ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹੋ ਹਮ ਬਾਰਿਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਏ ਬੇਸ਼ੁਮਾਰ ਬੇਅੰਤ ਸਵਾਮੀ ਥਿਰੁਅੰਤ ਨ ਕਿਨਹੀ ਲਹੀਏ ਕੋਟ ਪਰਾਤ ਹਮਾਰੇ ਖੰਡ ਹੋ ਅਨਕ ਬਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮੇ ਆਪਨ ਬਿਰਦ ਰਖਾਵੋ ਤੁਮਰੀ ਸ਼ਰਣ ਤੁਮਰੀ ਸ਼ਰਣ ਤੁਮਾਰੀ ਅਸ ਤੁਮ ਹੀ ਸਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸਾਰੇ ਪੜਿਓ ਜੀ ਨਾਲ ਅਰਦਾਸ ਕਰੀਏ ਗੁਰੂ ਜੀ ਐਸੀ ਬਿਧ ਬਣਾਓ ਬਿਧ ਬਣਾਓ ਕੋਈ ਕਿ ਤੁਹਾਡੇ ਹੀ ਗੁਣ ਗਾਉਂਦੇ ਰਹੀਏ ਮੇਰੇ ਤੇ ਮਿਹਰ ਕਰੋ ਸੰਜੋਗ ਕਰੋ ਮੇਰੇ ਪਿਆਰੇ ਸੰਜੋਗ ਕਰੋ ਮੇਰੇ ਪਿਆਰੇ ਸੰਜੋਗ
ਕਰੋ ਮੇਰੇ ਪਿਆਰੇ
ऐसी विद बनाओ कोई भी हर वेले तेरे नाल ही जुड़े रहिए। जित रसना हर नाम उचारे,
जित रसना हर नाम उचारे,
जित रसना हर नाम उचारे,
जित रसना हर नाम
सारे पढ़ो जी। फिर कौ सिंह करो हो मेरे रब दीन दयाला,
रब दीन दयाला,
सुन बेनती रब दीन दयाला,
रब दीन दयाला,
साथ गावे गुण सदा रसाला,
साथ गावे गुण सदा
हर नाम उचारे,
जित रसना हर नाम उचारे,
जित रसना हर नाम उचारे,
जित रसना ਨਾਮ ਉਤਾਰੇ ਸੰਜੋਗ ਮੇਰੇ ਪਿਆਰੇ
ਬੋਲੋ ਸਿੱਖੋ ਸਾਰੇ ਜੀ ਪੜੋ ਜਿਤ ਰਸਨਾ ਹਰ ਨਾਮ ਉਚਾਰੇ ਪੜੋ ਜੀ ਜਿਤ ਵਸੈ ਤੇ ਸੁਨੇਰਾ ਜਨ ਕੀ ਭੂਖ ਤੇਰਾ ਨਾਮ ਤੂੰ ਦਾਤਾ
ਸੰਤੋ ਵਾਹਿਗੁਰੂ ਵਾਹਿਗੁਰੂ
ਤੇਰੇ ਮਨ ਸਾਹਿਬ ਦਾ ਕਰਨ ਦੇ ਦੀਦਾਰ, ਸਾਹਿਬ ਦਾ ਕਰਨ ਦੇ ਦੀਦਾਰ, ਅੰਦਰ ਮਾਰੂ ਜਾਤੀ, ਸਾਹਿਬ ਦਾ ਕਰਨ ਦੇ ਦੀਦਾਰ, ਅੰਦਰ ਮਾਰੂ ਜਾਤੀ, ਸਾਹਿਬ ਦਾ ਕਰਨ ਦੇ ਦੀਦਾਰ, ਅੰਦਰ ਮਾਰੋ ਚਾਤੀ, ਸਾਹਿਬ ਦਾ ਕਰਨ ਦੇ ਦੀਦਾਰ, ਅੰਦਰ ਮਾਰੋ ਚਾਤੀ।
साहिब दा करने जे दीदार
पढ़ो
मालक नूं कोल बिठा के पुछदे क्यों बाहर जाके मालक नूं कोल बिठा के पुछदे क्यों बाहर जाके
एवें ना था था टकरावा एवें ना था था टकरावा अंदर बारो जाते साहिब दा करने ते दीदा अंदर बारो जाते साहिब दा करने ते दीदा अंदर बारो जाते साहिब दा करने ते दीदा अंदर बारो जाते
साहिब दा करने जे दीदार अंदर मारो जाती साहिब दा करने जे दीदार अंदर मारो जाती
जा जा के तीर्थ नावे पढ़ पढ़ के मान बधावे
जा जा के तीर्थ नावे पढ़ पढ़ के मान बधावे
जा जा के तीरथ नावे पढ़ पढ़ के मान वधावे
ऐवे ना था था तक जावा ऐवे क्यों होए खजल द्वार अंदर मारो जाते साहिब का करते ते दीदार अंदर मारो जाते साहिब का करने जे दीदार
अंदर मारो जाते साहिब का करने जे दीदार अंदर मारो जाते
साहिब का करने जे दीदार अंदर मारो जाते साहिब का करने जे दीदार अंदर मारो जाती
परम सरकार जो सतगुरां दी साजी नवाजी गुरु प्यारी गुरु सवारी गुरु जी का खास रूप गुरु खालसा सात संगत जी सब तो पहला रसना पवित्र करो सतगुरु दी बख्शिश दोहराओ प्यार नाल फतेह बुलाओ सारे आखो जी वाहे गुरु जी का खालसा वाहे गुरु जी की गुरु साहब ने मेहर की दूसरे दीवान विच बड़ी बड़ी गिनती विच आप सारे हाजरी भर रहे हो पहरेदार वीरां नूं बेनती करांगा कल वाली जगह जिथे तुसी कल रोक रहे सी संगत नूं उत्थे रस्ता बंद कर दिओ आउण वाले उत्थे ही बिठाई चलो उत्थे ही मत्था टेकण उत्थे ही बिठा लो इत्थे साडी भावना है इत्थे साडी भावना है कि 30 फुट तो मत्था टेकदा है गुरु ग्रंथ साहिब नूं भावना बना के जे 60-70 फुट तो भी टेक लैंदा ते टिक जांदा है विश्वास रखिए दूरों भी टेक के बह जाओ बाकी फिर नेड़े आके भी जदों आनंद साहिब पढ़ांगे उदों आवाज़ मारांगे फिर अगे आके नमस्कार कर लो ये तां हुंदा भी एकाग्रता बनी रहे इकट्ठ ज्यादा होने करके फिर जदों एक भी हिलजुल माड़ी जी भी हुंदी है सारे फिर उधर वेखण लग पैंदे है भैणा ख्याल रखण जिहड़ा बच्चा माड़ा जिहा भी रौला पावे वह पिछे बैठे जाके जां बाहर भी बैठिया जा सकदा साउंड सिस्टम ठीक है आवाज दूर तक सुनती पूरी एकाग्रता बना के रखियो बिल्कुल हिलजुल ना होवे बहुत खुशी वाली गल ये है जो कि मैं वेख रहा कि अगे नालों काफी इन्हों इलाकों में जागृति आई है किन्ने नौजवान ने जिहड़े संगत में बैठे है वेखो मैनू लगता है बहुते दवाना में आम ही गिला ही हुंदा है कि नौजवान नहीं आते नौजवान नहीं आते ਬਜ਼ੁਰਗਾਂ ਨੂੰ ਵੇਖੋਗੇ ਗੁਰਦੁਆਰੇ, ਬਜ਼ੁਰਗਾਂ ਨੂੰ ਵੇਖੋਗੇ ਇਦਾਂ ਦੇ ਦੀਵਾਨਾਂ ਵਿੱਚ। ਪਰ ਇੱਥੇ ਖੁਸ਼ੀ ਵਾਲੀ ਗੱਲ ਇਹ ਹੈ ਕਿ 70% ਤੋਂ ਜ਼ਿਆਦਾ ਇੱਥੇ ਨੌਜਵਾਨ ਬੈਠੇ। ਸੱਤਰ ਪਰਸੈਂਟ ਤੋਂ ਜ਼ਿਆਦਾ, ਇਹ ਕਿੰਨੀ ਖੁਸ਼ੀ ਵਾਲੀ ਗੱਲ ਹੈ। ਜਿਨ੍ਹਾਂ ਦਾ ਨੌਜਵਾਨ ਪੁੱਤ ਗੁਰਬਾਣੀ ਵਿੱਚ ਇੰਟਰਸਟਡ ਹੋ ਜਾਏ, ਗੁਰਬਾਣੀ ਨਾਲ ਉਹਦਾ ਪਿਆਰ ਪੈ ਜਾਏ, ਗੁਰਬਾਣੀ ਦੇ ਸੱਚੇ ਗਿਆਨ ਨੂੰ ਸਮਝ ਕੇ ਜਿਹੜਾ ਨੌਜਵਾਨ ਪੁੱਤ ਸੁਧਰ ਜਾਏਗਾ, ਉਹਦੀ ਤੇ ਕੁੱਲ ਤਰਕੀ ਸਾਰੀ, ਉਹਦੇ ਲੜ ਲੱਗਣ ਵਾਲੀ ਨੇ ਵੀ ਤਰ ਜਾਣਾ, ਉਹਦੇ ਬੱਚੇ ਵੀ ਸੁਧਰ ਜਾਣੇ ਆ, ਉਹਦੇ ਮਾਤਾ ਪਿਤਾ ਨੇ ਵੀ ਸ਼ੁਕਰ ਕਰਨਾ ਹੈ। ਸੋ ਜਿਹੜਾ ਗੁਰੂ ਦਾ ਪਿਆਰਾ ਗੁਰਸਿੱਖ ਨੌਜਵਾਨ ਜੁੜ ਗਿਆ, ਉਹਦੇ ਵਰਗੀ ਤੇ ਰੀਸ ਕੋਈ। ਬਾਬੇ ਫਰੀਦ ਸਾਹਿਬ ਨੂੰ ਕਿਹਾ, ਫਰੀਦਾ ਜਵਾਨੀ ਜਾ ਰਹੀ ਹੈ, ਕਹਿੰਦੇ ਜਾਏ, ਕਹਿੰਦੇ ਤੂੰ ਰੱਬ ਰੱਬੀ ਕਰੀ ਜਾਂਦਾ, ਜਿਵੇਂ ਲੋਕੀ ਮਾਣਦੇ ਨੇ, ਤੂੰ ਵੀ ਮਾੜਾ ਮੋਟਾ ਵੇਖ ਲੈ ਰੰਗ ਢੰਗ ਦੁਨੀਆ ਦਾ, ਤੇਰੇ ਤੇ ਵੀ ਜਵਾਨੀ ਆਈ ਹੈ। ਕਹਿੰਦੇ ਅਸੀਂ ਲੋਕਾਂ ਵਾਂਗੂ ਨਹੀਂ ਨਾ ਮੰਨਣੀ, ਜਵਾਨੀ ਲੋਕਾਂ ਵਾਂਗੂ ਨਹੀਂ ਮੰਨਣੀ, ਜਿਵੇਂ ਲੋਕ ਮਾਣਦੇ ਆ, ਪੁੱਠੇ ਕੰਮ ਕਰਦੇ ਆ, ਨਸ਼ੇ ਕਰਦੇ ਆ, ਹੰਕਾਰ ਦੇ ਨਸ਼ੇ ਵਿੱਚ ਅੰਨੇ ਹੋ ਜਾਂਦੇ ਆ। ਜੋਬਨ ਦਾ ਮੱਧ ਹੈ ਬੜਾ ਖਤਰਨਾਕ ਹੈ, ਤੇ ਜੋਬਨ ਦੇ ਮੱਧ ਵਿੱਚ ਗੰਦਗੀ ਦੇ ਕੀੜੇ ਬਣ ਜਾਂਦੇ ਆ, ਗੰਦਗੀ ਦੇ ਕੀੜੇ ਬਣ ਜਾਂਦੇ ਆ। ਕਹਿੰਦੇ ਅਸੀਂ ਇਹਨਾਂ ਲੋਕਾਂ ਵਾਂਗੂ ਜਵਾਨੀ ਥੋੜ੍ਹਾ ਮੰਨਣੀ ਹੈ। ਗੰਦਗੀ ਦਾ ਕੀੜਾ ਕਿਵੇਂ ਕਿਹਾ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਵੀ ਕਿਹਾ ਹੈ ਨਾ, ਜੋ ਜਾਣੈ ਮੈਂ ਜੋਬਨ ਵੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਜਿਹੜਾ ਜਵਾਨੀ ਦਾ ਮਾਣ ਕਰਦਾ ਹੈ ਭਾਈ, ਉਹਨੂੰ ਤੇ ਗੁਰੂ ਸਾਹਿਬ ਨੇ ਕਿਹਾ ਬਿਸ਼ਟਾ ਕਾ ਜੰਤ, ਸਿੱਧਾ ਅਰਥ ਹੈ ਗੰਦਗੀ ਦਾ ਕੀੜਾ। ਜਿਹੜਾ ਬੰਦਾ ਜਵਾਨੀ ਦੇ ਨਸ਼ੇ ਵਿੱਚ ਪਾਗਲ ਹੋ ਗਿਆ, ਜਵਾਨੀ ਦੇ ਨਸ਼ੇ ਵਿੱਚ ਸਿਆਣਿਆਂ ਦੀ ਸੁਣਦਾ ਹੀ ਨਹੀਂ, ਕਿਸੇ ਦੀ ਗੱਲ ਹੀ ਨਹੀਂ ਮੰਨਦਾ, ਗੁਰੂ ਸਾਹਿਬ ਕਹਿੰਦੇ ਹੈ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਵੀ ਇਹ ਤੇ ਗੰਦਗੀ ਦਾ ਕੀੜਾ ਹੈ। ਇਹ ਨਹੀਂ ਵੀ ਹੁਣ ਤੇ ਠੀਕ ਹੈ, ਮਰਨ ਤੋਂ ਬਾਅਦ ਇਹ ਗੰਦਗੀ ਦਾ ਕੀੜਾ ਬਣੂ, ਇਹ ਨਹੀਂ ਕਿਹਾ। ਅੱਜ ਗੰਦਗੀ ਦਾ ਕੀੜਾ, ਤੁਸੀਂ ਕਹੋਗੇ ਵੀ ਗੰਦਗੀ ਦਾ ਕੀੜਾ ਗੁਰੂ ਅਰਜਨ ਦੇਵ ਜੀ ਕਿਵੇਂ, ਦੱਸੋ ਭਲਾ। ਜੇ ਇਹਨੂੰ ਸਮਝ ਕੇ ਵੇਖੋਗੇ ਫਿਰ ਇਦਾਂ ਹੈ ਵੀ ਸਾਡਾ ਮਨ ਜਿਹੜੀ ਖੁਰਾਕ ਖਾਂਦਾ ਹੈ ਨਾ ਜੀ, ਉਹ ਕੰਨਾਂ ਨਾਲ ਵੀ ਖਾਂਦਾ ਹੈ, ਅੱਖਾਂ ਨਾਲ ਵੀ ਖਾਂਦਾ ਹੈ, ਨੱਕ ਰਾਹੀਂ ਵੀ ਖਾਂਦਾ ਹੈ, ਜੀਭ ਰਾਹੀਂ ਵੀ ਖਾਂਦਾ ਹੈ, ਸਪਰਸ਼ ਰਾਹੀਂ ਵੀ ਖਾਂਦਾ ਹੈ। ਤੇ ਅੱਜ ਤੁਸੀਂ ਗੁਰੂ ਸਾਹਿਬ ਕਹਿੰਦੇ ਵੇਖੋ ਇਹ ਨੌਜਵਾਨ ਨੂੰ ਮੈਂ ਗੰਦਗੀ ਦਾ ਕੀੜਾ ਕਿਉਂ ਕਿਹਾ? ਮੈਂ ਐਵੇਂ ਹੀ ਨਹੀਂ ਕਿਹਾ, ਮੇਰੀ ਗੱਲ ਵਿੱਚ ਲੌਜਿਕ ਹੈ, ਮੇਰੀ ਗੱਲ ਵਿੱਚ ਦਲੀਲ ਹੈ, ਬੇਦਲੀਲੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ, ਦਲੀਲ ਹੈ ਇਹਦੇ ਵਿੱਚ। ਕਿਵੇਂ ਕਿਹਾ ਜੀ ਗੰਦਗੀ ਦਾ ਕੀੜਾ ਕਿਵੇਂ ਹੈ? ਬੰਦਾ ਤੇ ਚੰਗਾ ਭਲਾ ਹੈ, ਕੱਪੜੇ ਕਿੰਨੇ ਸੋਹਣੇ ਪਾਏ ਹੈ, ਇਹਦੀ ਟਾਈ ਵੇਖੋ, ਇਹਦੇ ਬ੍ਰੈਂਡਡ ਸ਼ੂ ਪਾਏ ਵੇਖੋ, ਇਹਦੀ ਤੁਸੀਂ ਟੋਪੀ ਵੇਖੋ ਕਿੰਨੀ ਸੋਹਣੀ ਲਈ ਹੋਈ ਹੈ, ਤੇ ਪੈਂਟ ਬੜੀ ਵਧੀਆ ਪਾਈ ਫਿਰਦਾ, ਤੁਸੀਂ ਕਹਿੰਦੇ ਹੋ ਗੰਦਗੀ ਦਾ ਕੀੜਾ। ਮਹਾਰਾਜ ਕਹਿੰਦੇ ਵੇਖ ਤੇ ਸਹੀ, ਜਿਹੜਾ ਕੁਝ ਇਹ ਵੇਖਦਾ ਹੈ ਇਹ ਮਾੜਾ ਵੇਖਦਾ ਹੈ, ਇਹ ਮਾੜਾ ਵੇਖਦਾ ਹੈ, ਚੰਗਾ ਨਹੀਂ ਵੇਖਦਾ, ਮਾੜਾ ਵੇਖਦਾ ਹੈ। ਤੇ ਜਿਹੜਾ ਇਹ ਸੁਣਦਾ, ਇਹਦਾ ਫੋਨ ਚੈੱਕ ਕਰ ਲਓ, ਇਹ ਬੜੇ ਭੈੜੇ ਭੈੜੇ ਗੀਤ ਸੁਣਦਾ ਹੈ, ਅਸ਼ਲੀਲ ਗਾਣੇ ਸੁਣਦਾ ਹੈ, ਚੰਗੇ ਗਾਣੇ ਨਹੀਂ ਸੁਣਦਾ, ਚੰਗੀ ਧਾਰਮਿਕ ਬਾਣੀ ਨਹੀਂ ਸੁਣਨੀ ਇਹਨੇ, ਅਸ਼ਲੀਲ ਗਾਣੇ ਇਹਦੇ ਕੰਨਾਂ ਵਿੱਚ ਪੈਂਦੇ ਆ, ਮਾੜੇ ਤੋਂ ਮਾੜਾ ਗੰਦ ਇਹ ਸੁਣਦਾ ਹੈ, ਇਹਦੇ ਕੰਨਾਂ 'ਚ ਗੰਦ ਹੈ, ਅੱਖਾਂ ਨਾਲ ਇਹ ਮਾੜਾ ਵੇਖਦਾ ਹੈ, ਅਸ਼ਲੀਲ ਵੀਡੀਓ ਵੇਖਦਾ ਹੈ, ਮਾੜੀਆਂ ਪਿਕਚਰਾਂ ਬੜੀਆਂ ਖੁਸ਼ ਹੋ ਕੇ ਵੇਖਦਾ ਹੈ, ਇਹ ਬੜਾ ਗੰਦਮੰਦ ਵੇਖਦਾ ਹੈ, ਇਹ ਗੁਟਕਾ ਘੱਟ ਵੇਖਦਾ ਹੈ, ਭੈੜੀਆਂ ਭੈੜੀਆਂ ਵੀਡੀਓ, ਭੈੜੀਆਂ ਭੈੜੀਆਂ ਫੋਟੋਆਂ ਵੇਖਦਾ ਹੈ, ਭੈੜੇ ਭੈੜੇ ਨਾਵਲ ਅੱਖਾਂ ਨਾਲ ਰਸਾਲੇ ਪੜ੍ਹਦਾ ਹੈ, ਇਹਦੀਆਂ ਅੱਖਾਂ 'ਚ ਵੀ ਗੰਦੀ ਪੈ ਰਿਹਾ, ਇਹਦੇ ਕੰਨਾਂ 'ਚ ਵੀ ਗੰਦੀ ਪੈ ਰਿਹਾ ਹੈ, ਹਰ ਪਾਸੇ ਗੰਦਗੀ, ਤੇ ਇਹਦੇ ਅੰਦਰ ਵੀ ਜਿਹੜੇ ਵਿਚਾਰ ਚੱਲਦੇ ਨੇ, ਜਿਹੜੇ ਵਿਚਾਰ ਚੱਲਦੇ ਨੇ ਉਹ ਵੀ ਗੰਦਗੀ, ਗੰਦੇ ਹੀ ਹੈ, ਮਾੜੇ ਹੀ ਹੈ, ਤੇ ਜੀਵ ਤੋਂ ਵੀ ਇਹ ਸੋਹਣਾ ਤੇ ਕਦੀ ਕਦੀ ਬੋਲਦਾ, ਗੱਲ ਗੱਲ ਨਾਲ ਗਾਲ ਕੱਢਦਾ ਹੈ, ਭੈੜੇ ਭੈੜੇ ਸ਼ਬਦ ਮੂੰਹ ਤੇ ਲਿਆਉਂਦਾ, ਲਫ਼ਜ਼ ਬੜੇ ਭੈੜੇ ਇਹਦੇ, ਕਹਿੰਦੇ ਫਿਰ ਮੈਨੂੰ ਕਹਿੰਦੇ ਉਹ ਗੰਦਗੀ ਦਾ ਕੀੜਾ ਕਿਉਂ ਕਿਹਾ? ਵੇਖ ਤੇ ਲੈ, ਜੀਵ ਤੇ ਵੀ ਗੰਦ, ਅੱਖਾਂ 'ਚ ਵੀ ਗੰਦ, ਕੰਨਾਂ 'ਚ ਵੀ ਗੰਦ, ਸੋਚਦਾ ਵੀ ਗੰਦਾ ਹੀ ਹੈ, ਇਸ ਕਰਕੇ ਕਿਹਾ ਵੀ ਗੰਦਗੀ ਦਾ ਕੀੜਾ ਬਣੇਗਾ, ਇਹ ਤੇ ਅੱਜ ਹੈ, ਮਰਨ ਤੋਂ ਬਾਅਦ ਬਣੇਗਾ। ਕਹਿੰਦੇ ਬੰਦਾ ਤੇ ਮੈਨੂੰ ਇਹ ਲੱਗਦਾ ਹੀ ਨਹੀਂ, ਮੈਨੂੰ ਤੇ ਅੱਜ ਹੀ ਗੰਦਗੀ ਦਾ ਕੀੜਾ ਲੱਗਦਾ। ਤੁਸੀਂ ਕਹਿੰਦੇ ਹੋ ਮਰਨ ਤੋਂ ਬਾਅਦ ਗੰਦਗੀ ਦਾ ਕੀੜਾ ਬਣੂ, ਮੈਨੂੰ ਤੇ ਅੱਜ ਦਿਸਦਾ ਹੈ ਵੀ ਗੰਦਗੀ ਦਾ ਅੱਜ ਕੀੜਾ ਹੈ। ਕਮਾਲ ਨਹੀਂ ਹੋ ਗਈ ਵੇਖੋ, ਗੁਰੂ ਅਰਜਨ ਦੇਵ ਜੀ ਦਾ ਕਿੰਨਾ ਕਮਾਲ ਦਾ ਟੀਕਾ ਲਾਇਆ ਵੇਖੋ ਨੌਜਵਾਨੀ ਨੂੰ, ਜੇ ਬੰਦਾ ਸਮਝੇ। ਇੱਕ ਗੱਲ ਹੀ ਯਾਰ, ਗੁਰੂ ਸਾਹਿਬ ਐਂ ਕਹਿੰਦੇ ਆ ਜੇ ਚੋਟ ਵੱਜੇ, ਜੇ ਸਾਡੇ ਸੱਟ ਵੱਜਦੀ ਹੈ, ਜੇ ਦਿਲ ਹੈ, ਜੇ ਦਿਮਾਗ ਹੈ ਮਾੜਾ ਮੋਟਾ, ਉਹਨਾਂ ਦੀ ਗੱਲ ਹੈ ਵੀ ਇੱਕਦਮ ਸੱਟ ਵੱਜਦੀ ਹੈ ਯਾਰ। ਗੁਰੂ ਗ੍ਰੰਥ ਸਾਹਿਬ ਮੈਂ ਮੱਥਾ ਟੇਕਦਾ, ਮੈਂ ਪ੍ਰਸ਼ਾਦ ਲਿਜਾਂਦਾ, ਮੈਂ ਰੁਮਾਲਾ ਲੈ ਕੇ ਜਾਂਦਾ, ਪਰ ਜੇ ਸੱਚਮੁੱਚ ਮੈਂ ਇਦਾਂ ਦਾ, ਫਿਰ ਤੇ ਗੰਦਗੀ ਦਾ ਕੀੜਾ ਹੋ ਗਿਆ। ਮੈਂ ਕਾਹਦਾ, ਮੈਨੂੰ ਕਿਵੇਂ ਪਸੰਦ ਕਰਨਗੇ ਗੁਰੂ ਸਾਹਿਬ? ਸਾਡੇ ਗੁਰੂ ਸਾਹਿਬ ਦੇ ਦਰ ਤੇ ਪ੍ਰਵਾਨ ਹੋਈਏ, ਅਸੀਂ ਕਿਹਦੇ ਤੋਂ ਛਾਬਾਸ਼ੇ ਭਾਲਦੇ ਹਾਂ ਵੀ ਲੋਕੀ ਵੇਖਣ ਵੀ ਬਾਹਲਾ ਸੋਹਣਾ ਲੱਗਦਾ ਹੈ। ਕੌਣ ਕਹਿੰਦਾ ਦੁਨੀਆ ਕਵੇ ਵੀ ਬੜਾ ਸੋਹਣਾ ਲੱਗਦਾ ਯਾਰ, ਬੜਾ ਵਧੀਆ ਫੱਪਦਾ, ਤੂੰ ਤਾਂ ਯਾਰ ਬਾਹਲਾ ਹੀ ਫੱਪਦਾ, ਸਵਾਦ ਤਾਂ ਹੈ ਤੈਨੂੰ ਗੁਰੂ ਜੀ ਕਹਿਣ ਵੀ ਬੜਾ ਸੋਹਣਾ ਲੱਗਦਾ, ਗੁਰੂ ਕਵੇ ਵੀ ਬਹੁਤਾ ਸੋਹਣਾ ਲੱਗਦਾ ਬਈ। ਤੇ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਸੋਹਣੇ ਬਣਿਆ ਜਾ ਸਕਦਾ ਵੀਰੋ ਭਾਈਓ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਗੁਰੂ ਦੀ ਸੱਚੀ ਵਿਚਾਰ ਕਥਾ ਸੁਣੋ ਗੁਰਬਾਣੀ ਦੀ, ਤੇ ਗੁਰਬਾਣੀ ਦੇ ਟੀਕੇ ਲਵਾ ਲਵਾ ਕੇ ਮਨ ਦਾ ਇਲਾਜ ਕਰਾ ਲਈਏ। ਮਨ ਹੀ ਬੇਈਮਾਨ ਹੈ, ਮਨ ਹੀ ਖੋਟਾ ਹੈ, ਮਨ ਨੂੰ ਹੀ ਸੁਧਾਰਨਾ ਪੈਣਾ ਹੈ, ਮਨ ਹੀ ਸਿੱਖ ਹੈ। ਬਸ ਗੁਰਬਾਣੀ ਦੇ ਗਿਆਨ ਦੇ ਟੀਕੇ ਲੱਗ ਲੱਗ ਕੇ ਬਸ ਐਸੇ ਥੋੜੇ ਗਿਆਨ ਦੇ ਵੱਜਣ, ਸਾਡੇ ਜਿੰਨੇ ਚਿੱਬ ਪਏ ਆ ਸਾਰੇ ਨਿਕਲ ਜਾਣ, ਜਵਾਨੀ ਸੁਧਰ ਜੇ, ਜੀਵਨ ਸੁਧਰ ਜੇ, ਅਸੀਂ ਗੰਦਗੀ ਦੇ ਕੀੜੇ ਨਾ ਬਣ ਕੇ ਕੌਮ ਦੇ ਹੀਰੇ ਬਣ ਜਾਈਏ। ਕੌਮ ਦੇ ਹੀਰੇ, ਪੰਥ ਦੇ ਹੀਰੇ, ਚੱਲ ਛੱਡ ਬਹੁਤਾ ਨਹੀਂ, ਮਾਪਿਆਂ ਦਾ ਹੀ ਹੀਰਾ ਪੁੱਤ ਬਣ ਜਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਾਪਿਆਂ ਦਾ ਹੀ ਹੀਰਾ ਬਣ ਜਾ, ਹੀਰਾ ਪੁੱਤ, ਹੀਰਾ ਪੁੱਤ, ਮਾਂ ਵੀ ਕਵੇ ਮੇਰਾ ਹੀਰਾ ਹੈ, ਹੀਰਾ ਸਾਡਾ ਪੁੱਤ ਹੀਰਾ ਹੈ, ਮਾਂ ਪਿਓ ਹੀ ਇੱਦਾਂ ਕਹਿਣ ਲੱਗ ਜਾਣ ਭਾਈ, ਮਾਪੇ ਹੀ ਇੱਦਾਂ ਕਹਿਣ ਲੱਗ ਜਾਣ, ਹੀਰੇ ਹੀਰੇ ਬਣੀਏ ਹੀਰੇ। ਗੁਰੂ ਜੀ ਨੇ ਸਾਨੂੰ ਸੱਚਾ ਗਿਆਨ ਲੈ ਕੇ ਗੁਰੂ ਸਾਹਿਬ ਦੀ ਬਾਣੀ ਨੂੰ ਸੁਣ ਕੇ ਸਮਝ ਕੇ ਅਸੀਂ ਹੀਰੇ ਬਣ ਸਕਦੇ ਹਾਂ, ਸੋਹਣੇ ਬਣ ਸਕਦੇ ਹਾਂ। ਤੇ ਸੋਹਣਾ ਕਿਵੇਂ? ਜਿਹਦਾ ਮਨ ਸੋਹਣਾ ਹੋ ਗਿਆ ਉਹ ਆਪੇ ਹੀ ਸੋਹਣਾ ਹੈ। ਜਿਹਦਾ ਸੁਣੋ, ਜਿਸ ਦਾ ਮਨ ਸੋਹਣਾ ਨਹੀਂ ਉਹ ਲੱਖ ਸੋਹਣਾ ਬਣਿਆ ਫਿਰੇ ਉਹ ਸੋਹਣਾ ਨਹੀਂ ਲੱਗਦਾ, ਜਿਹਦੇ ਵਿਚਾਰ ਸੋਹਣੇ ਨਹੀਂ ਉਹ ਸੋਹਣਾ ਨਹੀਂ ਲੱਗਦਾ, ਜਿਹੜਾ ਅੰਦਰੋਂ ਗੁਣਾਂ ਤੋਂ ਹੀਣਾ ਹੈ, ਖਜ਼ਾਨਾ ਜਿਹਦੇ ਕੋਲ ਨਾਮ ਦਾ ਹੈ ਨਹੀਂ, ਜਿਹਦੇ ਕੋਲ ਸੱਚ ਦਾ ਖਜ਼ਾਨਾ ਹੈ ਨਹੀਂ, ਉਹ ਤੇ ਲੱਖ ਬ੍ਰੈਂਡਡ ਕੱਪੜੇ ਪਾਈ ਫਿਰੇ ਉਹ ਅੰਦਰੋਂ ਸਸਤਾ ਸਸਤਾ ਹੀ ਲੱਗਦਾ ਹੈ। ਅੰਦਰੋਂ ਸਸਤਾ ਹੈ ਨਾ, ਜਿਹੜਾ ਅੰਦਰੋਂ ਸਸਤਾ ਹੁੰਦਾ ਹੈ ਉਹ ਸਸਤਾ ਹੀ ਲੱਗਣਾ ਹੈ। ਇਸ ਕਰਕੇ ਸਤਿਗੁਰ ਜੀ ਦੀ ਬਾਣੀ ਨੇ, ਸਤਿਗੁਰ ਜੀ ਦੇ ਗਿਆਨ ਨੇ ਸਾਨੂੰ ਸਿੱਧਿਆਂ ਕਰਨਾ ਹੈ, ਸਤਿਗੁਰ ਜੀ ਨੇ ਸਾਡੇ ਤੇ ਕਿਰਪਾ ਕਰਨੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਆ, ਜੋਬਨ ਜਾਂਦੇ ਨਾ ਡਰਾਂ, ਪੜੋ ਆ ਪੰਗਤੀ, ਵੀ ਮੈਨੂੰ ਡਰ ਨਹੀਂ ਲੱਗਦਾ ਜੋਬਨ ਜਾਂਦਾ ਜਾਵੇ। ਲੋਕੀ ਕਹਿੰਦੇ ਆ, ਸੁਣੋ, ਲੋਕੀ ਕਹਿੰਦੇ ਆ ਵੀ ਫਰੀਦਾ ਜਵਾਨੀ ਤੇਰੀ ਜਾਂਦੀ ਹੈ, ਕਹਿੰਦੇ ਜਾਵੇ, ਉਹ ਤੂੰ ਵੀ ਕੋਈ ਰੰਗ ਤਮਾਸ਼ੇ ਵੇਖ ਲੈ, ਤੂੰ ਵੀ ਮਾਣ ਲੈ, ਕਹਿੰਦੇ ਮੈਂ ਲੋਕਾਂ ਵਾਂਗੂ ਜਵਾਨੀ ਨਹੀਂ ਮੰਨਣੀ। ਫੜੋ
ਜੋਬਨ ਜਾਂਦੇ ਨਾ ਡਰਾ, ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨਾ, ਸੁੱਕ ਗਏ ਕੁਮਲਾਏ।
ਬਾਬਾ ਫਰੀਦ ਸਾਹਿਬ ਕਹਿੰਦੇ ਕਿੰਨੇ ਹੀ ਜੋਬਨ ਵੇਖੋ, ਕਿੰਨੇ ਹੀ ਜਵਾਨੀਆਂ, ਕਿਹਦੇ ਤੇ ਨਹੀਂ ਸੀ ਜਵਾਨੀ ਆਈ ਗੁਰਮੁਖੋ, ਹਰ ਇੱਕ ਤੇ ਜਵਾਨੀ ਆਉਂਦੀ ਹੈ, ਹਰ ਇੱਕ ਤੇ ਹੀ ਜਵਾਨੀ ਆਉਂਦੀ ਹੈ। ਕਹਿੰਦੇ ਜਵਾਨੀ ਤੇ ਕਿੰਨਿਆਂ ਤੇ ਆਈ ਸੀ, ਜਿਹੜੀ ਮਾਨਣ ਦੀਆਂ ਗੱਲਾਂ ਕਹਿੰਦੇ ਹੋ, ਮੈਨੂੰ ਕਹਿੰਦੇ ਹੋ ਵੀ ਤੂੰ ਵੀ ਜਵਾਨੀ ਮਾਣ ਲੈ, ਤੂੰ ਵੀ ਕੋਈ ਰੰਗ ਤਮਾਸ਼ੇ ਜੇ ਵੇਖ ਲੈ, ਓਏ ਤੂੰ ਤੇ ਐਵੇਂ ਹੀ ਲੰਘਾ ਲਈ ਸਾਰੀ ਜਵਾਨੀ। ਉਹ ਕਹਿੰਦੇ ਅਸੀਂ ਨਹੀਂ ਲੋਕਾਂ ਵਾਂਗੂ ਮੰਨਣੀ, ਅਸੀਂ ਦੁਨੀਆ ਵਾਂਗੂ ਜਵਾਨੀ ਨਹੀਂ ਮੰਨਣੀ, ਅਸੀਂ ਮੰਨਾਂਗੇ ਕਿਵੇਂ? ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ, ਮੇਰੀ ਮਾਲਕ ਨਾਲੋਂ ਪ੍ਰੀਤ ਨਾ ਟੁੱਟੇ, ਜਵਾਨੀ ਜਾਂਦੀ ਹੈ ਜਾਏ। ਫਰੀਦਾ ਕੀਤੀ ਜੋਬਨ ਪ੍ਰੀਤ ਬਿਨ, ਕਿੰਨੇ ਹੀ ਜੋਬਨ ਪ੍ਰੀਤ ਤੋਂ ਬਿਨਾਂ, ਮਾਲਕ ਨਾਲ ਜੁੜੇ ਬਿਨਾਂ, ਸੁੱਕ ਗਏ ਕਮਲਾਏ। ਉਹ ਸੁੱਕਿਆ ਪਿਆ ਜਿਹੜਾ ਕਿਸੇ ਵੇਲੇ ਪੂਰਾ ਹਰਾ ਸੀ, ਇਹ ਭੱਜਿਆ ਫਿਰਦਾ ਸੀ, ਛਾਲਾਂ ਮਾਰਦਾ ਸੀ, ਹੱਥ ਵਿੱਚ ਹਾਕੀਆਂ ਹੁੰਦੀਆਂ ਸੀ, ਜੀਪਾਂ ਤੇ ਚੜਿਆ ਫਿਰਦਾ ਸੀ, ਚੀਕਾਂ ਮਾਰਿਆ ਕਰਦਾ ਸੀ, ਰੋਜ਼ ਲਲਕਾਰੇ ਮਾਰਦਾ ਸੀ। ਅੱਜ ਉਹ ਪਿਆ ਬਿਮਾਰ ਹੋਇਆ ਹੈ, ਅੱਜ ਗੱਲਾਂ ਵਿੱਚ ਧਸ ਗਈਆਂ ਜਿਹੜੀਆਂ ਲਾਲੀਆਂ ਡਲਕਦੀਆਂ ਸੀ, ਅੱਖਾਂ ਵਿੱਚ ਧਸ ਗਈਆਂ, ਸਰੂ ਵਰਗਾ ਕੱਦ ਜਿਹਦਾ ਐ ਸਿੱਧਾ ਸੀ ਅੱਜ ਕੁੱਬ ਪੈ ਗਿਆ। ਅੱਜ ਵੇਖੋ ਉਹਦਾ ਹਾਲ ਕੀ ਹੋ ਗਿਆ, ਕਹਿੰਦੇ ਆਹੀ ਹਾਲ ਹੋਣਾ ਇੱਕ ਦਿਨ, ਤੇ ਕਿਉਂ ਨਾ ਮਾਲਕ ਦੇ ਨਾਲ ਜੁੜ ਕੇ ਜਵਾਨੀ ਮਾਣ ਲਈਏ। ਆਖੋ ਸਤਨਾਮ, ਬੜੇ ਬਚਪਨ ਵੀ ਮਾਣੋ, ਜਵਾਨੀਆਂ ਵੀ ਮਾਣੋ, ਬੜੇ ਪੈਦਾ ਵੀ ਰਸ ਲਿਓ ਭਾਈ, ਰਸ ਲਿਓ, ਜੁੜੇ ਰਹੀਏ ਮਾਲਕ ਨਾਲ, ਜੁੜੇ ਰਹੀਏ, ਨਹੀਂ ਤੇ ਆਪਾਂ ਵੇਖਦੇ ਹੀ ਆਂ ਨਾਨਕ ਮਨਮੁਖ ਅੰਧ ਪਿਆਰ ਵਾਜਗੁਰੂ ਡੁੱਬਾ ਸੰਸਾਰ। ਪਹਿਲੇ ਪਿਆਰ ਲਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਇਆ ਭਾਬੀ ਬੇਬ, ਚੌਥੇ ਪਿਆਰ ਉਪਰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸਾਂਝ ਕੀ ਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉੱਭੇ ਸਾਹ। ਬਸ ਆ ਗਿਆ ਸਮਾਂ, ਧੌਲੇ ਆ ਗਏ ਤੇ ਡੂੰਘੇ ਸਾਹ ਵੀ ਕਹਿੰਦੇ ਔਖੇ ਔਖੇ ਲੈਂਦਾ ਹੁਣ, ਨਾਵੇਂ ਧੌਲੇ ਉੱਭੇ ਸਾਹ, ਦਸਵੇਂ ਦੱਦਾ ਹੋਆ ਗਏ ਸੰਗਸੇ ਗੀਤ ਪੁਕਾਰੀ, ਧਾ ਉੱਡਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸੱਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ ਵਾਜਗੁਰੂ ਡੁੱਬਾ ਸੰਸਾਰ। ਆਇਆ ਤੇ ਗਿਆ, ਹੁਣ ਨਾਮ ਵੀ ਭੁੱਲ ਗਏ ਲੋਕ, ਨਾਮ ਵੀ ਚੇਤਾ ਭੁੱਲ ਗਿਆ ਵੀ ਕਿਹੜਾ ਸੀ ਇੱਥੇ ਬੰਦਾ, ਲੈ ਹੁਣ ਤੇ ਨਾਮ ਵੀ ਚੇਤਾ ਭੁੱਲ ਗਿਆ, ਚੇਤਾ ਹੀ ਨਹੀਂ ਆਇਆ ਕਦੇ। ਅੱਜ ਤੇ ਅੱਜ ਕੱਲ੍ਹ ਦਾ ਜ਼ਮਾਨਾ ਤੇ ਇਦਾਂ ਦਾ ਹੈ, ਅੱਜ ਤੇ ਸਾਹਮਣੇ ਬੈਠੇ ਬੰਦੇ ਵੱਲ ਨਹੀਂ ਕੋਈ ਵੇਖਦਾ, ਸਾਹਮਣੇ ਬੈਠਾ ਅਗਲਾ ਆਪਣੇ ਫੋਨ ਵਿੱਚ ਹੀ ਇੰਨਾ ਬਿਜੀ ਹੈ, ਸਾਹਮਣੇ ਬੈਠੇ ਨੂੰ ਨਹੀਂ ਵੇਖਦਾ ਵੀ ਮੇਰੇ ਕੋਲ ਕੌਣ ਬੈਠਾ ਹੈ। ਸਾਹਮਣੇ ਬੈਠੇ ਮਾਂ ਪਿਓ ਵੱਲ ਨਹੀਂ ਲੋਕ ਅੱਜ ਵੇਖਦੇ, ਮਰਨ ਤੋਂ ਬਾਅਦ ਕਿੰਨੇ ਯਾਦ ਕਰਨਾ ਹੈ ਸਾਨੂੰ। ਇਸ ਕਰਕੇ ਆਪਣੀ ਜ਼ਿੰਦਗੀ ਵਿੱਚ ਕੁਛ ਐਸਾ ਕਰ ਚੱਲੀਏ, ਜੇ ਪੰਥ ਲਈ ਨਹੀਂ ਕਰ ਸਕਦੇ, ਕੌਮ ਲਈ ਨਹੀਂ ਕਰ ਸਕਦੇ, ਘੱਟ ਤੋਂ ਘੱਟ ਆਪਣੇ ਬੱਚਿਆਂ ਲਈ ਕਰ ਜੋ, ਇਹਨਾਂ ਬੱਚਿਆਂ ਨੂੰ ਜ਼ਮੀਨਾਂ ਦੇ ਜਿਓ, ਇਹਨਾਂ ਬੱਚਿਆਂ ਨੂੰ ਪ੍ਰਾਪਰਟੀਆਂ ਦੇ ਜਿਓ, ਉਹ ਸਭ ਨਾਲੋਂ ਜ਼ਰੂਰੀ ਹੈ, ਇਹਨਾਂ ਬੱਚਿਆਂ ਨੂੰ ਸਿੱਖੀ ਦੇ ਜਿਓ, ਸਿੱਖੀ ਦਾ ਬੂਟਾ ਲਾ ਜਾ, ਸਿੱਖੀ ਦੀ ਵੇਲ ਲਾ ਕੇ ਜਾ ਤੇ ਅਰਦਾਸ ਕਰਕੇ ਜਾ, ਮਾਲਕਾ ਹਰੀ ਭਰੀ ਰਵੇ। ਆਖੋ ਸਤਨਾਮ, ਮੈਂ ਲਾਤਾ ਬੂਟਾ ਹਰਿਆ ਭਰਿਆ ਰਵੇ, ਲਾ ਜੜ ਸਿੱਖੀ ਦੀ ਜੜ ਲਾ ਕੇ ਜਾ, ਹੀਰਾ ਬਣ ਜਾ, ਹੀਰਾ ਪੁੱਤ ਬਣ ਜਾ ਮਾਪਿਆਂ ਦਾ, ਤੇ ਜਿਹੜੇ ਮੇਰੇ ਵੀਰ ਭਰਾ ਬਣ ਗਏ ਉਹ ਉਹਨਾਂ ਨੂੰ ਮੁਬਾਰਕ ਹੈ, ਉਹ ਵਧਾਈ ਦੇ ਪਾਤਰ ਆ, ਜਿਹੜੇ ਮੇਰੇ ਵੀਰ ਭਰਾ ਗੁਰਬਾਣੀ ਦਾ ਗਿਆਨ ਲੈ ਕੇ ਅੱਜ ਸੁਚੇਤ ਹੋ ਗਏ। ਗੁਰਬਾਣੀ ਦਾ ਸੱਚਾ ਗਿਆਨ ਤੁਹਾਨੂੰ ਅੰਦਰੋਂ ਸਟਰੋਂਗ ਕਰਦਾ, ਨਹੀਂ ਤੇ ਸਾਡੇ ਇਲਾਕੇ ਦੇ ਵਿੱਚ ਤੁਸੀਂ ਵੇਖੋ ਆ ਜਿਹੜੇ ਜਿਹੜੇ ਜੁੜੇ ਹੈ, ਜਿਹੜੇ ਬਾਣੀ ਪੜ੍ਹਦੇ ਹੈ, ਜਾਂ ਜਿਹੜੇ ਮਾੜਾ ਮੋਟਾ ਸਿਮਰਨ ਕਰਦੇ ਹੈ, ਜਾਂ ਜਿਹੜੇ ਬੰਦਗੀ ਕਰਦੇ ਹੈ, ਜਾਂ ਜਿਹੜੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਦੇ ਹੈ, ਤੁਸੀਂ ਉਹਨਾਂ ਮੁੰਡਿਆਂ ਨੌਜਵਾਨਾਂ ਵੱਲ ਵੇਖੋ, ਐਂ ਸੁਚੇਤ ਬਹਿੰਦੇ ਆ, ਚੌਂਕੜਾ ਮਾਰ ਕੇ ਬੈਠੇ ਆ, ਆਪਣੇ ਆਪ ਕਾਇਮ ਹੋਣਗੇ। ਜਿਹੜਾ ਬੰਦਾ ਬਾਹਰ ਪੜ੍ਹਨ ਵਾਸਤੇ ਜਾਂਦਾ, ਕੋਈ ਭੀਖੀ ਪੜ੍ਹਨ ਜਾਂਦਾ, ਕੋਈ ਧਨੌਲੇ ਪੜ੍ਹਦਾ, ਕੋਈ ਸੰਗਰੂਰ ਪੜ੍ਹਦਾ, ਕੋਈ ਚੰਡੀਗੜ੍ਹ ਪੜ੍ਹਨ ਜਾਂਦਾ, ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਵਿੱਚ ਪਟਿਆਲੇ ਪੜ੍ਹਨ ਵਾਸਤੇ ਜਾਂਦੇ ਨੇ, ਉਹਨਾਂ ਨੌਜਵਾਨਾਂ ਨੂੰ ਵੇਖੋ ਕਿੰਨੇ ਐਕਟਿਵ ਹੋ ਗਏ, ਅਕਲ ਆ ਗਈ, ਬਹਿਣ ਉੱਠਣ ਦਾ ਚੱਜ ਆ ਗਿਆ, ਗੱਲ ਕਰਨ ਦਾ ਪਤਾ ਲੱਗ ਗਿਆ, ਐਕਟਿਵ ਨੇ। ਤੇ ਜਿਹੜਾ ਬੰਦਾ ਬਸ ਉੱਥੇ ਹੀ ਖੜਿਆ ਹੈ, ਉਹ ਇਕੱਠਾ ਹੀ ਹੋਈ ਜਾਂਦਾ, ਉਹਨੂੰ ਬੈਠੇ ਨੂੰ ਵੇਖਿਓ ਤੁਸੀਂ, ਐਂ ਲੱਗੂ ਇਕੱਠਾ ਹੀ ਹੋਈ ਜਾਂਦਾ। ਜਿਹੜੀਆਂ ਭੈਣਾਂ ਬਾਹਰ ਪੜ੍ਹਨ ਵਾਸਤੇ ਜਾਂਦੀਆਂ ਨੇ, ਚੰਗੀ ਪੜ੍ਹਾਈ ਕਰਦੀਆਂ ਨੇ, ਉਹ ਵੇਖੋ ਕਿਤੇ ਜਹਾਜ਼ਾਂ ਤੇ ਚੜ੍ਹੇ ਆ, ਕਿਧਰੇ ਅਮਰੀਕਾ, ਕਦੇ ਕਿਧਰੇ ਕਨੇਡਾ, ਕਿਧਰੇ ਆਸਟ੍ਰੇਲੀਆ, ਕਿੰਨੇ ਬੱਚੇ ਚਲੇ ਗਏ ਸਟੱਡੀ ਬੇਸ ਤੇ, ਹਜ਼ਾਰਾਂ ਨੌਜਵਾਨ ਸਾਡੇ ਕਨੇਡਾ ਪੜ੍ਹਨ ਵਾਸਤੇ ਚਲੇ ਗਏ, ਆਸਟ੍ਰੇਲੀਆ ਚਲੇ ਗਏ। ਇਹ ਤਾਂ ਹੀ ਹੈ ਕਿ ਮਾਈਂਡ ਨੂੰ ਡਿਵੈਲਪ ਕੀਤਾ, ਆਹ ਜਿਹੜਾ ਰੱਬ ਨੇ ਮਾਈਂਡ ਦਿੱਤਾ ਇਹਨੂੰ ਖੋਲਿਆ ਉਹਨਾਂ ਨੇ, ਪਰਮਾਤਮਾ ਨੇ ਜਿਹੜਾ ਦਿਮਾਗ ਦਿੱਤਾ ਇਹਨੂੰ ਖੋਲ ਲਿਆ, ਇਹ ਖੁੱਲ ਜਾਂਦਾ ਜੀ। ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ, ਬੋਲੋ ਸੰਤਨ ਹੱਥ ਰਾਖੀ, ਪੂੰਜੀ ਆ ਸਾਧ ਸੰਗਤ ਵਿੱਚ ਪੂੰਜੀ ਪਈ ਹੈ, ਇੱਥੇ ਜਦੋਂ ਸਾਧ ਸੰਗਤ ਵਿੱਚ ਆ ਕੇ ਬਾਣੀ ਦੀ ਵਿਚਾਰ ਸੁਣੀ ਜਾਓਗੇ, ਸੁਣੀ ਜਾਓਗੇ, ਆ ਬੱਜਰ ਜਿਹੜਾ ਬੰਦ ਹੋਇਆ ਪਿਆ ਹੈ, ਜਿਹੜੇ ਜਿੰਦੇ ਹੀ ਲੱਗੇ ਪਏ ਹੈ, ਸਾਧ ਸੰਗਤ ਵਿੱਚ ਆ ਕੇ ਐਸੀ ਚਾਬੀ ਲੱਗਣੀ ਹੈ, ਸਭ ਕੁਝ ਖੁੱਲ ਜਾਣਾ ਹੈ। ਆਖੋ ਸਤਨਾਮ, ਇੱਥੇ ਖੁੱਲਣਾ ਹੈ, ਸਾਧ ਸੰਗਤ ਵਿੱਚ ਆ ਕੇ ਸੁਣ ਸੁਣ ਕੇ ਦਿਮਾਗ ਖੁੱਲ ਜਾਣਾ ਹੈ। ਤੇ ਛੱਡੋ ਫਿਰ ਵਹਿਮਾਂ ਭਰਮਾਂ ਕਰਮਾਂ ਕਾਂਡਾਂ ਚ ਕੱਖ ਨਹੀਂ ਲੱਭਦਾ ਜੀ, ਕੱਖ ਨਹੀਂ ਲੱਭਦਾ। ਸਭ ਕੁਝ ਕਰ ਕਰਕੇ ਵੇਖਿਆ, ਕਰਦਿਆਂ ਨੂੰ ਵੇਖਿਆ, ਕਬਰਾਂ ਮੜੀਆਂ ਨੂੰ ਮੱਥਾ ਟੇਕਦਿਆਂ ਨੂੰ ਵੇਖਿਆ, ਆਪ ਵੀ ਟੇਕਿਆ। ਆ ਸਾਡੇ ਇੱਥੇ ਪਿੰਡ ਦੇ ਵਿੱਚ ਪੰਜ ਚਾਰ ਪੀਰ ਹੁੰਦੇ ਸੀ, ਪੰਜ ਚਾਰ ਇੱਕ ਉੱਧਰ ਨੂੰ ਇੱਕ ਪਿੰਡ ਦੇ ਵਿੱਚ ਇੱਕ ਟਿੱਬਿਆਂ ਚ ਖੇਤਾਂ ਚ ਵੀ ਹੁੰਦਾ ਸੀ। ਕਦੇ ਇੱਧਰ ਮੇਲਾ ਲੱਗਦਾ ਸੀ, ਕਦੇ ਉੱਧਰ ਮੇਲਾ ਲੱਗਦਾ ਸੀ, ਦੀਵੇ ਵੀਰਵਾਰ ਜਗਾਉਣ ਜਾਂਦੇ ਸੀ। ਉਹਦੇ ਉਹ ਬਾਬੇ ਨੂੰ ਐਂ ਘੁੱਟਦੇ ਵੀ ਹੁੰਦੇ ਸੀ ਵੀ ਫਿਰ ਜਿਵੇਂ ਉੱਤੇ ਇਹਦੇ ਹੱਥ ਇੱਦਾਂ ਲਾ ਲਾ ਕੇ, ਪਰ ਕੱਖ ਨਹੀਂ। ਪਰ ਜਦੋਂ ਗੁਰਬਾਣੀ ਦਾ ਗਿਆਨ ਪ੍ਰਾਪਤ ਕਰੋਗੇ, ਕਮਾਲ ਦਾ ਜੀਵਨ ਬਣ ਜਾਏਗਾ। ਬਸ ਗੁਰੂ ਘਰ ਵਿੱਚ ਜਾ ਕੇ ਸੁਣੋ, ਵੇਖਿਓ ਗੁਰੂ ਸਾਹਿਬ ਸੱਚੇ ਪਾਤਸ਼ਾਹ ਐਸਾ ਸੋਹਣਾ ਜੀਵਨ ਬਣਾ ਦੇਣਗੇ। ਇਸ ਕਰਕੇ ਗੁਰਬਾਣੀ ਦੇ ਗਿਆਨ ਨਾਲ ਜੁੜੋ, ਸੋਹਣਾ ਲੱਗੇਗਾ। ਭਗਤ ਤੇਰੇ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ। ਨਾਨਕ ਕਰਮਾਂ ਬਾਹਰੇ, ਦਰ ਢੋ ਨਾ ਲਹਿਣੀ ਧਾਮਦੇ। ਇੱਕ ਮੂਲ ਨਾ ਬੁੱਝਣ ਆਪਣਾ, ਆਪਣੇ ਮੂਲ ਨੂੰ ਪਛਾਣਦੇ ਨਹੀਂ ਵੀ ਅਸੀਂ ਅਸਲੀ ਕੌਣ ਆ। ਅਣਹੁੰਦਾ ਆਪ ਗਣਾਏ ਦੇ, ਐਵੇਂ ਹੀ ਆਪਣੇ ਆਪ ਨੂੰ ਵੱਡਾ ਸਮਝੀ ਬੈਠੇ ਆ। ਪਰ ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਤੇ ਹਾਂ ਢਾਡੀ ਕਾ ਨੀਚ ਜਾਤ, ਮੈਂ ਤੇ ਬੜਾ ਗਰੀਬ ਜਿਹਾ ਢਾਡੀ ਆ ਮਾਲਕਾ ਤੇਰਾ। ਹੋਰ ਉੱਤਮ ਜਾਤ ਸਦਾਏ ਦੇ, ਬਸ ਮੈਂ ਤੇ ਇਹੀ ਮੰਗਦਾ ਮੈਨੂੰ ਸਾਧ ਸੰਗਤ ਬਖਸ਼ ਦੇ। ਤਿੰਨ ਮੰਗਾਂ ਜੇ ਤੁਝੇ ਤੇ ਆਏ, ਮੈਨੂੰ ਤੇ ਉਹਨਾਂ ਦੀ ਉਹਨਾਂ ਨੂੰ ਮੰਗਦਾ, ਮੈਂ ਉਹਨਾਂ ਦੀ ਸੰਗਤ ਮੰਗਦਾ ਜਿਹੜੇ ਤੇਰੇ ਨਾਲ ਜੁੜੇ ਹੋਏ ਆ। ਬਾਕੀ ਤੇ ਐਵੇਂ ਹੀ ਬੜੇ ਹੰਕਾਰ ਵਿੱਚ ਆਫਰੇ ਫਿਰਦੇ ਆ, ਦੁਨੀਆ ਵਿੱਚ ਬਹੁਤ ਲੋਕ ਨੇ ਜੀ। ਸਾਡਾ ਉਹਨਾਂ ਨੁਕਸਾਨ ਰਾਜਨੀਤਿਕਾਂ ਨੇ ਨਹੀਂ ਕੀਤਾ ਜਿੰਨਾ ਸਾਡਾ ਨੁਕਸਾਨ ਨਕਲੀ ਧਰਮੀਆਂ ਨੇ ਕੀਤਾ ਹੈ, ਨਕਲੀ ਧਰਮ ਨੇ। ਪਰਮਾਤਮਾ ਦਾ ਅਸਲੀ ਧਰਮ ਨਹੀਂ ਸਮਝਾਇਆ ਗਿਆ, ਨਕਲੀ ਧਰਮ ਨੇ ਜਿੱਡਾ ਨੁਕਸਾਨ ਕੀਤਾ ਹੈ, ਇੰਨਾ ਨੁਕਸਾਨ ਹੋਰ ਕਿਸੇ ਚੀਜ਼ ਨੇ ਨਹੀਂ ਕੀਤਾ, ਨਕਲੀ ਧਰਮੀਆਂ ਨੇ। ਕਿਉਂਕਿ ਆਪ ਵੀ ਗਲਤ ਪਾਸੇ ਪਏ ਹੋਏ ਆ ਤੇ ਸਾਨੂੰ ਵੀ ਗਲਤ ਪਾਸੇ ਪਾ ਦਿੰਦੇ ਆ। ਮਾਈਂਡ ਨੂੰ ਖੋਲਣ ਦੀ ਗੱਲ ਕੋਈ ਨਹੀਂ ਕਰਦੇ, ਡੈੱਡ ਕਰਨ ਦੀ ਗੱਲ ਕਰਦੇ ਆ। ਮਾਈਂਡ ਨੂੰ ਡਿਵੈਲਪ ਕਰਨ ਦੀ ਗੱਲ ਕੋਈ ਨਹੀਂ ਕਰਦੇ, ਡੈੱਡ ਕਰਨ ਦੀ ਗੱਲ ਕਰਦੇ। ਬੜੇ ਤਰੀਕਿਆਂ ਨਾਲ ਲੋਕਾਂ ਨੇ ਰੱਬ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਰੱਬ ਦੇ ਰਾਹ ਦੱਸੇ ਹੈ, ਪਰ ਸਾਡੇ ਸਤਿਗੁਰ ਨੇ ਸਭ ਤੋਂ ਵੱਖਰਾ ਰਾਹ ਦੱਸਿਆ। ਜਿਵੇਂ ਆਪਾਂ ਸ਼ੁਰੂ ਵਿੱਚ ਪੜ੍ਹ ਕੇ ਹਟੇ ਹਾਂ, ਮਾਲਕ ਦਾ ਕਰਨਾ ਜੇ ਦੀਦਾਰ ਅੰਦਰ ਮਾਰੋ ਛੱਤ, ਜਾ ਜਾ ਕੇ ਤੀਰਥ ਨਾਵੇਂ। ਦੁਨੀਆ ਤੀਰਥਾਂ ਤੇ ਨਹਾਉਣ ਜਾਂਦੀ ਸੀ, ਜਾ ਜਾ ਕੇ ਤੀਰਥ ਨਾਵੇਂ, ਪੜ੍ਹ ਪੜ੍ਹ ਕੇ ਮਾਨ ਵਧਾਵੇਂ। ਪੜ੍ਹ ਪੜ੍ਹ ਕੇ ਹੰਕਾਰੀ ਹੋਈ ਜਾਂਦਾ, ਪੜ੍ਹ ਪੜ੍ਹ ਕੇ ਮਾਨ ਵਧਾਵੇਂ। ਐਵੇਂ ਨਾ ਥਾਂ ਥਾਂ ਟੱਕਰਾਂ ਮਾਰ ਅੰਦਰ ਮਾਰੋ ਚਾਤੀ। ਮਾਲਕ ਨੂੰ ਕੋਲ ਬਿਠਾ ਕੇ ਰੱਬ ਤੇ ਤੇਰੇ ਅੰਦਰ ਬੈਠਾ, ਪੁੱਛਦਾ ਕਿਉਂ ਬਾਹਰ ਜਾ ਕੇ, ਐਵੇਂ ਕਿਉਂ ਹੋਇਆ ਖੱਜਲ ਖੁਆਰ, ਅੰਦਰ ਮਾਰੋ ਚਾਤੀ। ਅੰਦਰ ਚਾਤੀ ਮਾਰ ਕੇ ਵੇਖ, ਉਹ ਅਕਾਲ ਪੁਰਖ, ਉਹ ਵਾਹਿਗੁਰੂ, ਉਹ ਪਰਮਾਤਮਾ ਤੇਰੇ ਅੰਦਰ ਹੈ, ਤੇਰਾ ਆਪਾ ਹੈ, ਤੇਰਾ ਅਸਲ ਹੈ, ਕਿਉਂ ਥਾਂ ਥਾਂ ਤੇ ਫਿਰਦਾ ਹੈ। ਤੇ ਨਕਲੀ ਧਰਮੀਆਂ ਨੇ ਕਿੰਨਾ ਕੁਝ ਕੀਤਾ। ਹੁਣ ਇਹਨਾਂ ਪੰਕਤੀਆਂ ਨੂੰ ਆਪਾਂ ਰੋਜ਼ ਹੀ ਜਪਜੀ ਸਾਹਿਬ ਚ ਪੜ੍ਹਦੇ ਹਾਂ, ਸ਼ੁਰੂਆਤ ਹੀ ਇੱਥੋਂ ਹੁੰਦੀ ਹੈ। ਸੋਚੈ ਸੋਚ ਨਾ ਹੋਵੇ, ਜਾ ਜਾ ਕੇ ਤੀਰਥ ਨਾਵੇਂ। ਇਹਦਾ ਹੀ ਅਰਥ ਹੈ ਵੀ ਲੱਖਾਂ ਵਾਰੀ ਨਹਾਈ ਚੱਲ ਭਾਵੇਂ, ਇਸ਼ਨਾਨ ਲੱਖਾਂ ਵਾਰੀ ਕਰੀ ਚੱਲ, ਤਨ ਦੇ ਨਵਾਉਣ ਨਾਲ ਤੇਰਾ ਮਨ ਸੁੱਚਾ ਨਹੀਂ ਹੋਣਾ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਤੇ ਜੇ ਚੁੱਪ ਕਰ ਜਾਵੇਂ, ਵੀ ਕਈ ਬੰਦੇ ਇਦਾਂ ਦੇ ਨੇ ਜਿਹੜੇ ਚੁੱਪ ਕਰ ਜਾਂਦੇ ਆ, ਵੀ ਇਹ ਹੁਣ ਬੋਲਦਾ ਨਹੀਂ, ਇਹਨੇ ਮੌਨ ਰੱਖ ਲਿਆ, ਪਰ ਕਹਿੰਦੇ ਚੁੱਪ ਹੈ, ਚੁੱਪ ਨਾ ਹੋਵੇ। ਮਨ ਤੇ ਨਹੀਂ ਨਾ ਤੇਰਾ ਚੁੱਪ ਕਰਨਾ, ਮਨ ਚੁੱਪ ਕਰਾ। ਇਹ ਮਾਲਕ ਦੀ ਰਜ਼ਾ ਵਿੱਚ ਮਨ ਨੂੰ ਚਲਾ, ਤੂੰ ਮਨ ਨੂੰ ਚੁੱਪ ਕਿਉਂ ਕਰ ਗਿਆ, ਬੋਲਦਾ ਹੀ ਨਹੀਂ। ਅਖੇ ਜੀ ਇਹਦੇ ਨਾਲ ਰੱਬ ਮਿਲ ਜਾਂਦਾ, ਫਿਰ ਤੇ ਗੁੰਗਿਆਂ ਨੂੰ ਪਹਿਲਾਂ ਮਿਲ ਜਾਣਾ ਸੀ। ਆਖੋ ਸਤਨਾਮ, ਬਥੇਰੇ ਗੁੰਗੇ ਆ ਦੁਨੀਆ ਵਿੱਚ ਜਿਹੜੇ ਮੋਨੀ ਬਾਬਿਆਂ ਨੂੰ ਮੱਥੇ ਟੇਕਦੇ ਐ। ਉਹ ਵੇਖੋ ਤੇ ਸਹੀ, ਆਪਾਂ ਆਹ ਜਿਹੜਾ ਆਪਾਂ ਪੜ੍ਹ ਰਹੇ ਸੀ ਪੌੜੀ, ਇਹਦਾ ਜਿਹੜਾ ਸਲੋਕ ਹੈ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਇਹ ਪੜੋ ਜਰਾ। ਇਹਦਾ ਸਲੋਕ ਪੜ੍ਹ ਕੇ ਵੇਖਿਓ, ਅੱਗੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਆਸਾ ਜੀ ਦੀ ਵਾਰ ਦੇ ਆਸਾ ਦੀ ਵਾਰ ਦੇ ਸਲੋਕ ਵਿੱਚ ਕਮਾਲ ਕੀਤੀ ਹੈ। ਕਿੰਨੇ ਸਾਡੇ ਵਹਿਮ ਕੱਢੇ ਹੈ, ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਬਚਨ ਸਾਡੀ ਜ਼ਿੰਦਗੀ ਬਦਲ ਸਕਦਾ ਹੈ। ਇੱਕ ਸਲੋਕ ਚ ਸਾਰੇ ਹੀ ਵਹਿਮ ਕੱਢ ਦਿੱਤੇ ਗੁਰੂ ਸਾਹਿਬ ਨੇ, ਦਰਜੇ ਕੱਢਦੇ ਆਪਣੇ ਭੈ ਕੱਢਦੇ। ਇੱਥੇ ਗੁਰੂ ਜੀ ਕਹਿੰਦੇ ਜੇ ਪੜ੍ਹਾਈਆਂ ਕਰਦਾ ਲੋਕਾਂ ਨੂੰ ਲੜਨ ਵਾਸਤੇ, ਗਿਆਨ ਪ੍ਰਾਪਤ ਕਰਦਾ ਆਪਣੇ ਆਪ ਨੂੰ ਪੜ੍ਹ ਕੇ ਵੇਖ, ਤੇ ਜੇ ਤੂੰ ਆਪਣੇ ਆਪ ਨੂੰ ਪੜ੍ਹਿਆ ਨਾ ਐਵੇਂ ਹੰਕਾਰ ਹੀ ਵਧਾਇਆ ਗਿਆਨ ਪ੍ਰਾਪਤ ਕਰਕੇ, ਫਿਰ ਉਹਦਾ ਕੋਈ ਫਾਇਦਾ ਨਹੀਂ। ਪੜ੍ਹਿਓ ਜਾ
ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ, ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀ ਹੈ ਖਾ।
ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐ ਗੱਡੇ ਭਰ ਲੈ ਗ੍ਰੰਥਾਂ ਦੇ, ਗ੍ਰੰਥ ਪੜ੍ਹ ਪੜ੍ਹ ਕੇ ਨਾ ਗੱਡੇ ਭਰ ਲੈ ਨਾਲ ਹੀ ਲਈ, ਫਿਰ ਜਿਹੜਾ ਮੇਰੇ ਉਹਦੇ ਨਾਲ ਚਰਚਾ ਕਰਿਆ ਕਰ, ਵੀ ਆ ਜਾ ਮੇਰੇ ਨਾਲ ਗੱਲ ਕਰ, ਮੈਂ ਇੰਨੇ ਗ੍ਰੰਥ ਯਾਦ ਕਰੀ ਫਿਰਦਾ, ਕੰਠ ਕਰੀ ਫਿਰਦਾ। ਗੱਡਿਆਂ ਦੇ ਗੱਡੇ ਭਰ ਲੈ ਭਾਵੇਂ, ਬੇੜੀਆਂ ਭਰ ਲੈ, ਇੰਨੇ ਗ੍ਰੰਥ ਪੜ੍ਹ ਲੈ ਵੀ ਬੜਾ ਵੱਡਾ ਖਾਤਾ ਪੂਰਿਆ ਜਾਵੇ। ਖਾਤਾ ਮਤਲਬ ਖੱਡਾ, ਵੀ ਖੱਡਾ ਪੂਰਿਆ ਜਾਵੇ। ਇੰਨੇ ਗ੍ਰੰਥ ਪੜ੍ਹਦਾ ਵੀ ਖੱਡਾ ਹੀ ਪੂਰਿਆ ਜਾਵੇ, ਇੰਨੀ ਪੜ੍ਹਾਈ ਕਰ। ਪਰ ਵੇਦ ਕਿਤੇ ਬਥੇਰੇ ਪੜ੍ਹ ਲਏ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਆਪਣੇ ਆਪ ਨੂੰ ਵੀ ਪੜ੍ਹ, ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜ੍ਹੇ ਇਹ ਆਣਾ, ਕਦੇ ਆਪਣੇ ਵਿਚਾਰ ਵੀ ਪੜ੍ਹ ਵੀ ਤੇਰੇ ਅੰਦਰ ਕੀ ਚੱਲਦਾ, ਕਦੇ ਆਪਣੀ ਸੋਚ ਵੀ ਆਪਣੇ ਅੰਦਰ ਵੀ ਤੇ ਵੇਖ ਅੰਦਰ ਕੀ ਚੱਲਦਾ ਪੜ੍ਹ। ਵੇਖੋ ਅੱਗੇ ਕੀ ਕਹਿੰਦੇ,
ਪੜ੍ਹੀਏ ਹੈ ਜੇਤੇ ਬਰਸੋ ਬਰਸੋ, ਪੜ੍ਹੀਏ ਜੇਤੇ ਮਾਂ,
ਜਿੰਨੇ ਸਾਲ ਤੇ ਜਿੰਨੇ ਮਹੀਨੇ ਨੇ ਉਹਦੇ ਚ ਵੀ ਪੜ੍ਹੀ ਹੋਈ ਜਾ, ਹਰ ਸਾਰੀ ਉਮਰ ਸਾਰੇ ਮਹੀਨੇ ਪੜ੍ਹਨ ਤੇ ਹੀ ਲਾ ਦੇ, ਪੜ੍ਹੀ ਚੱਲ ਪੜ੍ਹੀ ਚੱਲ। ਹਾਂਜੀ,
ਪੜ੍ਹੀਏ ਜੇਤੀ ਯਾਰ ਜਾ, ਪੜ੍ਹੀਏ ਹੈ ਜੇਤੇ ਸਾਸ,
ਜਿੰਨੀ ਤੇਰੀ ਉਮਰ ਹੈ ਪੜ੍ਹਨ ਤੇ ਲਾ ਦੇ, ਜਿੰਨੇ ਤੇਰੇ ਸਾਹ ਨੇ ਬਸ ਪੜ੍ਹਨ ਤੇ ਹੀ ਖਰਚ ਕਰਦੇ ਸਾਰੇ, ਪੜ੍ਹੀ ਚੱਲ ਪੜ੍ਹੀ ਚੱਲ। ਹਾਂਜੀ,
ਨਾਨਕ ਲਿਖੈ ਇੱਕ ਗੱਲ ਹੋਰ ਹਉਮੈ ਚਖਣਾ ਚਾਖ,
ਕਹਿੰਦੇ ਪਰਮਾਤਮਾ ਨਾਲ ਜੁੜੇ ਤੇ ਤਾਂ ਗੱਲ ਬਣੇ, ਇੱਕੋ ਗੱਲ ਲੇਖੇ ਚ ਪੈਂਦੀ ਹੈ, ਬਾਕੀ ਤੇ ਐਵੇਂ ਹਉਮੈ ਨੂੰ ਹੀ ਵਧਾਇਆ। ਤੇਰਾ ਪਰਮਾਤਮਾ ਨਾਲ ਪਿਆਰ ਪਵੇ, ਰੱਬ ਨਾਲ ਤੇਰਾ ਪਿਆਰ ਪਵੇ ਤਾਂ ਤੇਰੀਆਂ ਪੜ੍ਹਾਈਆਂ ਲੇਖੇ ਚ ਨੇ। ਇਹਦਾ ਅਰਥ ਇਹ ਨਹੀਂ ਵੀ ਪੜ੍ਹਨਾ ਛੱਡ ਦਿਓ, ਇਹਦਾ ਅਰਥ ਇਹ ਹੈ ਪੜ੍ਹ ਕੇ ਆਪਣੇ ਆਪ ਨੂੰ ਪੜ੍ਹੋ, ਆਪਣੀ ਸੋਚ ਬਦਲੋ। ਜੇ ਮੇਰੇ ਵਰਗਾ ਪੜ੍ਹਦਾ ਹੈ ਤੇ ਰੱਟੇ ਮਾਰ ਮਾਰ ਕੇ ਅੱਗੇ ਤੁਹਾਨੂੰ ਸੁਣਾਈ ਜਾਵੇ, ਆਪਣੀ ਜ਼ਿੰਦਗੀ ਵਿੱਚ ਜੇ ਮੈਂ ਉਹਨੂੰ ਲਾਗੂ ਨਹੀਂ ਕਰਦਾ ਤੇ ਮੇਰੀਆਂ ਪੜ੍ਹਾਈਆਂ ਦਾ ਕੀ ਫਾਇਦਾ, ਜੇ ਮੈਂ ਆਪਣੀ ਜ਼ਿੰਦਗੀ 'ਚ ਲਾਗੂ ਨਹੀਂ ਕਰਦਾ ਫਿਰ ਕੀ ਆ, ਹੰਕਾਰ ਵਧਾ ਲਿਆ ਪੜ੍ਹ ਪੜ੍ਹ ਕੇ। ਤੇ ਅੱਗੇ ਅੱਗੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲਿਖ ਲਿਖ ਪੜ੍ਹਿਆ ਦਿੱਤਾ ਕੜਿਆ, ਕਹਿੰਦੇ ਬਥੇਰਾ ਪੜ੍ਹ ਲਿਆ। ਹੁਣ ਆ ਪੰਕਤੀਆਂ ਧਿਆਨ ਨਾਲ ਸੁਣਿਓ, ਇੱਕ ਇੱਕ ਆ ਕੁਛ ਕਰਨ ਵਾਲਿਆਂ ਨੂੰ ਅਸੀਂ ਬੜੇ ਮਹਾਨ ਸਮਝਦੇ ਹਾਂ। ਪੜ੍ਹੋ,
ਲੇਖ ਲੇਖ ਪੜਿਆ ਤੇ ਤਾ ਕੜਿਆ, ਬਹੁ ਤੀਰਥ ਪਵਿਆ ਤੇ ਤੋ ਲਵਿਆ,
ਕਹਿੰਦੇ ਬਹੁਤ ਪੜ੍ਹ ਗਿਆ ਪਰ ਪੜ੍ਹ ਪੜ੍ਹ ਕੇ ਕੜ੍ਹ ਗਿਆ। ਕਹਿੰਦੇ ਮਾਣ ਕਰਦਾ ਬੜਾ ਵੀ ਮੇਰੇ ਵਰਗਾ ਗਿਆਨੀ ਕੋਈ ਨਹੀਂ, ਮੇਰੇ ਵਰਗਾ ਸੂਝਵਾਨ ਕੋਈ ਨਹੀਂ, ਪਰ ਅਸਲ ਵਿੱਚ ਜੱਗ ਗਿਆਨੀ ਬਿਰਲਾ ਆਚਾਰੀ। ਗਿਆਨੀਆਂ ਦਾ ਇੱਥੇ ਜੱਗ ਹੀ ਹੈ, ਬੜੀ ਦੁਨੀਆ ਗਿਆਨ ਪ੍ਰਾਪਤ ਕਰੀ ਫਿਰਦੀ ਹੈ, ਪਰ ਕਹਿੰਦੇ ਬਿਰਲਾ ਹੈ ਜਿਹੜਾ ਉਸ ਗਿਆਨ ਨੂੰ ਪ੍ਰੈਕਟੀਕਲ ਕਰਦਾ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰਦਾ। ਪ੍ਰੈਕਟੀਕਲਿਟੀ ਕੋਈ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ, ਉੱਤੋਂ ਉੱਤੋਂ ਸਿਰਫ਼ ਗਿਆਨ ਹੈ। ਇੱਥੇ ਗੁਰੂ ਜੀ ਕਹਿੰਦੇ ਇਕੱਲੀਆਂ ਪੜ੍ਹਾਈਆਂ ਕਰਨ ਦਾ ਕੀ ਫਾਇਦਾ, ਸਿਰਫ ਗਿਆਨ ਪ੍ਰਾਪਤ ਕਰ ਲਿਆ, ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ। ਕਹਿੰਦੇ ਤੀਰਥਾਂ ਤੇ ਤੁਰਿਆ ਫਿਰਦਾ ਫਿਰ ਗਿਣਤੀਆਂ ਕਰਦਾ, ਮੈਂ ਇਸ ਤੀਰਥ ਤੇ ਵੀ ਇਸ਼ਨਾਨ ਕੀਤਾ, ਮੈਂ ਇਸ ਤੀਰਥ ਤੇ ਵੀ ਇਸ਼ਨਾਨ ਕੀਤਾ, ਮੈਂ ਇਸ ਤੀਰਥ ਤੇ ਵੀ ਇਸ਼ਨਾਨ ਕੀਤਾ। ਕਹਿੰਦੇ ਓਨਾ ਹੀ ਹੰਕਾਰੀ ਹੋ ਕੇ ਲੋਕਾਂ ਨੂੰ ਦੱਸਦਾ ਫਿਰਦਾ, ਓਨਾ ਹੀ ਹੰਕਾਰ ਕਰਦਾ। ਇੱਕ ਇੱਕ ਪੰਕਤੀ ਪੜ੍ਹੋ ਫਿਰ ਸਮਝ ਸੌਖੀ ਆ ਜਾਂਦੀ।
ਬਹੁ ਭੇਖ ਕੀਆ ਦੇਹੀ ਦੁੱਖ ਦੀਆ,
ਬੜੇ ਤਰ੍ਹਾਂ ਦੇ ਕਹਿੰਦੇ ਭੇਖ ਕਰਦਾ ਹੈ, ਉਹਨਾਂ ਹੀ ਆਪਣੇ ਸਰੀਰ ਨੂੰ ਦੁਖੀ ਕਰਦਾ ਹੈ। ਭੇਖ ਕੀ ਕਰਦਾ ਹੈ? ਉੱਠ ਕੇ ਵਿਖਾਉਂਦਾ ਵੀ ਮੈਂ 3 ਵਜੇ ਉੱਠ ਪੈਂਦਾ। ਮੰਨ ਲਓ ਇਹ ਵੀ ਇੱਕ ਭੇਖ ਹੋ ਗਿਆ ਜੇ ਦਿਖਾਵਾ ਹੀ ਕਰਦਾ। ਕਈ ਬੰਦਿਆਂ ਨੂੰ ਤੇ ਰੋਟੀ ਹਜ਼ਮ ਨਹੀਂ ਹੁੰਦੀ ਜਿੰਨਾ ਚਿਰ 5-7 ਨੂੰ ਦੱਸ ਨਾ ਲੈਣ ਵੀ ਮੈਂ ਤੇ ਜੀ 2 ਵਜੇ ਇਸ਼ਨਾਨ ਕਰਦਾ। 5-7 ਨੂੰ ਦੱਸ ਨਾ ਲੈਣ ਜਿੰਨਾ ਚਿਰ, ਉਹਨਾਂ ਚਿਰ ਰੋਟੀ ਹਜ਼ਮ ਨਹੀਂ ਹੁੰਦੀ। ਕਹਿੰਦੇ ਭੇਖ ਕੀਤਾ, ਭੇਖ ਕਰਕੇ ਆਪਣੇ ਸਰੀਰ ਨੂੰ ਦੁੱਖ ਦਿੰਦਾ ਹੈ, ਆਪਣੇ ਸਰੀਰ ਤੇ ਕਸ਼ਟ ਸਹਾਰਦਾ ਹੈ, ਤੰਗ ਹੁੰਦਾ ਹੈ। ਭੇਖ ਕਰਕੇ ਆਪਣੇ ਆਪ ਨੂੰ ਔਖਾ ਕਿਉਂ ਕਰਦਾ ਹੈ? ਆ ਸਰੀਰ ਤੈਨੂੰ, ਇਹ ਸਰੀਰ ਇਸ ਲਈ ਨਹੀਂ ਰੱਬ ਨੇ ਦਿੱਤਾ ਵੀ ਇਹਨੂੰ ਦੁਖੀ ਦੁੱਖ ਦੇਵੇ। ਆ ਸਰੀਰ ਤੈਨੂੰ ਦੁੱਖ ਦੇਣ ਲਈ ਨਹੀਂ ਮਿਲਿਆ, ਸਰੀਰ ਦੀ ਜ਼ਿੰਮੇਵਾਰੀ ਸੀ ਇਹਨੂੰ ਸੰਭਾਲਣਾ ਸੀ, ਆ ਸਰੀਰ ਨੂੰ ਸਾਂਭ ਕੇ ਰੱਖਣਾ ਸੀ, ਇਹ ਸਾਡੀ ਜ਼ਿੰਮੇਵਾਰੀ ਸੀ। ਇਹ ਸਰੀਰ ਦੁੱਖ ਦੇਣ ਲਈ ਨਹੀਂ ਮਿਲਿਆ। ਇੱਥੇ ਬੜੇ ਨੇ ਜਿਹੜੇ ਦੁੱਖ ਦਿੰਦੇ ਆ ਸਰੀਰ ਨੂੰ, ਭੇਖ ਕਰਦੇ ਆ। ਬਹੁ ਭੇਖ ਕੀ ਆ, ਦੇਹੀ ਦੁੱਖ ਦੀ ਆ, ਫਿਰ ਖੱਟੇਗਾ ਕੀ ਸਹਿ। ਫਿਰ ਹੁਣ ਅੱਗੇ ਗੁਰੂ ਜੀ ਕਹਿੰਦੇ
ਸਹੋਵੇ ਜੀਆ ਆਪਣਾ ਕੀਆ,
ਸਹਿ ਹੁਣ ਮੇਰੀ ਏ ਜਿੰਦੇ। ਸਹੋਵੇ ਜੀਆ ਆਪਣਾ ਕੀਆ, ਸਹਿ ਹੁਣ। ਸਰੀਰ ਗਾਲ ਲਿਆ ਭੇਖ ਕਰ ਕਰਕੇ, ਪਖੰਡ ਕਰ ਕਰਕੇ, ਸਹਿ ਫਿਰ ਹੁਣ। ਇਹ ਤੈਨੂੰ ਭੇਖ ਕਰਨ ਵਾਸਤੇ ਥੋੜਾ ਮਿਲਿਆ ਸੀ? ਕਦੇ ਠੰਡਾ ਪਾਣੀ ਸਿਰ 'ਚ ਪਵਾਈ ਜਾਂਦਾ ਹੈ, ਕਦੇ ਧੂਣੀ ਲਾ ਕੇ ਬਹਿ ਜਾਂਦਾ ਹੈ, ਉਧਰੋਂ ਸੂਰਜ ਤਪਦਾ ਹੈ ਜੇਠ ਹਾੜ੍ਹ ਦੇ ਮਹੀਨੇ, ਉਧਰੋਂ ਧੂਣੀ ਲਾ ਕੇ ਬਹਿ ਜਾਂਦਾ, ਸਹਿ ਫਿਰ ਹੁਣ। ਭੇਖ ਇਹ ਸੋਚ ਵੀ ਤੇ ਤੇਰੀ ਹੋਈ ਹੈ, ਤੇਰੀ ਸੋਚ ਹੀ ਤੇਰੀ ਸਜ਼ਾ ਹੈ। ਜਦੋਂ ਤੂੰ ਐਂ ਸੋਚਿਆ ਸੀ ਨਾ ਵੀ ਲੈ ਵੀ ਧੂਣੀ ਲਾ ਕੇ ਬੈਠਾਂਗੇ, ਇਲਾਕਾ ਸਾਰਾ ਮੇਰੇ ਮਗਰ ਲੱਗ ਜੂ, ਕਹਿੰਦੇ ਬਸ ਫਿਰ ਮਗਰ ਲਾਉਣ ਵਾਸਤੇ, ਤੂੰ ਲੋਕਾਂ ਨੂੰ ਮਗਰ ਲਾਉਣ ਵਾਸਤੇ ਇੰਨਾ ਕੁਝ ਪਖੰਡ ਕਰ ਕੀਤਾ ਹੈ, ਤੇ ਸਹਿ ਫਿਰ। ਬੜੇ ਰੋਗ ਲੱਗਦੇ ਨੇ, ਫਿਰ ਬਿਮਾਰੀਆਂ ਵੀ ਉਨੀਆਂ ਹੀ ਲੱਗਦੀਆਂ ਨੇ ਆ ਕੇ, ਸਹਿ ਫਿਰ ਹੁਣ। ਤਕਲੀਫ ਤੇ ਹੁੰਦੀ ਹੈ, ਸੇਕ ਜਦੋਂ ਲੱਗਣਾ ਤਕਲੀਫ ਤੇ ਹੋਣੀ ਹੈ। ਅੱਜ ਕੱਲ੍ਹ ਦੇ ਮਹੀਨੇ 'ਚ ਬੰਦਾ ਕਵੇ 100 ਗਵਾਗਰ ਨਾਲ ਮੇਰੇ ਸਿਰ 'ਚ 100 ਗਾਗਰ ਪਾਓ, ਮੈਂ ਇਸ਼ਨਾਨ ਕਰਨਾ ਹੈ, ਤੇ ਇਲਾਕੇ 'ਚ ਗੱਲਾਂ ਹੋਣਗੀਆਂ ਵੀ ਬਾਬਾ ਜੀ ਤੇ 100 ਗਾਗਰ ਪਾ ਕੇ ਇਸ਼ਨਾਨ ਕਰਦੇ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹੋ ਜਿਹਾ ਭੇਖ ਕਰਦਾ ਹੈ, ਤੇ ਫਿਰ ਐਵੇਂ ਠਰਦਾ ਵੀ ਤੇ ਹੋਏਗਾ ਜਦੋਂ ਗਾਗਰ ਸਿਰ 'ਚ ਪੈਣੀ ਹੈ, ਸਹਿ ਫਿਰ ਹੁਣ। ਤੇਰੀ ਮਾੜੀ ਸੋਚ ਹੀ ਤੇਰੀ ਸਜ਼ਾ ਹੈ, ਤੈਨੂੰ ਮੈਂ ਸਜ਼ਾ ਕੀ ਦੇਵਾਂ, ਸਜ਼ਾ ਤੇ ਭੁਗਤੀ ਰਿਹਾ। ਆਖੋ ਸਤਨਾਮ, ਤੇਰੀ ਸੋਚ ਹੀ ਸਜ਼ਾ ਬਣ ਗਈ। ਜਿਹੜਾ ਇਦਾਂ ਦਾ ਬੰਦੇ ਸੋਚਦੇ ਆ, ਜਿਹੜੇ ਇਦਾਂ ਦੀਆਂ ਗੱਲਾਂ, ਉਹਨਾਂ ਦੀ ਸੋਚ ਹੀ ਉਹਨਾਂ ਦੀ ਸਜ਼ਾ ਹੈ। ਗੁਰੂ ਜੀ ਕਹਿੰਦੇ ਸਹੋਵੇ ਜੀ ਆ ਆਪਣਾ ਕੀ ਆ, ਤੂੰ ਮਾੜਾ ਸੋਚ ਕੇ ਆਪਣਾ ਸੋਚਿਆ, ਆਪ ਹੀ ਸਜ਼ਾ ਭੋਗਦਾ ਹੁਣ। ਹਾਂਜੀ,
ਅੰਨ ਨਾ ਖਾਇਆ ਸਾਧ ਗਵਾਇਆ।
ਬੜੇ ਇਦਾਂ ਦੇ ਨੇ ਜਿਹੜੇ ਕਹਿੰਦੇ ਨੇ ਜੀ ਹੁਣ ਅੰਨ ਨਹੀਂ ਖਾਂਦੇ। ਕਈ ਬਾਬੇ ਇਦਾਂ ਦੇ ਨੇ ਵੀ 40 ਦਿਨ ਹੋ ਗਏ ਜੀ ਰੋਟੀ ਨਹੀਂ ਖਾਂਦੇ, ਪ੍ਰਸ਼ਾਦਾ ਹੀ ਨਹੀਂ ਛਕਦੇ। ਕਹਿੰਦੇ ਕੀ ਕਰਦੇ ਨੇ? ਕਹਿੰਦੇ ਬਸ ਦੁੱਧ ਹੀ ਪੀਂਦੇ, ਗੱਲਾਂ ਰੋਟੀ ਨਹੀਂ ਖਾਂਦੇ, ਕਹਿੰਦੇ ਦੁੱਧ ਪੀਂਦੇ ਆ। ਤੇ ਗੁਰੂ ਸਾਹਿਬ ਕਹਿੰਦੇ ਜਿਹਨੇ ਅੰਨ ਹੀ ਨਹੀਂ ਖਾਧਾ ਉਹਨੇ ਤੇ ਜਿਉਣ ਦਾ ਸਵਾਦ ਹੀ ਗਵਾ ਲਿਆ। ਇਹ ਤੈਨੂੰ ਕਿੰਨੇ ਕਹਿਤਾ ਸੀ ਵੀ ਅੰਨ ਛੱਡ ਕੇ ਰੱਬ ਮਿਲ ਜਾਂਦਾ? ਇਹ ਤੈਨੂੰ ਕਿਵੇਂ ਭੁਲੇਖਾ ਪੈ ਗਿਆ ਵੀ ਅੰਨ ਛੱਡ ਕੇ ਰੱਬ ਮਿਲ ਜਾਂਦਾ? ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾਂ ਪੁਰੀਆਂ ਭਾਰ ਮਨ ਦੀ ਭੁੱਖ ਤੇ ਨਹੀਂ ਨਾ ਲੱਥੀ। ਇਹ ਤੈਨੂੰ ਭੁਲੇਖਾ ਕਿਵੇਂ ਪੈ ਗਿਆ? ਤੂੰ ਤੇ ਅੰਨ ਹੀ ਛੱਡਤਾ ਵੀ ਅੰਨ ਮੈਂ ਨਹੀਂ ਖਾਣਾ ਜੀ, ਇਹਦੇ ਨਾਲ ਰੱਬ ਮਿਲ ਜਾਏਗਾ, ਇਹਦੇ ਨਾਲ ਰੱਬ ਖੁਸ਼ ਹੋ ਜਾਂਦਾ। ਸ਼ਹਿਰਾਂ ਵਿੱਚ ਬਹੁਤਾ ਰਿਵਾਜ਼ ਆ, ਆਪਣੇ ਪਿੰਡਾਂ ਵਿੱਚ ਤੇ ਵਰਤ ਬੀਬੀਆਂ ਨਹੀਂ ਰੱਖਦੀਆਂ, ਆਪਣੇ ਪਿੰਡਾਂ ਪੁੰਡਾਂ 'ਚ ਤੇ ਘੱਟ ਹੀ ਵਰਤ ਰੱਖਦੀਆਂ, ਪਰ ਸ਼ਹਿਰਾਂ ਦੇ ਵਿੱਚ ਤੇ ਵਰਤ ਬੀਬੀਆਂ ਬਹੁਤ ਰੱਖਦੀਆਂ। ਉਹ ਅੰਨ ਕਿਉਂ ਛੱਡ ਦਿੰਦੀਆਂ ਇੱਕ ਦਿਨ ਲਈ? ਕਹਿੰਦੇ ਅੰਨ ਛੱਡ ਕੇ ਪਤੀ ਦੀ ਉਮਰ ਲੰਮੀ ਹੋ ਜਾਂਦੀ ਹੈ। ਇਹ ਤੇ ਬ੍ਰਾਹਮਣ ਨੇ ਇਦਾਂ ਦੇ ਤਿਉਹਾਰ ਬਣਾਏ ਸੀ ਪਿੱਪਰ ਨੇ ਵੀ ਅੰਨ ਛੱਡ ਕੇ ਪਹਿਲਾਂ ਤੇ ਧੀ ਆਪਣੇ ਪਿਓ ਲਈ ਵਰਤ ਰੱਖਦੀ ਹੈ, ਫਿਰ ਭੈਣ ਆਪਣੇ ਭਰਾ ਲਈ ਵਰਤ ਰੱਖਦੀ ਹੈ, ਪਤਨੀ ਆਪਣੇ ਪਤੀ ਲਈ ਵਰਤ ਰੱਖਦੀ ਹੈ ਤੇ ਮਾਂ ਆਪਣੇ ਪੁੱਤਰ ਲਈ ਵਰਤ ਰੱਖਦੀ ਹੈ। ਜਿੰਨੇ ਵਰਤ ਨੇ ਬੀਬੀ ਨੂੰ ਰੱਖਣੇ ਪੈਂਦੇ ਨੇ, ਬੰਦੇ ਲਈ ਕੋਈ ਵਰਤ ਨਹੀਂ। ਜੇ ਮਾਂ ਪੁੱਤ ਮਾਂ ਆਪਣੇ ਪੁੱਤਰ ਲਈ ਵਰਤ ਰੱਖਦੀ ਹੈ, ਜਿੰਨੇ ਵਰਤ ਨੇ ਬੀਬੀ ਨੂੰ ਰੱਖਣੇ ਪੈਂਦੇ ਨੇ, ਬੰਦੇ ਲਈ ਕੋਈ ਵਰਤ ਨਹੀਂ। ਜੇ ਮਾਂ ਪੁੱਤ ਮਾਂ ਲਈ ਵਰਤ ਰੱਖਦੀ ਹੈ ਜੇ ਮਾਂ ਪੁੱਤ ਲਈ ਵਰਤ ਰੱਖਦੀ ਹੈ ਤੇ ਪੁੱਤਰ ਨੂੰ ਮਾਂ ਲਈ ਵੀ ਵਰਤ ਰੱਖਣਾ ਚਾਹੀਦਾ। ਜੇ ਪਤਨੀ ਵਰਤ ਰੱਖਦੀ ਹੈ ਤੇ ਪਤੀ ਵੀ ਵਰਤ ਰੱਖੇ। ਜੇ ਉਹਨੂੰ ਸੱਤ ਜਨਮ ਲੋੜ ਹੈ ਤੇ ਉਹਨੂੰ ਲੋੜ ਨਹੀਂ ਸੱਤ ਜਨਮ। ਇਹ ਤੇ ਬੀਬੀਆਂ ਨੂੰ ਹੀ ਪੈਰ ਦੀ ਜੁੱਤੀ ਬਣਾਇਆ ਹੈ ਵੀ ਤੁਹਾਨੂੰ ਸਦਾ ਹੀ ਲੋੜ ਹੈ। ਕਦੇ ਬੰਦੇ ਦੀ ਲੋੜ ਤੁਹਾਨੂੰ ਪਿਓ ਦੇ ਰੂਪ 'ਚ ਹੈ, ਬੰਦੇ ਦੀ ਲੋੜ ਤੁਹਾਨੂੰ ਭਰਾ ਦੇ ਰੂਪ 'ਚ ਹੈ, ਬੰਦੇ ਦੀ ਲੋੜ ਤੁਹਾਨੂੰ ਪਤੀ ਦੇ ਰੂਪ 'ਚ ਹੈ, ਬੰਦੇ ਦੀ ਲੋੜ ਤੁਹਾਨੂੰ ਪੁੱਤਰ ਦੇ ਰੂਪ 'ਚ ਹੈ। ਤੁਸੀਂ ਤੇ ਮੰਗਤੀਆਂ ਬਣ ਕੇ ਰਹੀ ਜਾਓ, ਕਦੇ ਪਿਓ ਮੰਗੋ, ਕਦੇ ਪਤੀ ਮੰਗੋ, ਕਦੇ ਭਰਾ ਦੀ ਸੁੱਖ ਮੰਗੋ, ਕਦੇ ਪੁੱਤ ਦੀ ਸੁੱਖ ਮੰਗੋ। ਤੇਰੀ ਸੁੱਖ ਮੰਗਣ ਵਾਲਾ ਕੌਣ ਹੈ? ਤੇਰੀ ਸੁੱਖ ਮੰਗਣ ਵਾਲਾ ਕੌਣ ਹੈ? ਤੇ ਬਾਹਰਲਿਆਂ ਦੇਸ਼ਾਂ ਵਿੱਚ ਬੀਬੀਆਂ ਬਰਾਬਰ ਨੇ? ਬਾਹਰਲਿਆਂ ਦੇਸ਼ਾਂ ਵਿੱਚ ਇਦਾਂ ਨਹੀਂ ਹੁੰਦਾ, ਬਰਾਬਰ ਦੀਆਂ ਹੱਕਦਾਰ ਨੇ। ਤੇ ਆਪਣੇ ਵੀ ਹੌਲੀ ਹੌਲੀ ਸਮਾਂ ਬਦਲ ਜਾਏਗਾ, ਇਹ ਟਾਈਮ ਬਦਲ ਜਾਣਾ ਹੈ, ਬੱਚੀਆਂ ਸਾਡੀਆਂ ਭੈਣਾਂ ਨੇ ਪੜ੍ਹ ਜਾਣਾ ਹੈ, ਇਸ ਗੱਲ ਦੀ ਸਮਝ ਆ ਜਾਏਗੀ। ਕੀ ਗੱਲ ਬਈ? ਹੁਣ ਜਿਹੜੀ ਸਾਡੀ ਭੈਣ ਪੜ੍ਹਨ ਦੇ ਸਟੱਡੀ ਬੇਸ ਤੇ ਆਸਟ੍ਰੇਲੀਆ ਗਈ ਹੈ, ਉਹਦਾ ਪਿਓ ਨਾਲ ਗਿਆ? ਜਿਹੜੀ ਭੈਣ ਸਟੱਡੀ ਬੇਸ ਤੇ ਪੜ੍ਹਨ ਗਈ ਹੈ, ਕੈਨੇਡਾ ਪੜ੍ਹਨ ਗਈਆਂ ਨੇ, ਸਾਡੀਆਂ ਭੈਣਾਂ ਇਹਨਾਂ ਪਿੰਡਾਂ 'ਚੋਂ ਪੜ੍ਹਨ ਗਈਆਂ ਨੇ, ਉਹਨਾਂ ਦਾ ਭਰਾ ਨਾਲ ਗਿਆ, ਆਪਣੇ ਪੈਰਾਂ ਤੇ ਆਪ ਖੜੀਆਂ ਨੇ। ਉਹ ਤੇ ਸਗੋਂ ਲੈ ਕੇ, ਉਹ ਜਿਹਦੇ ਨਾਲ ਵਿਆਹ ਕਰਾ ਕੇ ਲਿਜਾਏਗੀ ਉਹ ਮੁੰਡੇ ਨੂੰ, ਸਗੋਂ ਉਹ ਲੈ ਕੇ ਜਾਏਗੀ, ਆਪਣੇ ਪਿਓ ਨੂੰ ਉਹ ਸੱਦਦੀ ਹੈ। ਵੇਖੋ, ਸਟੱਡੀ ਕਰਕੇ ਪੜ੍ਹਾਈ ਕਰਕੇ, ਉਹ ਅਸਲ ਵਿੱਚ ਪਿਓ ਨੂੰ ਧੀ ਦੀ ਲੋੜ ਨਹੀਂ, ਧੀ ਨੂੰ ਪਿਓ ਦੀ ਲੋੜ ਨਹੀਂ, ਉਸ ਧੀ ਦੀ ਤੇ ਪੜ੍ਹੀ ਲਿਖੀ ਦੀ ਸਗੋਂ ਪਿਓ ਨੂੰ ਲੋੜ ਹੈ ਵੀ ਕੁੜੀਏ ਸਾਨੂੰ ਵੀ ਸੱਦ ਲੈ। ਆਖੋ ਸਤਨਾਮ, ਤੂੰ ਪੜ੍ਹ ਲਿਖ ਕੇ ਗਈ ਹੈ, ਸਾਨੂੰ ਵੀ ਸੱਦ ਲੈ। ਪਤੀ ਕਹਿੰਦਾ ਵੀ ਤੇਰੇ ਨਾਲ ਵਿਆਹ ਕਰਾ ਕੇ ਮੈਂ ਵੀ ਜਾਊਂ। ਇਹ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਹੈ ਵੀ ਔਰਤ ਨੂੰ ਸਦਾ ਹੀ ਲੋੜ ਹੈ। ਤੇ ਵਰਤ ਵੀ ਕਾਹਦੇ ਹੁੰਦੇ ਨੇ? ਆਪਾਂ ਕਈ ਵਾਰੀ ਅੱਗੇ ਵੀ ਮੈਂ ਕਹਿੰਦਾ ਹੁੰਦਾ ਵੀ ਵਰਤ ਕਾਹਦੇ ਰੱਖਦੀਆਂ ਨੇ ਬੀਬੀਆਂ? ਉਦਣ ਅੱਗੇ ਨਾਲੋਂ ਜ਼ਿਆਦਾ ਖਾ ਜਾਂਦੀਆਂ ਨੇ। ਸਵੇਰੇ ਹੀ ਤੜਕੇ ਹੀ ਉੱਠ ਕੇ ਉਹਨਾਂ ਨੇ ਪੰਜੀਰੀ ਪੰਜੂਰੀ ਖਾ ਲੈਣੀ ਹੁੰਦੀ ਹੈ, ਢਿੱਡ ਇੰਨਾ ਭਰ ਲੈਂਦੀਆਂ ਕਿ ਸਾਰਾ ਦਿਨ ਵੈਸੇ ਹੀ ਭੁੱਖ ਨਹੀਂ ਲੱਗਦੀ। ਉਹ ਸਵੇਰੇ ਸਵੇਰੇ ਕਹਿੰਦੇ ਇੱਕ ਬੀਬੀ ਉੱਠ ਕੇ ਫਟਾਫਟ ਕੜਛੀ ਮਾਰੇ, ਕੜਾਈ ਦੇ ਵਿੱਚ ਜ਼ੋਰ ਜ਼ੋਰ ਨਾਲ ਖੜਕਾ ਕਰੇ। ਉਹ ਪੰਜੀਰੀ ਭੁੰਨਦੀ ਸੀ ਕਿਤੇ, ਉਹਦੇ ਘਰ ਵਾਲੇ ਨੂੰ ਲੱਗ ਗਿਆ ਪਤਾ, ਉਹ ਜਾਗ ਆ ਗਈ। ਉਹ ਮਾੜਾ ਜਿਹਾ ਕੱਪੜਾ ਜਿਹਾ ਚੁੱਕ ਕੇ ਕਹਿੰਦਾ ਕੀ ਕਰਦੀ ਹੈ ਸਵੇਰੇ ਸਵੇਰੇ, ਆ ਕਿਉਂ ਖੜਕਾ ਜਿਹਾ ਕਰੀ ਜਾਂਦੀ, ਕੀ ਕਰਦੀ ਹੈ? ਕਹਿੰਦੀ ਪੈ ਜਾ, ਤੇਰਾ ਹੀ ਸਿਆਪਾ ਕਰਦੀ ਹੈ। ਕਹਿੰਦੀ ਕਿਉਂਕਿ ਉਹਨੇ ਪੰਜੀਰੀ ਖਾੜੀ, ਸਿਆਪਾ ਤੇਰਾ ਹੀ ਕਰਦੀ ਹੈ। ਮੈਂ ਕਹਿੰਦੀ ਤੇਰੇ ਲਈ ਕਰਨਾ ਨਾ ਵਰਤ, ਤੇ ਮੈਂ ਤੇਰੇ ਲਈ ਰੱਖਣਾ, ਬਹਿ ਜਾ ਟਿਕ ਕੇ, ਤੇਰਾ ਹੀ ਸਿਆਪਾ ਕਰਦੀ ਹੈ। ਆਲ ਆ ਵਰਤ ਨੇ, ਵਰਤ ਰੱਖਣਾ ਹੈ ਤੇ ਵਰਤ ਰੱਖੋ, ਵੀ ਗਾਲਾਂ ਨਾ ਕੱਢਿਆ ਕਰੋ, ਆ ਵਰਤ ਰੱਖੋ, ਗੁੱਸਾ ਨਾ ਕਰਿਆ ਕਰੋ, ਆ ਵਰਤ ਰੱਖੋ, ਇੱਕ ਬੋਲੇ ਦੂਜਾ ਚੁੱਪ ਕਰ ਜੇ, ਆ ਵਰਤ ਰੱਖਿਆ ਕਰੋ। ਵੀ ਜੇ ਅਗਲਾ ਗੁੱਸਾ ਗੁੱਸੇ ਵਿੱਚ ਗੁੱਸਾ ਗੁੱਸਾ ਚੜ੍ਹੀ ਜਾਂਦਾ, ਭਾਈ ਨੂੰ ਚੜ੍ਹ ਗਿਆ, ਭੈਣ ਵਰਤ ਰੱਖ ਲੈ ਵੀ ਮੈਂ ਨਹੀਂ ਬੋਲਣਾ, ਚੁੱਪ ਚੁੱਪ ਲੈ, ਲੜਾਈ ਸ਼ਾਂਤ ਹੋ। ਤੇ ਜਦੋਂ ਬੀਬੀ ਭੱਖੀ ਹੋਈ ਹੋਵੇ ਉਹ ਫਿਰ ਹਿਸਾਬ ਜਿਹਾ ਲਾ ਲੇ ਵੀ ਜੇ ਮੈਂ ਹੁਣ ਬੋਲਿਆ ਵੇਲਣਾ ਆ ਜਾਣਾ, ਉਹ ਹਿਸਾਬ ਲਾ ਲਵੇ ਵੀ ਅੱਜ ਕੰਮ ਖਰਾਬ ਹੋ ਜੂ, ਚੁੱਪ ਕਰ ਜਾ, ਹੁਣ ਇੱਥੇ ਚੁੱਪ 'ਚ ਫਾਇਦਾ ਹੈ। ਤੇ ਜੇ ਭਾਈ ਗਰਮ ਹੋਇਆ ਹੋਵੇ ਤੇ ਫਿਰ ਬੀਬੀ ਚੁੱਪ ਕਰ ਜੇ ਵੀ ਇੱਥੇ ਚੁੱਪ 'ਚ ਫਾਇਦਾ, ਆ ਵਰਤ ਰੱਖਿਆ ਕਰੋ, ਤੁਹਾਡੀ ਜਾਨ ਸੌਖੀ ਨਿਕਲੇ, ਉਮਰ ਸੌਖੀ ਨਿਕਲੇ, ਆ ਵਰਤ ਰੱਖੋ ਜਿਹੜੇ ਰੱਖਣੇ ਨੇ। ਅਖੇ ਜੀ ਅੰਨ ਛੱਡਤਾ ਛੋਟਾ ਹੈ, ਅੰਨ ਕਰੇ ਪਖੰਡ ਨਾ ਸੁਹਾਗਣ ਨਾ ਹੈਰਾ। ਇਹ ਅੰਨ ਇਹ ਅੰਨ ਛੱਡ ਕੇ ਕੀ ਹੋ ਜਾਣਾ ਭਾਈ? ਤੇ ਬੜੇ ਬੰਦੇ ਇੱਥੇ ਇੱਦਾਂ ਦੇ ਆ, ਬੜੇ ਬਾਬੇ ਇੱਦਾਂ ਦੇ ਆ ਜਿਹੜੇ ਕਹਿੰਦੇ ਜੀ ਰੋਟੀ ਨਹੀਂ ਖਾਂਦੇ। ਅਖੇ ਜੀ ਬਾਬਾ ਜੀ 40 ਦਿਨ ਭੋਰੇ 'ਚ ਰਹਿਣਗੇ, ਭੋਰੇ 'ਚੋਂ ਨਿਕਲਣਗੇ 40ਵੇਂ ਦਿਨ, ਅੰਦਰ ਕੀ ਕਹਿੰਦੇ? ਅੰਦਰ ਹੀ ਰਹਿਣਾ ਜੀ, ਬਾਹਰ ਤੇ ਨਿਕਲਣਾ ਨਹੀਂ, ਚੂਹਾ ਖੱਡਾਂ 'ਚ ਹੀ ਰਹਿੰਦਾ ਹੈ, ਉਹ ਕਿੰਨਾ ਕੁ ਬਾਹਰ ਨਿਕਲਦਾ ਹੈ। ਅਸਲ ਭਗਤੀ ਕੀ ਸੀ? ਅਸਲ ਭਗਤੀ ਕੀ ਹੈ? ਅਸਲ ਭਗਤੀ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਦਿਖਾਵੇ ਕਰਕੇ, ਭੇਖ ਕਰਕੇ, ਇਹ ਤੇ ਹੋ ਗਿਆ ਲੋਕਾਂ ਦੇ ਵਿੱਚ, ਬੱਲੇ ਬੱਲੇ ਹੋਵੇ, ਇਲਾਕੇ ਵਿੱਚ ਖਬਰ ਜਾਵੇ ਵੀ ਹਾਂ ਫਲਾਣਾ ਬੰਦਾ ਚੌਕੜਾ ਮਾਰ ਕੇ 40 ਦਿਨ ਅੰਦਰ ਵੜ ਕੇ ਬੈਠਾ, ਦੁਨੀਆ ਦੀ ਬੱਲੇ ਬੱਲੇ ਲੈਣ ਵਾਸਤੇ ਹੈ। ਅਸਲੀ ਭਗਤੀ ਕੀ ਹੈ? ਹੁਣ ਇੱਕ ਗੱਲ ਧਿਆਨ ਨਾਲ ਸਮਝਿਓ, ਸੱਚ ਨੂੰ ਸੁਣਨਾ, ਸੱਚ ਨੂੰ ਸਮਝਣਾ, ਸੱਚ ਤੇ ਚੱਲਣਾ ਅਸਲ ਭਗਤੀ ਹੁੰਦਾ ਹੈ। ਇਹ ਭਗਤੀ ਪਾਪੀਆਂ ਨੂੰ ਚੰਗੀ ਨਹੀਂ ਲੱਗਣੀ, ਪਖੰਡੀਆਂ ਵਾਲੀ ਭਗਤੀ ਸਭ ਨੂੰ ਚੰਗੀ ਲੱਗਦੀ ਹੈ, ਸੱਚ ਵਾਲੀ ਭਗਤੀ ਚੰਗੀ ਨਹੀਂ ਲੱਗਦੀ। ਜਰਾ ਧਿਆਨ ਨਾਲ ਸੁਣਿਓ, ਪੜ੍ਹੇ ਲਿਖਿਓ ਨੌਜਵਾਨੋ, ਇੱਕਦਮ ਤੁਹਾਡੇ ਗੱਲ ਕਲਿੱਕ ਹੋਣੀ ਚਾਹੀਦੀ ਹੈ। ਇੱਕਦਮ ਕਲਿੱਕ ਹੋਵੇ ਵੀ ਮੈਂ ਕਹਿਣਾ ਕੀ ਚਾਹੁੰਦਾ। ਭਗਤੀ ਅਸਲ ਵਿੱਚ ਕੀ ਹੈ ਧਿਆਨ ਨਾਲ ਸੁਣੋ। ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾਮ ਕੀ ਸੀ ਦੱਸੋ? ਮਾਧੋ ਦਾਸ ਵਿਰਾਗੀ। ਤੇ ਜਰਾ ਦੱਸੋ, ਮਾਧੋ ਦਾਸ ਵਿਰਾਗੀ ਗੋਦਾਵਰੀ ਦੇ ਕੰਢੇ ਤੇ ਬਹਿ ਕੇ ਕੀ ਕਰਦਾ ਸੀ ਭਲਾ? ਡੇਰਾ ਬਣਾ ਕੇ ਬੋਲੋ, ਭਗਤੀ ਕਰਦਾ ਸੀ, ਭਗਤੀ ਕਰਦਾ ਸੀ। ਉਹਦੇ ਚੇਲੇ ਚਾਲਣੇ ਨਾਲ ਸੀ, ਬੜੀ ਭਗਤੀ ਕਰਦਾ ਸੀ। ਅੱਛਾ, ਜੇ ਉਵੇਂ ਜਿਵੇਂ ਭਗਤੀ ਕਰਦਾ ਰਹਿੰਦਾ, ਕੀ ਉਹਦੇ ਪੁੱਤ ਦਾ ਕਾਲਜਾ ਕੱਢ ਕੇ ਉਹਦੇ ਮੂੰਹ ਚ ਪਾਉਂਦੇ? ਜੇ ਉਵੇਂ ਜਿਵੇਂ ਭਗਤੀ ਕਰੀ ਜਾਂਦਾ ਜਿਵੇਂ ਕਰਦਾ ਸੀ, ਏਦਾਂ ਬਹਿ ਕੇ ਭਗਤੀ ਕਰੀ ਜੋ ਸਰਕਾਰਾਂ ਤੁਹਾਨੂੰ ਨਾਲ ਕਿਉਂ ਪੰਗੇ ਲੈਣਗੀਆਂ? ਸਰਕਾਰਾਂ ਤੇ ਮੱਥੇ ਟੇਕਣਗੀਆਂ ਵੀ ਬਾਬਾ ਜੀ ਬਹੁਤ ਵਧੀਆ ਨੇ। ਸਰਕਾਰ ਤੁਹਾਨੂੰ ਕੀ ਕਹਿੰਦੀ ਹੈ ਦੱਸੋ? ਤੁਸੀਂ ਰੱਬ ਰੱਬ ਚੌਂਕੜਾ ਮਾਰ ਕੇ ਬਹਿ ਕੇ ਆਪਣੇ ਘਰੇ ਭਗਤੀ ਕਰਦੇ ਹੋ, ਤੈਨੂੰ ਕੌਣ ਛੇੜਦਾ? ਫਿਰ ਪਿੰਡ ਵਿੱਚ ਲੋਕ ਇਹ ਕਹਿਣਗੇ, ਸਾਡੇ ਪਿੰਡ ਦਾ ਫਲਾਣਾ ਬੰਦਾ ਤੇ ਬਾਹਲਾ ਵੱਡਾ ਭਗਤ ਹੈ, ਬਹੁਤ ਚੰਗਾ ਹੈ। ਤੇ ਜਿੱਦਣ ਉਹ ਭਗਤ ਨੇ ਐ ਸੋਚ ਲਿਆ ਨਾ ਵੀ ਯਾਰ ਗਰੀਬ ਤੰਗ ਬਹੁਤ ਨੇ, ਲੋਕੀ ਤੰਗ ਨੇ, ਮੱਛਰ ਬਹੁਤ ਹੋਇਆ ਪਿਆ ਹੈ, ਆਹ ਗੰਦੀਆਂ ਨਾਲੀਆਂ ਹੋਈਆਂ ਪਈਆਂ ਨੇ, ਸਾਰਾ ਨਾਲੀਆਂ ਪੱਕੀਆਂ ਨਹੀਂ ਹੋਈਆਂ, ਰਾਹ ਪੱਕਾ ਨਹੀਂ ਹੋਇਆ, ਗਰੀਬ ਗੁਰਬੇ ਵਿਚਾਰੇ ਮਾੜਾ ਪਾਣੀ ਪੀਂਦੇ ਐ, ਸਾਰਾ ਸਿਸਟਮ ਖਰਾਬ ਹੋਇਆ ਪਿਆ। ਸਰਪੰਚ ਨੂੰ 20 ਲੱਖ ਗ੍ਰਾਂਟ ਮਿਲੀ ਸੀ ਤੇ 20 ਲੱਖ ਚੋਂ 1 ਲੱਖ ਰੁਪਈਆ ਖਰਚਾ ਕੀਤਾ, 19 ਲੱਖ ਖਾ ਗਿਆ। ਤੇ ਉਹ ਬੰਦਾ ਆਪਣੇ ਘਰੋਂ ਉੱਠੇ, ਸੁਣੋ, ਘਰੋਂ ਉੱਠੇ, ਕਿਉਂਕਿ ਉਹ ਖਲਕਤ ਨਾਲ ਪਿਆਰ ਕਰਦਾ, ਜਿਹੜੇ ਲੋਕ ਨੇ ਲੋਕਾਂ ਨਾਲ ਪਿਆਰ ਕਰਦਾ। ਰੱਬ ਦੀ ਬਣਾਈ ਹੋਈ ਦੁਨੀਆ ਨੂੰ ਤੰਗ ਨਹੀਂ ਵੇਖ ਸਕਦਾ। ਸਾਰਾ ਪਿੰਡ ਔਖਾ ਹੈ, ਪਿੰਡ ਦਾ ਪੈਸਾ ਖਾ ਗਿਆ ਇੱਕ ਬੰਦਾ, ਉਹ ਬੰਦਾ ਰੱਬ ਦੀ ਬਣਾਈ ਦੁਨੀਆ ਨੂੰ ਪਿਆਰ ਕਰਦਾ, ਰੱਬ ਨਾਲ ਪਿਆਰ ਕਰਦਾ ਹੈ, ਤਾਂ ਉਹ ਉੱਠਿਆ। ਕਹਿੰਦਾ ਮਾਲਕਾ ਤੂੰ ਇਹਨਾਂ ਸਾਰਿਆਂ ਵਿੱਚ ਰਹਿੰਦਾ ਹੈ, ਜੇ ਇਹ ਔਖੇ ਨੇ ਤੇ ਇਹਦਾ ਮਤਲਬ ਤੂੰ ਹੀ ਔਖਾ ਹੈ। ਆਖੋ ਸਤਨਾਮ। ਜੇ ਇਹ ਗਰੀਬ ਗੁਰਬੇ ਔਖੇ ਨੇ ਇਹਦਾ ਮਤਲਬ ਤੂੰ ਹੀ ਔਖਾ ਹੈ, ਤੂੰ ਹੀ ਇਹਨਾਂ 'ਚ ਰਹਿੰਦਾ ਹੈ। ਉਸ ਬੰਦੇ ਨੇ ਕੀ ਕੀਤਾ, ਉਹ ਬੰਦਾ ਉੱਠਿਆ ਤੇ ਜਾ ਕੇ ਸਰਪੰਚ ਨਾਲ ਗੱਲ ਕਰਦਾ, ਸਰਪੰਚ ਸਾਹਿਬ 18 ਲੱਖ ਦਾ ਹਿਸਾਬ ਦੇ। ਆਖੋ ਸਤਨਾਮ। ਤੇ ਉਦਣ ਹੀ ਉਹ ਪੰਚਾਇਤ ਨੇ ਉਹਦੇ ਵਿਰੁੱਧ ਹੋ ਜਾਣਾ, ਕਹਿਣਗੇ ਇਹ ਬੰਦਾ ਖਰਾਬ ਹੈ। ਪਹਿਲਾਂ ਉਹਨੂੰ ਕੁਛ ਨਹੀਂ ਕਹਿਣਗੇ, ਜਿੱਦਣ ਹਿਸਾਬ ਲੈਣ ਤੁਰ ਪਿਆ ਉਦਣ ਕਹਿਣਗੇ ਵੀ ਇਹਦਾ ਖਾਤਮਾ ਕਰੋ, ਇਹਨੂੰ ਚੁੱਪ ਕਰਾਓ। ਤੇ ਜੇ ਉਹ ਗੁਰਦੁਆਰੇ ਜਾ ਕੇ ਸਪੀਕਰ ਵਿੱਚ ਬੋਲੇ ਸਤਨਾਮ ਵਾਹਿਗੁਰੂ, ਏਦਾਂ ਜਾਪ ਕਰਾਵੇ, ਕੋਈ ਨਹੀਂ ਕੁਛ ਕਹਿੰਦਾ। ਆਖੋ ਸਤਨਾਮ। ਕਿ ਕਹੂ ਸਪੀਕਰ ਦੇ ਵਿੱਚ ਉਹ ਬੰਦਾ ਰੋਜ਼ ਬੋਲਦਾ ਭਗਤੀ ਲੈ, 1 ਘੰਟਾ ਜਾਪ ਕਰਾਉਂਦਾ ਗੁਰਦੁਆਰੇ ਜਾ ਕੇ। ਦੱਸਿਓ ਜਰਾ, ਏਦਾਂ ਜਾਪ ਕਰਾਉਂਦਾ, ਲੋ ਬੋਲੋ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
1 ਘੰਟਾ ਰੋਜ਼ ਲਾ ਨੌਜਵਾਨਾਂ ਸਪੀਕਰ ਚ, ਤੇ ਲੋਕੀ ਕਹਿਣਗੇ ਯਾਰ ਬੰਦਾ ਬਹੁਤ ਜਾਪ ਕਰਾਉਂਦਾ, ਨਾਮ ਹੀ ਬਾਹਲਾ ਜਪਦਾ। ਤੇ ਉਹ ਬੰਦਾ ਸਪੀਕਰ ਬੰਦ ਕਰਕੇ ਜਦੋਂ ਸਰਪੰਚਾਇਤ ਨੂੰ ਕਵੇ ਵੀ ਹਿਸਾਬ ਕੀ ਹੈ ਦੱਸੋ, ਕਹਿਣਗੇ ਇਹਨੂੰ ਚੁੱਪ ਕਰਾਓ। ਹੁਣ ਦੱਸੋ ਫਿਰ ਭਗਤੀ ਕਿਹੜੀ ਹੋਈ? ਉਹ ਨਾਮ ਉਹਨੂੰ ਤਾਂ ਕਹਿੰਦੇ ਨੇ ਜੱਪੀ ਚੱਲ ਯਾਰ, ਫਾਇਦਾ ਹੀ ਫਾਇਦਾ, ਚੰਗਾ ਹੀ ਹੈ। ਜਦੋਂ ਅਗਲਾ ਐ ਪੁੱਛਦਾ ਹੈ ਉਦੋਂ ਕਹਿੰਦੇ ਇਹਨੂੰ ਚੁੱਪ ਕਰਾਓ। ਫਿਰ ਦੱਸੋ ਭਗਤੀ ਕਿਹੜੀ ਹੈ? ਬਾਬੇ ਬੰਦਾ ਸਿੰਘ ਬਹਾਦਰ ਦੀ ਪਹਿਲਾਂ ਵਾਲੀ ਭਗਤੀ ਐ ਸੀ, ਉਹਨੂੰ ਕੋਈ ਕੁਛ ਨਹੀਂ ਸੀ ਕਹਿੰਦਾ। ਜਦੋਂ ਬੰਦਾ ਸਿੰਘ ਬਹਾਦਰ ਨੇ ਆਖਿਆ ਵੀ ਹੱਕ ਮੰਗਣੇ ਐ, ਧੱਕਾ ਹੋ ਰਿਹਾ ਸਰਕਾਰ ਨਾਲ ਗੱਲ ਕਰੀਏ, ਜੇ ਵਿਚਾਰ ਸੁਣਨ ਨਾਲ ਵਿਚਾਰ ਠੀਕ ਆ ਨੇ ਤੇ ਹਥਿਆਰ ਚੁੱਕੇ, ਉਦੋਂ ਫਿਰ ਕਹਿੰਦੇ ਇਹਦੇ ਪੁੱਤ ਦਾ ਕਾਲਜਾ ਕੱਢ ਕੇ ਇਹਦੇ ਮੂੰਹ ਵਿੱਚ ਪਾਓ, ਇਹਨੂੰ ਚੁੱਪ ਕਰਾਓ। ਆਖੋ ਸਤਨਾਮ। ਇਸ ਗੱਲ ਨੂੰ ਸਮਝੋ, ਭਗਤੀ ਹੁੰਦੀ ਕੀ ਹੈ? ਇਹ ਭਗਤੀ ਕਰਨ ਵਾਲੇ ਨੂੰ ਕਿਸੇ ਨੇ ਕੁਛ ਨਹੀਂ ਕਹਿਣਾ। ਜੇ ਆਨੰਦਪੁਰ ਸਾਹਿਬ ਚੁੱਪ ਕਰਕੇ ਬਹਿ ਕੇ ਭਗਤੀ ਕਰਦੇ, ਕਿਸੇ ਨੇ ਕੁਛ ਨਹੀਂ ਸੀ ਕਹਿਣਾ, ਸਾਹਿਬਜ਼ਾਦੇ ਸ਼ਹੀਦ ਨਾ ਹੁੰਦੇ? ਉਹਨਾਂ ਨੇ ਕਹਿਣਾ ਸੀ ਜੇ ਭਗਤੀ ਕਰਨੀ ਹੈ ਤੁਹਾਨੂੰ ਜਗ੍ਹਾ ਦੇ ਦਿੰਦੇ ਹਾਂ, ਸਾਰੀ ਜ਼ਿੰਦਗੀ ਜੱਪੀ ਚੱਲੋ, ਸਾਡਾ ਕੀ ਵਿਗਾੜਦੇ ਹੋ, ਸਾਡਾ ਕੀ ਵਿਗਾੜਦੇ ਹੋ, ਤੁਸੀਂ ਕਰ ਲਓ ਭਗਤੀ ਜਿੰਨੀ ਕਰਨੀ ਹੈ। ਕਬੀਰ ਸਾਹਿਬ ਦਾ ਬਚਨ ਹੈ, ਕਬੀਰ ਪਾਪੀ ਭਗਤ ਨਾ ਭਾਵੇਂ ਬੋਲ ਕੇ ਪੜੋ ਹਰ ਪੂਜਾ ਨਾ ਸੁਹਾਏ। ਪਾਪੀਆਂ ਨੂੰ ਭਗਤੀ ਚੰਗੀ ਨਹੀਂ ਲੱਗਦੀ, ਪਾਪੀਆਂ ਨੂੰ ਭਗਤੀ ਚੰਗੀ ਨਹੀਂ ਲੱਗਦੀ। ਪੜੋ
ਕਬੀਰ ਪਾਪੀ ਭਗਤ ਨਾ ਪਾਵਈ ਹਰ ਪੂਜਾ ਨਾ ਸੁਹਾਏ ਮਾਖੀ ਚੰਦਨ ਪਰ ਹਰੇ ਜਹਿ ਬੇਗੰਧ ਤਹਿ ਜਾਏ।
ਕਹਿੰਦੇ ਮੱਖੀ ਨੂੰ ਸੁਗੰਧੀ ਵਾਲੀ ਚੀਜ਼ ਚੰਗੀ ਨਹੀਂ ਲੱਗਦੀ, ਇਸੇ ਤਰ੍ਹਾਂ ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ। ਹੁਣ ਦੱਸੋ ਵੀ ਕਿਹੜੀ ਭਗਤੀ? ਆ ਸਤਨਾਮ ਵਾਹਿਗੁਰੂ ਤੇ ਫਿਰ ਕਰ ਹੀ ਰਹੇ ਹਾਂ, ਸਪੀਕਰ ਵਿੱਚ ਕੋਈ ਨਹੀਂ ਕੁਝ ਕਹਿੰਦਾ, ਪਰ ਜਦੋਂ ਤੁਸੀਂ ਸੱਚ ਬੋਲੋਗੇ, ਆ ਸੱਚ ਬੋਲਣਾ ਅਸਲ ਭਗਤੀ ਹੈ, ਆਵਾਜ਼ ਉਠਾਉਣੀ ਅਸਲ ਭਗਤੀ ਹੈ, ਪਿੰਡ ਦੇ ਸਰਪੰਚ ਨੂੰ ਹਿਸਾਬ ਪੁੱਛਣਾ ਇਹ ਅਸਲ ਭਗਤੀ ਹੈ, ਸਰਕਾਰ ਨੂੰ ਪੁੱਛਣਾ ਵੀ ਦੱਸੋ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਲੰਬੇ ਕਿਉਂ ਨਹੀਂ, ਇਹ ਅਸਲ ਭਗਤੀ ਹੈ। ਇਹ ਅਸਲ ਭਗਤੀ ਹੈ ਗੁਰਮੁਖੋ। ਫਿਰ ਪਤਾ ਕਹਿਣਗੇ ਕਿ ਅੱਜ ਕੱਲ੍ਹ ਦੇ ਬਾਬੇ, ਇਹ ਤੇ ਸਪਿਰਚੁਅਲਿਟੀ ਹੋਰ ਚੀਜ਼ ਹੈ, ਅਧਿਆਤਮਕਤਾ ਹੋਰ ਚੀਜ਼ ਹੈ, ਰੂਹਾਨੀਅਤ ਹੋਰ ਚੀਜ਼ ਹੈ, ਸਟੇਜਾਂ ਤੇ ਰੌਲਾ ਪਾਉਣਾ, ਨਾ ਨਾ ਨਾ, ਇਹ ਭੁਲੇਖਾ ਹੈ ਬੜਾ ਵੱਡਾ, ਇਹ ਭੁਲੇਖਾ ਦਿਮਾਗ ਚੋਂ ਕੱਢੋ। ਆ ਭਗਤੀ ਕਰੀ ਚੱਲੋ, ਤੁਹਾਡਾ ਵੈਰੀ ਕੋਈ ਨਹੀਂ ਬਣਦਾ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਜਿਵੇਂ ਆਪਾਂ ਅੱਧਾ ਘੰਟਾ ਪਹਿਲਾਂ ਲਾਉਂਦੇ ਹਾਂ, ਜਿਵੇਂ ਮੈਂ ਸ਼ੁਰੂ ਕਰਦਾ ਜਦੋਂ ਕੀਰਤੀ, ਤੇ ਜੇ ਮੈਂ ਅੱਧਾ ਘੰਟਾ ਉਹ ਪਹਿਲਾਂ ਆਪਾਂ ਲਾਇਆ, ਉਵੇਂ ਹੀ ਲੱਗੇ ਰਹਿੰਦੇ ਆਪਾਂ, ਹੋਰ ਦੋ ਘੰਟੇ ਇੱਦਾਂ ਹੀ ਕਰਾਈ ਚੱਲਾਂਗੇ, ਵਿੱਚ ਹੀ ਸ਼ਬਦ ਪੜ੍ਹੀ ਜਾਂਦੇ ਹਾਂ, ਵਿੱਚ ਹੀ ਧਾਰਨਾ ਪੜ੍ਹੀ ਜਾਂਦੇ ਹਾਂ, ਵਿੱਚ ਹੀ ਵਾਹਿਗੁਰੂ ਕਰਾਈ ਜਾਂਦੇ ਹਾਂ। ਇਲਾਕੇ 'ਚ ਤੇ ਗੱਲਾਂ ਬਹੁਤ ਹੋਣਗੀਆਂ ਵੀ ਯਾਰ ਇਹ ਤੇ ਭਗਤ ਵੀ ਬਹੁਤ ਕਰਾਉਂਦੇ ਆ, ਦੋ ਦੋ ਘੰਟੇ ਨਾਮ ਹੀ ਜਪਾਈ ਜਾਂਦੇ ਆ। ਪੰਗਾ ਉਦੋਂ ਪੈਂਦਾ ਹੈ ਜਦੋਂ ਗੁਰਬਾਣੀ ਦੀ ਵਿਚਾਰ ਸ਼ੁਰੂ ਕਰਦੇ ਆ, ਫਿਰ ਰੌਲਾ ਪਾਉਣ ਲੱਗ ਜਾਂਦੇ ਆ ਵੀ ਤਵਾ ਲਾਉਂਦੇ ਆ ਜੀ, ਨਿੰਦਿਆ ਕਰਦੇ ਆ ਜੀ, ਐਂ ਕਰਦੇ ਆ ਜੀ, ਐਂ ਕਰਦੇ ਆ। ਕਿਉਂਕਿ ਅਸਲੀ ਭਗਤੀ ਜਦੋਂ ਸ਼ੁਰੂ ਹੋ ਜਾਂਦੀ ਹੈ ਫਿਰ ਹੀ ਲੋਕ ਵੈਰੀ ਬਣਦੇ ਹੈ। ਸਤਨਾਮ ਵਾਹਿਗੁਰੂ ਕਰੀ ਚੱਲੋ, ਤੁਹਾਨੂੰ ਕੋਈ ਕੁਛ ਨਹੀਂ ਕਹਿੰਦਾ। ਆਖੋ ਸਤਨਾਮ।
ਜਿੰਨਾ ਅੰਦਰ ਕੂੜ ਵਰਤੇ ਸਜਨਾ ਭਾਵੇ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ।
ਹੁਣ ਤੇ ਕਲੀਅਰ ਹੋ ਗਈ ਗੱਲ ਵੀ ਜਦੋਂ ਸੱਚ ਬੋਲੋਗੇ ਝੂਠੇ ਨੇ ਅੱਗ ਲੱਗ ਜਾਣੀ ਹੈ। ਜੇ ਸਰਪੰਚ ਝੂਠਾ ਹੋਇਆ ਤੇ ਤੂੰ ਸੱਚਾ ਹੋਇਆ, ਫਿਰ ਉਹਨੇ ਆਪਣੀ ਪਾਵਰ ਵਰਤਣੀ ਹੈ ਕਿ ਨਹੀਂ ਵਰਤਣੀ? ਬੋਲੋ। ਜੇ ਮੁੱਖ ਮੰਤਰੀ ਝੂਠਾ ਹੋਇਆ ਤੂੰ ਸੱਚਾ ਹੋਇਆ, ਫਿਰ ਉਹ ਦੱਸੋ ਵੀ ਡੰਡਾ ਆਪਣਾ ਚਲਾਊ ਕਿ ਨਹੀਂ ਚਲਾਊ, ਗੋਲੀ ਮਰਵਾਊ ਕਿ ਨਹੀਂ ਮਰਵਾਊ, ਕੁਛ ਨਾ ਕੁਛ ਤੇ ਕਰੇਗਾ ਹੀ, ਕਿਉਂਕਿ ਅਗਲਾ ਝੂਠਾ ਹੈ। ਤੂੰ ਅਗਲੇ ਤੋਂ ਹਿਸਾਬ ਪੁੱਛਦਾ, ਤੂੰ ਅਗਲੇ ਨਾਲ ਗੱਲ ਕਰਦਾ, ਹਿਸਾਬ ਪੁੱਛਦਾ ਅਗਲੇ ਤੋਂ, ਉਹ ਡਾਂਗ ਭਰਾਊ ਨਹੀਂ ਤੇਰੇ ਤੇ। ਪਰ ਹੁਣ ਇਹ, ਹੁਣ ਤੇਰਾ ਹੌਸਲਾ ਵੇਖਾਂਗੇ ਵੀ ਕਿੰਨਾ ਕੁ ਤੇਰੇ 'ਚ ਦਮ ਹੈ, ਕਿੰਨਾ ਕੁ ਭਗਤ ਹੈ, ਇੱਥੇ ਹੀ ਪਤਾ ਲੱਗਣਾ ਹੈ। ਆਖੋ
ਸਤਿਨਾਮ।
ਇੱਥੇ ਪਤਾ ਲੱਗਣਾ ਹੈ ਜੀ, ਇੱਥੇ ਪਤਾ ਲੱਗੂ। ਹੁਣ ਆ ਸੱਚ ਬੋਲਣਾ ਅਸਲ ਵਿੱਚ ਭਗਤੀ ਹੈ। ਪਾਪੀਆਂ ਨੂੰ ਨਹੀਂ ਪਾਉਣੀ, ਪਾਪੀ ਨੂੰ ਇਹ ਭਗਤੀ ਨਹੀਂ ਪਾਉਣੀ। ਪਰ ਇੱਕ ਗੱਲ ਚੇਤਾ ਰੱਖਿਓ, ਇਹ ਭਗਤੀ ਪਾਪੀ ਨੂੰ ਭਾਵੇ ਨਾ ਭਾਵੇ, ਪਰ ਜਿਹੜਾ ਇਹ ਕਰਦਾ ਹੈ, ਆਖਾਂ ਜਦੋਂ ਸੱਚ ਕਹਿਤਾ ਅੱਗੇ ਜੀਵਾਂ ਜਾਨ ਪੈ ਜਾਂਦੀ ਹੈ। ਜਿਹੜੇ ਬੰਦੇ ਸੱਚ ਤੇ ਖੜੇ ਹੁੰਦੇ ਨੇ ਨਾ, ਆਪਣੀ ਜ਼ਿੰਦਗੀ ਸਾਰੀ ਜ਼ਿੰਦਗੀ ਭਾਵੇਂ ਲੋਕੀ ਕੇਸਾਂ 'ਚ ਉਲਝਾਈ ਰੱਖਣ, ਸਾਰੀ ਜ਼ਿੰਦਗੀ ਸਾਰਾ ਪਿੰਡ ਉਹਦਾ ਵਿਰੋਧ ਕਰਦਾ ਰਵੇ, ਜਿਹੜਾ ਸੱਚ ਤੇ ਖੜਾ ਹੁੰਦਾ ਹੈ ਉਹਨੂੰ ਪਤਾ ਹੈ ਅੰਦਰ ਉਹਦੇ, ਉਹਨੂੰ ਕਿੰਨੀ ਕੁ ਸ਼ਾਂਤੀ ਹੁੰਦੀ ਹੈ। ਉਹ ਮਨਾ ਠੀਕ ਹੈ, ਸਾਰੀ ਦੁਨੀਆ ਵਿਰੁੱਧ ਹੋ ਗਈ, ਭਾਵੇਂ ਲੋਕੀ ਉਲਟ ਪੁਲਟ ਬੋਲਦੇ ਐ, ਪਰ ਮੈਂ ਆਪਣੀ ਜ਼ਮੀਰ ਦੀ ਆਵਾਜ਼ ਸੁਣੀ ਹੈ, ਮੈਂ ਸਮਝੌਤਾ ਨਹੀਂ ਕੀਤਾ। ਆਖੋ
ਸਤਨਾਮ।
ਇਹ ਸੱਚੀ ਭਗਤੀ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਜਦੋਂ ਸੱਚ ਭੁੱਲ ਗਿਆ ਤੇ ਜ਼ਮੀਰ ਮਰ ਗਈ। ਤੈਨੂੰ ਅਗਲੇ ਨੇ ਜਦੋਂ ਸਰਪੰਚ ਕੋਲੇ ਗਿਆ, ਅਗਲਾ ਪਤਾ ਕੀ ਕਹਿੰਦਾ, ਯਾਰ ਅਗਲੇ ਸਾਲ ਤੂੰ ਬਣਦੀ ਸਰਪੰਚ, ਬੋਲਣਾ ਹੁਣ ਚੁੱਪ ਕਰ ਜਾ, ਐਤਕੀ 20 ਲੱਖ ਮੈਂ ਖਾਇਆ, ਅਗਲੀ ਵਾਰੀ ਤੂੰ ਖਾ ਲਈ, ਚੁੱਪ ਕਰ। ਲੈ ਅਗਲੇ ਨੇ ਚੁੱਪ ਕਰਾ ਦਿੱਤਾ, ਇਹਦੀ ਵੀ ਜ਼ਮੀਰ ਮਰ ਗਈ। ਲੀਡਰਾਂ ਕੋਲ ਚਲੇ ਜਾਓ, ਉਹਨਾਂ ਨੂੰ ਹਿਸਾਬ ਮੰਗੋਗੇ, ਉਹਨਾਂ ਨੇ ਕਹਿਣਾ ਚੁੱਪ ਕਰ ਜਾ, ਤੈਨੂੰ ਐਮਐਲਏ ਦੀ ਟਿਕਟ ਦੇ ਦਿਆਂਗੇ, ਤੂੰ ਚੁੱਪ ਕਰ ਜਾ, ਬੋਲ ਨਾ। ਇੱਥੇ ਵੀ ਜ਼ਮੀਰ ਮਰ ਗਈ ਅੰਦਰ ਵਾਲਾ, ਤੇ ਆਖਾਂ ਜੀਵਾਂ ਜੇ ਸੱਚ ਕਹਾਂਗਾ ਤੇ ਜਿਉਂਦਾ ਰਹਿ ਜੂ, ਵਿਸਰੇ ਮਰ ਜਾਉ, ਜੇ ਸੱਚ ਛੱਡਤਾ ਤੇ ਅੰਦਰੋਂ ਮਰ ਜਾਗਾ, ਉਦਾਂ ਸਰੀਰ ਤੇ ਤੁਰਿਆ ਫਿਰੇਗਾ ਪਰ ਅੰਦਰ ਕੱਖ ਨਹੀਂ ਰਹਿਣਾ ਮੇਰੇ। ਤੇ ਗੁਰੂ ਗ੍ਰੰਥ ਸਾਹਿਬ ਜਿਉਂਦਾ ਕਿਹਨੂੰ ਮੰਨਦੇ ਐ, ਸੋ ਜੀਵਿਆਂ ਜਿਨ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਹੋਰ ਨੂੰ ਜਿਉਂਦਾ ਨਹੀਂ ਮੰਨਦੇ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ, ਧਨਵੰਤ ਮ੍ਰਿਤਕ ਕਹੀਏ ਨਾਨਕ, ਜਹ ਪ੍ਰੀਤ ਨਹੀਂ ਭਗਵੰਤ। ਜੇ ਸੱਚ ਨਾਲ ਨਹੀਂ ਜੁੜੇ ਤੇ ਮੁਰਦੇ ਆ, ਮੁਰਦੇ ਆ ਮੇਰਿਓ ਵੀਰੋ ਭਰਾਵੋ, ਇਹ ਗੱਲ ਜ਼ਰੂਰ ਦਿਮਾਗ 'ਚ ਰੱਖਿਓ। ਅਸਲ ਭਗਤੀ ਹੁੰਦੀ ਹੈ ਸੱਚ ਬੋਲਣਾ, ਸੱਚ ਸਮਝਣਾ, ਸੱਚ ਤੇ ਖੜਨਾ। ਜੇ ਕਿਸੇ ਬੰਦੇ ਦੀ ਭਗਤੀ ਵੇਖਣੀ ਹੈ, ਇਹ ਵੇਖੋ ਵੀ ਸੱਚ ਤੇ ਕਿੰਨਾ ਖੜਾ ਹੈ। ਆਹ ਨਹੀਂ ਤੁਸੀਂ ਅੰਦਾਜ਼ਾ ਲਾ ਸਕਦੇ ਵੀ ਅੱਖਾਂ ਬੰਦ ਕਰਕੇ 40 ਦਿਨ ਚੌਂਕੜਾ ਮਾਰ ਕੇ ਬਹਿ ਗਿਆ ਇਹ ਭਗਤ ਹੈ, ਇੱਥੋਂ ਨਹੀਂ ਪਤਾ ਲੱਗਦਾ। ਸਵੇਰੇ ਉੱਠ ਕੇ 2 ਘੰਟੇ ਗੁਰਦੁਆਰੇ ਨਾਮ ਜਪਾਉਂਦਾ, ਸਤਨਾਮ ਵਾਹਿਗੁਰੂ, ਇੱਥੋਂ ਭਗਤੀ ਦਾ ਪਤਾ ਲੱਗ ਜੂ, ਇੱਥੋਂ ਨਹੀਂ ਪਤਾ ਲੱਗਦਾ ਭਗਤੀ ਦਾ। 6 ਘੰਟੇ ਨਾਮ ਜਪਾਉਂਦਾ, ਇੱਥੋਂ ਨਹੀਂ ਭਗਤੀ ਦਾ ਪਤਾ ਲੱਗਦਾ। ਸਾਰੀ ਜ਼ਿੰਦਗੀ ਗੁਰਦੁਆਰੇ ਜਾ ਕੇ ਬਹਿ ਕੇ ਨਾਮ ਜਪਾਈ ਜਾਵੇ, ਇੱਥੋਂ ਭਗਤੀ ਦਾ ਪਤਾ ਨਹੀਂ ਲੱਗਣਾ। ਭਗਤੀ ਦਾ ਪਤਾ ਲੱਗਣਾ ਜਿੱਦਣ ਬੰਦਾ ਸਿੰਘ ਬਹਾਦਰ ਵਾਂਗੂ ਤੁਰੇਗਾ। ਭਗਤੀ ਦਾ ਪਤਾ ਲੱਗਣਾ ਜਿੱਦਣ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਵਾਂਗੂ ਵਜੀਦੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੇਗਾ। ਵਜੀਦੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਸਾਹਿਬਜ਼ਾਦਿਆਂ ਨੇ ਕਿਹਾ ਸੀ, ਉਹ ਕਹਿੰਦਾ ਇਸਲਾਮ ਕਬੂਲ ਕਰ ਲਓ, ਸਿੱਖੀ ਛੱਡ ਦਿਓ, ਇਸਲਾਮ ਕਬੂਲ ਕਰ ਲਓ। ਤੇ ਸਾਹਿਬਜ਼ਾਦਿਆਂ ਨੇ ਕਿਹਾ ਸੀ, ਵਜੀਦਿਆ ਸਾਨੂੰ ਕਹਿੰਦਾ ਤੈਂ ਕਬੂਲ ਕਰ ਲਿਆ, ਅੱਖ ਚੱਕ ਪਾੜ ਕਿਹਾ ਸੀ ਤੈਂ ਕਬੂਲ ਕਰ ਲਿਆ, ਸਾਨੂੰ ਕਹਿੰਦਾ ਇਸਲਾਮ ਧਾਰਨ ਕਰ ਲਓ, ਤੂੰ ਧਾਰਨ ਕਰ ਲਿਆ। ਓਏ ਜੇ ਤੂੰ ਧਾਰਨ ਕੀਤਾ ਹੁੰਦਾ ਤੇ ਕੁਰਾਨ ਦੀਆਂ ਕਸਮਾਂ ਖਾ ਕੇ ਮੁੱਕਰਦਾ ਨਾ, ਖੋ ਸਤਨਾਮ। ਸਾਨੂੰ ਕਹੀ ਜਾਂਦੇ ਹੋ, ਸਾਨੂੰ ਕਹੀ ਜਾਂਦਾ ਇਸਲਾਮ ਕਬੂਲ ਕਰ ਲੈ, ਤੁਸੀਂ ਤੁਹਾਨੂੰ ਕਬੂਲ ਹੈ ਇਸਲਾਮ ਨਾਲ, ਸਾਨੂੰ ਪਿਆਰ ਕਰਨ ਨੂੰ ਕਹਿੰਦੇ ਹੋ, ਤੁਸੀਂ ਪਿਆਰ ਕਰਦੇ ਹੋ ਇਸਲਾਮ ਨਾਲ। ਉਦਣ ਪਤਾ ਲੱਗਣਾ ਵੀ ਸੱਚੀ ਭਗਤੀ ਕੀ ਹੈ, ਉਦਣ ਪਤਾ ਲੱਗਣਾ ਅਸਲ ਵਿੱਚ। ਇਸ ਕਰਕੇ ਇੱਕ ਪਾਸੇ ਹੋ ਜਾਣ ਭਾਵੇਂ ਸਾਰੇ, ਸਾਰੀ ਦੁਨੀਆ ਇੱਕ ਪਾਸੇ ਹੋ ਜੇ, ਕਬੀਰ ਮੈਂ ਜਾਣਿਓ ਪੜਵੋ ਭਲਾ, ਪੜਵੇ ਸਿਉ ਭਲ ਜੋਗ, ਭਗਤ ਨਾ ਛੱਡੋ ਰਾਮ ਕੀ ਭਾਵੇਂ। ਸਾਰੀ ਦੁਨੀਆ ਭਾਵੇਂ ਇੱਕ ਪਾਸੇ ਹੋ ਜੇ, ਪਰ ਜੇ ਬੰਦਾ ਸੱਚ ਦੇ ਰਾਹ ਤੇ ਤੁਰੇ ਫਿਰ ਤੁਰਿਆ ਚੱਲੇ। ਸੱਚ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋ ਤਾਂ ਭਗਤੀ ਦਾ ਪਤਾ ਲੱਗੇਗਾ, ਨਹੀਂ ਤੇ ਮਾਫ ਕਰਨਾ ਇਦਾਂ ਭਗਤੀ ਕੋਈ ਨਹੀਂ। ਐਵੇਂ ਭੇਖ ਕਰਨ ਦਾ ਕੋਈ ਫਾਇਦਾ ਨਹੀਂ, ਬਹੁ ਭੇਖ ਕੀ ਆ, ਦੇਹੀ ਦੁੱਖ ਦੀ ਆ, ਸਹੋ ਵੇਜੀ ਆ, ਆਪਣਾ ਕੀ ਆ, ਸਹਿ ਹੁਣ ਆਪਣਾ ਕੀਤਾ ਤੰਗ ਹੋਈ ਜਾਂਦਾ ਹੈ, ਸਰੀਰ ਗਾਲ ਲਿਆ ਸਹਿ, ਫਿਰ ਹੁਣ ਅੱਗੇ ਗੁਰੂ ਜੀ ਵੇਖੋ ਕੀ ਕਹਿੰਦੇ।
ਅੰਨ ਨਾ ਖਾਇਆ ਸਾਧ ਗਵਾਇਆ,
ਅੰਨ ਛੱਡ ਦਿੱਤਾ ਤੇ ਜ਼ਿੰਦਗੀ ਦਾ ਸਵਾਦ ਹੀ ਗਾਲ ਲਿਆ, ਅੰਨ ਛੱਡਤਾ ਸਵਾਦ ਹੀ ਗਾਲ ਲਿਆ। ਹਾਂਜੀ,
ਬਹੁ ਦੁੱਖ ਪਾਇਆ ਦੂਜਾ ਪਾਇਆ,
ਇੱਕ ਪਰਮਾਤਮਾ ਨਾਲੋਂ ਟੁੱਟ ਕੇ ਹੋਰ ਹੀ ਪਾਸੇ ਤੁਰ ਪਿਆ, ਡਬਲ ਮਾਈਂਡਡ ਹੋ ਗਿਆ, ਹੋਰ ਹੀ ਭਾਵਨਾ ਅੰਦਰ ਪੈਦਾ ਹੋ ਗਈ। ਕਹਿੰਦੇ ਬਸ ਔਖਾ ਹੀ ਹੋਏਗਾ, ਡਬਲ ਮਾਈਂਡਡ ਨਾ ਹੋ, ਦੋ ਚਿੰਤਾ ਨਾ ਹੋ, ਇੱਕ ਪਰਮਾਤਮਾ ਨਾਲ ਪਿਆਰ ਕਰਨ ਵਾਲੀ ਭਾਵਨਾ ਬਣਾ। ਹਾਂਜੀ,
ਬਸਤਰ ਨਾ ਪਹਿਰੇ ਅਹਿਨਸ ਕਹਿਰੇ,
ਕਹਿੰਦੇ ਦਿਨ ਤੇ ਰਾਤ ਔਖਾ ਹੁੰਦਾ, ਕੱਪੜੇ ਨਹੀਂ ਪਾਉਂਦਾ। ਬੜੇ ਬਾਬੇ ਇਦਾਂ ਦੇ ਨਹੀਂ ਜਿਹੜੇ ਕੱਪੜੇ ਨਹੀਂ ਪਾਉਂਦੇ, ਨਾਗੇ ਨਹੀਂ ਫਿਰਦੇ ਕਈ, ਤੇ ਬੜੀ ਦੁਨੀਆ ਇਦਾਂ ਦੀ ਹੈ ਜਿਹੜੀ ਉਹਨਾਂ ਨੂੰ ਮੱਥੇ ਟੇਕਦੀ ਹੈ। ਲੋਕੀ ਪਤਾ ਕੀ ਕਹਿੰਦੇ ਹੈ, ਕਹਿੰਦੇ ਬਾਬਾ ਇਦਾਂ ਦਾ ਜਿਹਨੇ ਸਾਰੀ ਜ਼ਿੰਦਗੀ ਕੱਪੜਾ ਹੀ ਨਹੀਂ ਪਾਇਆ, ਕੱਪੜੇ ਨਾ ਪਾਉਣ ਕਰਕੇ ਦੁਨੀਆ ਉਹਨਾਂ ਨੂੰ ਮੱਥਾ ਟੇਕਦੀ ਹੈ। ਹੁਣ ਆ ਵੇਖੋ, ਕੋਈ ਤੇ ਮੌਨ ਰੱਖਦਾ ਹੈ, ਕੋਈ ਦਿਖਾਵੇ ਕਰਦਾ ਹੈ, ਕੋਈ ਕੱਪੜੇ ਨਹੀਂ ਪਾਉਂਦਾ। ਜੇ ਆਪਾਂ ਬਾਣੀ ਪੜ੍ਹਦੇ ਹੋਈਏ ਸਾਨੂੰ ਪਤਾ ਲੱਗ ਜੇ। ਮੇਰੇ ਕੋਲ ਇੱਕ ਬੰਦਾ ਆਇਆ, ਮੈਨੂੰ ਕਹਿੰਦਾ ਜੀ ਸਾਡੇ ਨਾ ਉੱਥੇ ਨੇੜੇ ਇੱਕ ਬਾਬਾ ਹੈ ਤੇ ਉਹ ਮੌਨ ਵੀ ਰੱਖਦਾ ਹੈ ਤੇ ਕੱਪੜੇ ਨਹੀਂ ਪਾਉਂਦਾ। ਕਹਿੰਦਾ ਜੀ ਸਾਡੇ ਨੇੜੇ ਐ ਤੇ ਮੈਂ ਉੱਥੇ ਜਾਂਦਾ ਹੁਣਾ ਮੈਂ ਕਿਹਾ ਫੇਰ ਕਹਿੰਦਾ ਜੀ ਉਹ ਕੱਪੜੇ ਨਹੀਂ ਪਾਉਂਦਾ ਉਦਾਂ ਵੀ ਉਹਦੇ ਕੋਲ ਜਾ ਕੇ ਮੇਰਾ ਜੀ ਬਹੁਤ ਲੱਗਦਾ ਹੈ ਮੇਰਾ ਕਹਿੰਦਾ ਜੀ ਬਹੁਤ ਲੱਗਦਾ ਉੱਥੇ ਜਾ ਕੇ ਮੈਂ ਕਿਹਾ ਫੇਰ ਦੱਸੋ ਫਿਰ ਮੈਂ ਜਾਇਆ ਕਰਾਂ ਕਿ ਨਾ ਜਾਇਆ ਕਰਾਂ ਮੈਨੂੰ ਪੁੱਛਦਾ ਵੀ ਜਾਇਆ ਕਰਾਂ ਕਿ ਨਾ ਜਾਇਆ ਕਰਾਂ ਉਦੋਂ ਫਿਰ ਮੈਂ ਆਹ ਬੇਨਤੀ ਉਹਨੂੰ ਕੀਤੀ ਸੀ ਵੀ ਬਸਤਰ ਨਾ ਪਹਿਰੇ ਅਹਿਨਸ ਕਹਿਰੇ ਮੌਨ ਵਿਗੁੱਤਾ ਕਿਉਂ ਜਾਗੇ ਗੁਰਬਿਣ ਸੂਤਾ ਪਾਗੋ ਪਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਮੈਂ ਕਿਹਾ ਇਹਨੂੰ ਗੁਰੂ ਨਾਨਕ ਸਾਹਿਬ ਮੂਰਖ ਦੱਸਦੇ ਐ ਜਿਹੜੇ ਬੰਦੇ ਨੰਗੇ ਤੁਰੇ ਫਿਰਦੇ ਐ ਸਿਰ 'ਚ ਸਵਾਹ ਪਾ ਲੈਂਦੇ ਐ ਗੁਰੂ ਨਾਨਕ ਪਾਤਸ਼ਾਹ ਇਹੋ ਜਿਹਿਆਂ ਨੂੰ ਮੂਰਖ ਦੱਸਦੇ ਐ ਲੈ ਹੁਣ ਤੇਰੀ ਮਰਜ਼ੀ ਐ ਜਾਣਾ ਕਿ ਨਹੀਂ ਜਾਣਾ ਮੈਨੂੰ ਨਾ ਵਿੱਚ ਲਈ ਮੈਂ ਨਹੀਂ ਤੈਨੂੰ ਰੋਕਦਾ ਪਰ ਗੁਰੂ ਨਾਨਕ ਪਾਤਸ਼ਾਹ ਇਹੋ ਜਿਹਿਆਂ ਬੰਦਿਆਂ ਨੂੰ ਮੂਰਖ ਦੱਸਦੇ ਐ ਕਹਿੰਦੇ ਬਸ ਜੇ ਗੁਰੂ ਨਾਨਕ ਲਈ ਮੂਰਖ ਹੈ ਫਿਰ ਮੇਰੇ ਲਈ ਵੀ ਮੂਰਖੀ ਹੈ ਆਖੋ ਸਤਨਾਮ ਕਮਾਲ ਦੀ ਗੱਲ ਇਹ ਹੈ ਗੁਰੂ ਨਾਨਕ ਲਈ ਮੂਰਖ ਹੈ ਸਿੱਖਾਂ ਲਈ ਬਾਬਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਮੂਰਖ ਹੈ ਤੇ ਅੱਜ ਆਪਣੇ ਲੋਕ ਕਹਿੰਦੇ ਐ ਇਹਦੇ ਵਰਗਾ ਬਾਬਾ ਹੀ ਕੋਈ ਨਹੀਂ ਜਿਹੜਾ ਮੌਨ ਰੱਖ ਲਵੇ ਜਿਹੜਾ ਕੱਪੜੇ ਲਾ ਦਵੇ ਉਹਨਾਂ ਨੂੰ ਲੋਕੀ ਇਹ ਸਮਝਦੇ ਆ ਵੀ ਇਹਦੇ ਵਰਗਾ ਤੇ ਬਾਬਾ ਹੀ ਕੋਈ ਨਹੀਂ ਪਰ ਗੁਰੂ ਨਾਨਕ ਪਾਤਸ਼ਾਹ ਆਪਣੇ ਕਹਿੰਦੇ ਆ ਇਹ ਮੂਰਖ ਹੈ ਸਾਡੀ ਕੌਮ ਕਹਿੰਦੀ ਹੈ ਬਾਬਾ ਹੈ ਆਪਾਂ ਤੇ ਗੁਰੂ ਨਾਨਕ ਨਾਲ ਹੀ ਮੱਥਾ ਲਾਈ ਬੈਠੇ ਹਾਂ ਆਖੋ ਸਤਨਾਮ ਗੁਰੂ ਨਾਨਕ ਨਾਲ ਹੀ ਮੱਥਾ ਲਾਣਾ ਹੋ ਗਿਆ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ ਹੈ ਤੇ ਆਪਾਂ ਕੀ ਕਰਦੇ ਹਾਂ ਵੇਖੋ ਲੈ ਹੁਣ ਫਿਰ ਅਗਲੀ ਪੰਕਤੀ ਸੁਣ ਲਓ ਆਰਾਮ ਨਾਲ ਹੌਲੀ ਹੌਲੀ
ਮੋਨ ਵਿਗੂਤਾ ਕਿਉਂ ਜਾਗੇ ਗੁਰ ਬਿਨ ਸੂਤਾ
ਮੌਨ ਰੱਖੀ ਫਿਰਦਾ ਹੈ ਚੁੱਪ ਕਰ ਗਿਆ ਕਿ ਹੁਣ ਇਹਨੇ 40 ਦਿਨ ਬੋਲਣਾ ਹੀ ਨਹੀਂ ਇਹਨੇ ਕੋਈ ਗੱਲ ਹੀ ਨਹੀਂ ਕਰਨੀ ਇਹ ਸੱਚੇ ਗਿਆਨ ਬਿਨਾਂ ਕਿਵੇਂ ਇਹਦਾ ਮਨ ਜਾਗੇ ਕਿਵੇਂ ਸੁਚੇਤ ਹੋਵੇ ਕਿੱਧਰ ਫਸ ਗਿਆ ਇਹ ਬੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਕਹਿੰਦੇ ਇੱਕ ਆਇਆ ਸੀ ਵਿੱਚ ਹੀ ਸਿੱਖ ਹੁੰਦੇ ਨੇ ਕਈ ਕਹਿੰਦੇ ਜੀ ਮਹਾਰਾਜ ਇੱਕ ਬੰਦਾ ਬਹੁਤ 12 ਸਾਲ ਹੋ ਗਏ ਜੀ ਮੌਨ ਰੱਖ ਕੇ ਬੈਠਾ ਬੋਲਿਆ ਹੀ ਨਹੀਂ ਕਿਸੇ ਨਾਲ ਕਮਾਈ ਬਹੁਤ ਹੈ ਜੋਗੀ ਦੀ ਮਹਾਰਾਜ ਨੇ ਆਖਿਆ ਅੱਛਾ ਉਹਦੀ ਕਮਾਈ ਹੈ ਕਿਉਂਕਿ ਵਿੱਚ ਹੁੰਦੇ ਨੇ ਕਈ ਸਾਰੇ ਨਹੀਂ ਸਮਝਦੇ ਸਾਰੇ ਤੇ ਗਿਆਨਵਾਨ ਨਹੀਂ ਨਾ ਹੁੰਦੇ ਫਿਰ ਉੱਥੇ ਹੀ ਜਾ ਪੈਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਇੱਥੇ ਹੀ ਸੱਦ ਲਓ ਦਰਬਾਰ 'ਚ ਸੱਦ ਲਿਆ ਮਹਾਰਾਜ ਨੇ ਇਦਾਂ ਬਿਠਾ ਲਿਆ ਕੋਲ ਮਹਾਰਾਜ ਕਹਿੰਦੇ ਹੋਰ ਜੋਗੀ ਜੀ ਕਿੰਨੇ ਸਾਲ ਹੋ ਗਏ ਮੌਨ ਧਾਰੇ ਨੂੰ ਆਕੜ ਜੀ 'ਚ ਇੱਦਾਂ ਬੈਠਾ ਬੋਲੇ ਨਾ ਆਕੜ ਦਾ ਪਤਾ ਲੱਗ ਕੀ ਜਾਂਦਾ ਹੈ ਉਹਨੇ ਇੱਦਾਂ 10 ਇੱਦਾਂ ਕਰਕੇ ਉਂਗਲਾਂ ਫਿਰ 2 ਇੱਦਾਂ ਕਰਤੀਆਂ ਵੀ 12 ਸਾਲ ਹੋ ਗਏ ਮਹਾਰਾਜ ਸੱਚੇ ਪਾਤਸ਼ਾਹ ਸਮਝ ਗਏ ਵੀ ਅੰਦਰੋਂ ਤੇ ਬੋਲੀ ਜਾਂਦਾ ਹੈ ਆਖੋ ਸਤਨਾਮ ਅੰਦਰੋਂ ਤੇ ਬੋਲੀ ਜਾਂਦਾ ਹੈ ਮਨ ਤੇ ਬੋਲਦਾ ਹੀ ਹੈ ਮਨ ਤੇ ਚੁੱਪ ਨਹੀਂ ਨਾ ਕੀਤਾ ਚੁੱਪ ਹੈ ਚੁੱਪ ਨਾ ਹੋ ਬਈ ਜੀਵ ਤੋਂ ਚੁੱਪ ਕੀਤਾ ਅੰਦਰ ਤੇ ਬੋਲੀ ਜਾਂਦਾ ਇਹਦਾ ਜੀਵ ਚੁੱਪ ਕੀਤੀ ਹੈ ਮਨ ਤੇ ਬੋਲੀ ਜਾਂਦਾ ਜਦੋਂ ਉਹਨੇ ਇਦਾਂ ਉਂਗਲਾਂ ਕਰਕੇ ਵੀ 12 ਸਾਲ ਹੋ ਗਏ ਮਹਾਰਾਜ ਕਹਿੰਦੇ ਤੇ ਬੋਲਦਾ ਹੈ ਬਸ ਜ਼ਬਾਨ ਹੀ ਬੰਦ ਹੈ ਅੰਦਰੋਂ ਦੇ ਬੋਲਦਾ ਹੈ ਗੁਰੂ ਜੀ ਕਹਿੰਦੇ ਕਿੰਨੇ ਸਾਲ ਹੋ ਗਏ ਕਹਿੰਦਾ 12 ਮਹਾਰਾਜ ਕਹਿੰਦੇ ਬੜੀ ਕਮਾਈ ਹੈ ਤੇਰੀ ਉਹ ਹੋਰ ਚੌੜਾ ਹੋ ਗਿਆ ਇੰਨੇ ਬੰਦਿਆਂ ਦੇ ਵਿੱਚ ਮੇਰੀ ਸਿਫਤ ਕਰਤੀ ਹੋਰ ਚੌੜਾ ਹੋ ਗਿਆ ਚੌੜਾ ਹੋ ਗਿਆ ਵੀ ਮੇਰੀ ਸਿਫਤ ਹੋ ਗਈ ਬੱਲੇ ਬੱਲੇ ਹੋ ਗਈ ਮੇਰੀ ਵੀ ਹੁਣ ਤੇ ਮੈਨੂੰ ਗੁਰੂ ਦੇ ਸਿੱਖ ਵੀ ਪੂਜਣਗੇ ਵੀ ਇਹ ਵੀ ਮੱਥੇ ਟੇਕਿਆ ਕਰਨਗੇ ਥੋੜੇ ਚਿਰ ਬਾਅਦ ਗੁਰੂ ਸਾਹਿਬ ਕਹਿੰਦੇ ਭਾਈ ਇੱਕ ਸਿੱਖ ਨੂੰ ਬੁਲਾਇਆ ਇਹ ਬੰਦਾ ਬਹੁਤ ਕਮਾਈ ਵਾਲਾ ਇਹਨੂੰ ਘਰੇ ਲੈ ਜਾ ਕਹਿੰਦਾ ਜੀ ਠੀਕ ਹੈ ਘਰ ਲਿਜਾ ਕੇ ਵਧੀਆ ਪ੍ਰਸ਼ਾਦਾ ਤਾਜ਼ਾ ਤਾਜ਼ਾ ਸਬਜ਼ੀਆਂ ਸਭ ਕੁਝ ਐਂ ਤਾਜ਼ਾ ਤਾਜ਼ਾ ਕਹਿੰਦਾ ਜੀ ਸਤ ਬਚਨ ਵਧੀਆ ਬਿਸਤਰਾ ਵਿਛਾ ਕੇ ਦੇਈ ਕਹਿੰਦਾ ਜੀ ਸਤ ਬਚਨ ਲੈ ਗਿਆ ਘਰ ਉਹ ਜਦੋਂ ਥੋੜਾ ਜਿਹਾ ਬਾਹਰ ਗਿਆ ਮਹਾਰਾਜ ਨੇ ਇਕੱਲੇ ਸਿੱਖ ਨੂੰ ਸੱਦ ਲਿਆ ਕਹਿੰਦੇ ਅੰਦਰ ਆ ਗੱਲ ਸੁਣ ਉਹ ਦੁਬਾਰਾ ਆ ਗਿਆ ਮਹਾਰਾਜ ਕਹਿੰਦੇ ਤੈਨੂੰ ਉਹਦੇ ਸਾਹਮਣੇ ਕਿਹਾ ਕੋਈ ਰੋਟੀ ਨਹੀਂ ਦੇਣੀ ਚੱਜ ਦੀ ਪ੍ਰਸ਼ਾਦਾ ਰਾਤ ਵਾਲਾ ਦੇਣਾ ਤੇ ਬਿਸਤਰਾ ਵੀ ਠੀਕ ਨਹੀਂ ਵਿਛਾਉਣਾ ਐਵੇਂ ਹੀ ਦੇਣੀ ਬਸ ਕਹਿੰਦਾ ਮੈਂ ਤੁਹਾਡਾ ਸਿੱਖ ਹਾਂ ਮੈਂ ਉਹਦਾ ਸਿੱਖ ਥੋੜਾ ਜੋ ਤੁਸੀਂ ਕਹਿਣਾ ਮੈਂ ਉਹ ਕਰਨਾ ਮੈਂ ਉਹਦੀ ਥੋੜਾ ਬੰਨੂ ਬਸ ਸਤ ਬਚਨ ਜੀ ਤੁਸੀਂ ਕਿਹਾ ਸੀ ਤਾਜ਼ਾ ਤਾਜ਼ਾ ਦੇਣਾ ਲੈ ਹੁਣ ਰਾਤ ਵਾਲਾ ਬਹਿਆ ਮੈਂ ਕਹਿੰਦਾ ਪਰਸੋਂ ਵਾਲਾ ਦਊ ਤੁਸੀਂ ਬਸ ਮਾੜਾ ਜਿਹਾ ਕਹਿ ਦਿੱਤਾ ਮੈਨੂੰ ਤੇ ਵੈਸੇ ਹੀ ਚੰਗਾ ਨਹੀਂ ਲੱਗਦਾ ਇਹਨੂੰ ਘਰ ਲੈ ਕੇ ਜਾਣਾ ਤੁਹਾਡੇ ਕਹਿਣ ਤੇ ਲੈ ਚੱਲਿਆ ਮੇਰਾ ਤੇ ਜੀ ਨਹੀਂ ਸੀ ਕਰਦਾ ਇਹਨੂੰ ਘਰੇ ਮੈਂ ਕਿੱਥੇ ਲੈ ਜਾ ਤੁਹਾਡੇ ਕਹਿਣ ਤੇ ਮੈਂ ਘਰ ਲੈ ਚੱਲਿਆ ਸੀ ਚਲੋ ਮਹਾਰਾਜ ਸਤ ਬਚਨ ਚਲੋ ਜੀ ਲੈ ਗਿਆ ਘਰ ਲੱਗਿਆ ਉੱਥੇ ਲਿਜਾ ਕੇ ਜਦੋਂ ਲੱਗੇ ਛਕਾਉਣ ਪ੍ਰਸ਼ਾਦਾ ਤੇ ਇਹਨੇ ਬਹਿਆ ਪ੍ਰਸ਼ਾਦਾ ਰਾਤ ਵਾਲਾ ਐਂ ਲਿਆ ਕੇ ਲੈ ਬਈ ਖਾ ਲੈ ਉਹ ਵੇਖੇ ਵੀ ਕਿਹਾ ਗੁਰੂ ਨੇ ਸੀ ਵੀ ਤਾਜ਼ਾ ਤਾ ਜਾਂ ਮੈਨੂੰ ਤੇ ਇਹਦੀ ਸੇਵਾ ਬਹੁਤ ਹੋ ਵੀ ਆ ਮੈਨੂੰ ਕੀ ਫੜਾਤਾ ਉਹ ਫਿਰ ਔਖਾ ਸੌਖਾ ਚੱਲ ਬਿਸਤਰਾ ਦਿੱਤਾ ਉਹ ਵੀ ਬੋਰੀ ਹੋਈ ਛਿੜਦੀ ਥੱਲੇ ਵੀ ਪੈ ਜਾ ਬਸ ਇੱਥੇ ਹੁਣ ਬੜੀ ਜਿੰਦ ਔਖੀ ਹੈ ਬੋਲ ਸਕਦਾ ਨਹੀਂ ਬੋਲੇ ਹੈ ਨਾ ਇੱਕ ਦਿਨ ਦੋ ਦਿਨ ਦਸ ਦਿਨ ਲੰਘ ਗਏ ਦਸਾਂ ਦਿਨਾਂ ਬਾਅਦ ਗੁਰੂ ਸਾਹਿਬ ਨੇ ਬੁਲਾ ਲਿਆ ਸਮਝਾਇਆ ਸਿੱਖ ਨੂੰ ਪਹਿਲਾਂ ਹੀ ਹੋਇਆ ਸੀ ਸਾਰੀ ਸੰਗਤ ਵਿੱਚ ਬੈਠੀ ਨਾ ਮਹਾਰਾਜ ਕਹਿੰਦੇ ਹੋਰ ਭਾਈ ਜੋਗੀ ਜੀ ਠੀਕ ਹੈ ਐਦਾਂ ਸਿਰ ਤੇ ਵੀ ਠੀਕ ਹੈ ਹੁਣ ਬੋਲ ਤੇ ਸਕਦਾ ਨਹੀਂ ਉਹ ਮਹਾਰਾਜ ਨੇ ਉਹਨੂੰ ਪੁੱਛ ਲਿਆ ਕਹਿੰਦੇ ਵੀ ਪ੍ਰਸ਼ਾਦਾ ਛਕਾਉਣਾ ਹੁੰਦਾ ਕਹਿੰਦਾ ਮਹਾਰਾਜ ਤਾਜ਼ਾ ਤਾਜ਼ਾ ਭਾਈਏ ਦਾ ਆਪਣਾ ਬਿਸਤਰਾ ਮਹਾਰਾਜ ਕਹਿੰਦਾ ਜੀ ਮਖਮਲੀ ਵਿਛਾਇਆ ਪਿਆ ਪੁੱਛੋ ਕੁਛ ਨਾ ਸਭ ਕੁਛ ਹੈ ਪੂਰਾ ਮਹਾਰਾਜ ਜਿਵੇਂ ਜਿਵੇਂ ਤੁਸੀਂ ਕਿਹਾ ਸੀ ਮੈਂ ਤੇ ਉਦੋਂ ਵੱਧ ਸੇਵਾ ਕੀਤੀ ਇੱਕ ਮਿੰਟ ਨਹੀਂ ਹਿੱਲਿਆ ਲੱਤਾਂ ਮੈਂ ਘੁੱਟਦਾ ਜੋਗੀ ਦੀਆਂ ਸੇਵਾ ਮੈਂ ਬਹੁਤ ਕੀਤੀ ਮਹਾਰਾਜ ਪੁੱਛੋ ਕੁਛ ਨਾ ਜਦੋਂ ਉਹ ਐਂ ਕਹੀ ਜਾਏ ਉਹ ਕਿੰਨਾ ਕੁ ਚਿਰ ਸਬਰ ਕਰਦਾ ਸਾਰੀ ਸੰਗਤ ਦੇ ਵਿੱਚ ਹੀ ਬੋਲ ਹੀ ਪਿਆ ਕਹਿੰਦਾ ਮਹਾਰਾਜ ਮੈਨੂੰ ਭੁੱਖਾ ਮਾਰਦਾ ਬੰਦਾ ਤੁਹਾਡਾ ਝੂਠ ਬੋਲਦਾ ਗੁਰੂ ਸਾਹਿਬ ਕਹਿੰਦੇ ਜਾ ਓਏ ਜੋਗੀਆ ਰੋਟੀਆਂ ਪਿੱਠੀ ਬੋਲ ਪਿਆ ਟੁੱਟ ਗਿਆ ਤੇਰਾ ਮੋਨ ਇੰਨੇ ਕੁ ਜੋਗੇ ਹੀ ਹੋ ਤੁਸੀਂ ਨਾ ਇੰਨੇ ਕੁ ਜੋਗੇ ਹੀ ਹੋ ਬਸ ਲੈ ਅੱਜ ਤੂੰ ਰੋਟੀਆਂ ਪਿੱਛੇ ਬੋਲ ਪਿਆ ਵੱਡਾ ਮੋਨੀ ਬਣਿਆ ਫਿਰਦਾ ਤੂੰ ਇੱਥੇ ਖੜਾ ਹੈ ਜੀ ਕੰਮ ਇੱਥੇ ਖੜਾ ਹੈ ਤੇ ਸਾਡੇ ਵਾਲੇ ਬੰਦੇ ਸਾਡੇ ਪਿੰਡਾਂ 'ਚ ਇੱਕ ਬਾਬਾ ਗ੍ਰਾਹੀ ਕਰਨ ਆਇਆ ਕਰੇ ਉਹ ਨਾ ਪੈਸੇ ਫੜਦਾ ਨਹੀਂ ਸੀ ਮਾਇਆ ਤੇ ਜੇਬ 'ਚ ਪਵਾਉਂਦਾ ਸੀ ਨੋਟ ਨਹੀਂ ਸੀ ਫੜਦਾ ਉਹ ਜੇਬ ਮੈਂ ਆਪਣੇ ਪਿਤਾ ਨੂੰ ਵੇਖਿਆ ਮੇਰਾ ਮੇਰੇ ਫਾਦਰ ਨੇ ਕਹਿਣਾ ਵੀ ਹੋਰ ਕਿਸੇ ਬਾਬੇ ਨੂੰ ਮੈਂ ਨੋ ਪੈਸੇ ਦਿਆਂ ਨਾ ਦਿਆਂ ਮੈਨੂੰ ਕਿਹਾ ਕਰੇ ਇਹਨੂੰ ਮੈਂ ਜ਼ਰੂਰ ਬੋਲੀ ਦੇਣੀ ਇਹਦੇ ਮੈਂ ਨੋਟ ਜ਼ਰੂਰ 500 ਦਾ ਦੇਣਾ ਹੈ ਉਹਨੂੰ ਜ਼ਰੂਰ ਪੈਸੇ ਦਿਆ ਕਰੇ ਮੈਂ ਕਿਹਾ ਭਲਾ ਕਿਉਂ ਦਿੰਦੇ ਤੁਸੀਂ ਕਹਿੰਦਾ ਬਸ ਇਹ ਨੋਟ ਮਾਇਆ ਨੂੰ ਹੱਥ ਨਹੀਂ ਲਾਉਣਾ ਮਾਇਆ ਨੂੰ ਹੱਥ ਨਾ ਲਾਇਆ ਕਰੇ ਏਦਾਂ ਜੇਬ ਐਂ ਕਰ ਦਿਆ ਕਰੇ ਵੀ ਇਹਦੇ ਵਿੱਚ ਪਾ ਦਿਓ ਸੱਚ ਹੈ ਬਿਲਕੁਲ ਗੁਰੂ ਤੁਹਾਨੂੰ ਪਤਾ ਹੀ ਹੈ ਵੈਸੇ ਤੇ ਬਹੁਤਿਆਂ ਨੂੰ ਤਾਂ ਪਤਾ ਹੀ ਹੋਣਾ ਵੀ ਮੈਂ ਕਿਹਨੂੰ ਕਹਿ ਰਿਹਾ ਏਦਾਂ ਏਦਾਂ ਜੇਬ ਕਰ ਦਿਆ ਕਰੇ ਵੀ ਇਹਦੇ 'ਚ ਪਾ ਦੇ ਉਹ ਇਹਦੇ ਵਿੱਚ ਨੋਟ ਪਾ ਦਿਆ ਕਰ ਹੁਣ ਦੱਸੋ ਤੇ ਲੋਕਾਂ ਦੇ ਮਨ ਵਿੱਚ ਕੀ ਹੈ ਵੀ ਇਹ ਬਾਬਾ ਨੋਟਾਂ ਨੂੰ ਹੱਥ ਹੀ ਨਹੀਂ ਲਾਉਂਦਾ ਉਹ ਇਸ ਹਿਸਾਬ ਨਾਲ ਤੇ ਮੈਨੂੰ ਲੱਗਦਾ ਹੈ ਆਉਣ ਵਾਲੇ 10 ਸਾਲਾਂ ਨੂੰ ਆਪਣੇ 'ਚੋਂ ਕੋਈ ਵੀ ਨੋਟਾਂ ਨੂੰ ਹੱਥ ਨਹੀਂ ਲਾਇਆ ਕਰੂ ਕਿਉਂਕਿ ਆ ਕਾਰਡ ਜੇ ਚੱਲ ਪੈਣਗੇ ਨੋਟ ਤੇ ਰਹਿਣੇ ਹੀ ਨਹੀਂ ਆਖੋ ਸਤਨਾਮ ਇਸ ਹਿਸਾਬ ਨਾਲ ਤੇ ਆਪਾਂ ਸਾਰੇ ਹੀ ਨਹੀਂ ਮਾਇਆ ਨੂੰ ਹੱਥ ਲਾਉਂਦੇ ਕਾਰਡ ਚੱਲਣਗੇ ਕਿ ਨਹੀਂ ਆ ਗਏ ਹੁਣ ਤੇ 10 ਸਾਲਾਂ ਤੱਕ ਤੁਸੀਂ ਵੇਖ ਲਿਓ ਕਿਤੇ ਪੈਸੇ ਨੋਟ ਨਹੀਂ ਚੱਲਣਾ ਆ ਕਾਰਡ ਜੇ ਚੱਲਣਗੇ ਅਮਰੀਕਾ ਵਾਲੇ ਹੱਥ ਲਾਉਂਦੇ ਹੀ ਨਹੀਂ ਫਿਰ ਤੇ ਸਾਰੀ ਬਾਬੇ ਨੇ ਅਮਰੀਕਾ 'ਚ ਕਾਰਡ ਹੀ ਚੱਲਦਾ ਤੇਲ ਪਾਉਣਾ ਤਾਂ ਕਾਰਡ ਕੁਛ ਵੀ ਕਰਨਾ ਹੈ ਉੱਥੇ ਕਾਰਡ ਜੇ ਹੀ ਚੱਲਦੇ ਨੇ ਬਸ ਉਹ ਕਾਰਡ ਜਿਹਾ ਘਸਾ ਦਿੰਦੇ ਨੇ ਚਾਹੇ ਕੋਈ ਰੋਟੀ ਖਾਣੀ ਹੈ ਉੱਥੇ ਵੀ ਜਿੱਥੇ ਵੀ ਜਾਣਾ ਬਸ ਉਹ ਇਦਾਂ ਬਸ ਲੈ ਇਸ ਹਿਸਾਬ ਨਾਲ ਤੇ ਮਾਇਆ ਨੂੰ ਹੱਥ ਹੀ ਨਹੀਂ ਲਾਉਂਦੇ ਲੈ ਇਸੇ ਨੂੰ ਸਮਝੀ ਜਾਂਦੇ ਨੇ ਲੋਕ ਵੀ ਬਾਬਾ ਜੀ ਮਾਇਆ ਨੂੰ ਹੱਥ ਨਹੀਂ ਲਾਉਂਦੇ ਇਸ ਹਿਸਾਬ ਨਾਲ ਤੇ ਤੁਸੀਂ ਤਿਆਰੀ ਕਰ ਲਓ ਮੋਦੀ ਨੇ ਤੁਹਾਨੂੰ ਸਾਰਿਆਂ ਨੂੰ ਬਾਬੇ ਬਣਾ ਦੇਣਾ ਸਾਰੇ ਹੀ ਬਾਬੇ ਬਣ ਜਾਓ ਵੀ ਅਸੀਂ ਤੇ ਮਾਇਆ ਨੂੰ ਹੱਥ ਹੀ ਨਹੀਂ ਲਾਉਂਦੇ ਹੁਣ 500 2-2 ਹਜ਼ਾਰ ਵਾਲੇ ਨੋਟ ਵੀ ਬੰਦ ਹੋ ਜਾਣਗੇ ਤੁਸੀਂ ਸਾਰੇ ਹੀ ਬਾਬੇ ਹੱਥ ਤੇ ਤੁਸੀਂ ਹੁਣ ਲਾਣਾ ਹੀ ਨਹੀਂ ਮਾਇਆ ਦੇਖੋ ਤੇ ਸਹੀ ਗੱਲ ਕਿੱਧਰ ਨੂੰ ਗਈ ਭੁਲੇਖਾ ਕਿੱਡਾ ਵੱਡਾ ਪੈ ਗਿਆ ਬੰਦਾ ਕਹਿੰਦਾ ਨਿਆਰੇ ਦੇ ਨੋਟਾਂ ਨੂੰ ਹੱਥ ਨਹੀਂ ਲਾਉਂਦਾ ਅਸੀਂ ਕਦੇ ਸੋਚਿਆ ਹੀ ਨਹੀਂ ਦਿਮਾਗ ਤੇ ਵਜਨ ਪਾਇਆ ਹੀ ਨਹੀਂ ਇਸੇ ਕਰਕੇ ਸਾਨੂੰ ਲੋਕੀ ਭੇਡਾਂ ਕਹਿੰਦੇ ਆ ਵੀ ਭੇਡਾਂ ਵਾਂਗੂ ਹੀ ਮਗਰ ਲੱਗ ਜਾਂਦੇ ਆ ਇੱਕ ਭੇਡ ਤੁਰ ਪਈ ਮਗਰ ਹੀ ਸਾਰੀਆਂ ਭੇਡਾਂ ਤੁਰ ਪੈਂਦੀਆਂ ਮਾਸਟਰ ਕਹਿੰਦਾ ਇੱਕ ਭੇਡ ਨਿਕਲ ਗਈ 100 ਭੇਡ ਸੀ ਇੱਕ ਨਿਕਲ ਗਈ ਮਗਰ ਕਿੰਨੀਆਂ ਰਹਿ ਗਈਆਂ ਬਾਕੀ 25 ਕਹਿੰਦੇ 99 ਇੱਕ ਕਹਿੰਦਾ ਜੀ ਇੱਕ ਵੀ ਨਹੀਂ ਰਹੀ ਉਹ ਕਹਿੰਦੇ ਤੈਨੂੰ ਕੀ ਪਤਾ ਹੈ 99 ਰਹਿ ਗਈਆਂ ਕਹਿੰਦਾ ਜੀ ਸਾਡੇ ਮਾਸਟਰ ਜੀ ਭੇਡਾਂ ਰੱਖੀਆਂ ਹੋਈਆਂ ਨੇ ਸਾਨੂੰ ਪਤਾ ਵੀ ਜੇ ਇੱਕ ਨਿਕਲ ਜੇ ਸਾਰੀਆਂ ਜਾਣਗੀਆਂ ਮਗਰ ਹੀ ਇਹ ਭੇਡ ਚਾਲ ਇਹਨੂੰ ਕਹਿੰਦੇ ਆ ਜੀ ਇਹ ਭੇਡ ਚਾਲ ਹੈ ਲੋਕਾਂ ਨੇ ਜਿਵੇਂ ਕਹਿਤਾ ਗੱਲ ਉਡਾਤੀ ਗੱਪ ਉਡਾਤਾ ਆਪਾਂ ਮੰਨ ਗਏ ਬੰਦੇ ਦੀਆਂ ਗੱਲਾਂ 'ਚ ਆ ਕੇ ਬੰਦਾ ਗੱਪ ਮਾਰੀ ਜਾਂਦਾ ਆਪਾਂ ਮੰਨੀ ਜਾਂਦੇ ਹਾਂ ਗੱਪ ਤੇ ਗੱਪ ਛੱਡੀ ਜਾਂਦਾ ਆਪਾਂ ਮੰਨੀ ਜਾਂਦੇ ਹਾਂ ਤੇ ਜਿਹੜਾ ਬੰਦਾ ਗੱਪ ਤੇ ਸਵਾਲ ਕਰ ਦਵੇ ਉਹਨੂੰ ਪਤਾ ਕੀ ਕਹਿਣਗੇ ਇਹ ਤਰਕ ਕਰਦਾ ਹੈ ਉਹਨੂੰ ਪਤਾ ਕੀ ਕਹਿਣਗੇ ਇਹ ਬੰਦਾ ਤਰਕ ਕਰਦਾ ਹੈ ਜੀ ਇਹ ਸਵਾਲ ਕਿਉਂ ਕਰਦਾ ਹੈ ਹੁਣ ਵੇਖੋ ਇੱਕ ਇੱਕ ਹੁਣ ਮੰਨ ਲਓ ਕੋਈ ਬੰਦਾ ਸਾਡੇ 'ਚ ਬਹਿ ਕੇ ਪਤਾ ਗੱਲ ਕਰੇ ਮੈਂ ਦਿੱਲੀ ਗਿਆ ਅੱਛਾ ਕਹਿੰਦਾ ਮੈਂ ਮੋਟਰਸਾਈਕਲ ਤੇ ਦਿੱਲੀ 6 ਘੰਟਿਆਂ 'ਚ ਪਹੁੰਚ ਗਿਆ ਆਪਾਂ ਕਹਾਂਗੇ ਠੀਕ ਮੰਨੀ ਜਾ ਸਕਦੀ ਗੱਲ? ਆਪਾਂ ਕਹਾਂਗੇ ਠੀਕ ਹੈ ਭਾਈ ਤੂੰ ਬਹੁਤ ਤੇਜ਼ ਗਿਆ ਹੋਏਗਾ, 6 ਘੰਟਿਆਂ 'ਚ ਮੋਟਰਸਾਈਕਲ 'ਤੇ ਪਹੁੰਚ ਗਿਆ। ਜੇ ਬੰਦਾ ਕਵੇ ਵੀ ਮੈਂ ਦਿੱਲੀ 1 ਘੰਟੇ 'ਚ ਹੀ ਪਹੁੰਚ ਗਿਆ, ਫਿਰ ਤੇ ਯਾਰ ਅਸੀਂ ਐਂ ਕਹਾਂਗੇ ਵੀ ਯਾਰ ਐਂ ਕਿਵੇਂ ਪਹੁੰਚ ਗਿਆ ਤੂੰ? ਜਦੋਂ ਇਹ ਬਾਬੇ ਵੱਡੇ ਵੱਡੇ ਗੱਪ ਛੱਡਦੇ ਐ ਤੇ ਸਾਡੇ ਵਰਗੇ ਪ੍ਰਚਾਰਕ ਸਵਾਲ ਕਰਦੇ ਆ ਵੀ ਐਂ ਕਿਵੇਂ, ਉਦੋਂ ਫਿਰ ਇਹ ਪਤਾ ਕੀ ਕਹਿੰਦੇ ਆ? ਇਹ ਜੀ ਤਰਕ ਕਰਦੇ ਆ ਵੀ ਤੁਸੀਂ ਜੋ ਮਰਜ਼ੀ ਕਹੀ ਜਾਓ, ਅਸੀਂ ਸਵਾਲ ਵੀ ਨਾ ਪੁੱਛੀਏ। ਤੁਸੀਂ ਜੋ ਮਰਜ਼ੀ ਬੋਲੀ ਜਾਓ, ਜੋ ਮਰਜ਼ੀ ਗੱਪ ਸੁਣਾਈ ਜਾਓ, ਕਿਉਂ ਨਾ ਪੁੱਛੀਏ? ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਵਾਲ ਪੁੱਛੇ ਆ ਇਹਨਾਂ ਤੋਂ। ਉਹ ਕਹਿੰਦੇ ਸੀ ਚੁੱਪ ਰਹਿ, ਨਾਲ ਰੱਬ ਮਿਲਦਾ। ਮਹਾਰਾਜ ਕਹਿੰਦੇ ਐਂ ਕਿਵੇਂ ਮਿਲ ਜੂ? ਉਹ ਕਹਿੰਦੇ ਸੀ ਨਹਾ ਕੇ ਰੱਬ ਮਿਲਦਾ। ਗੁਰੂ ਸਾਹਿਬ ਕਹਿੰਦੇ ਐਂ ਕਿਵੇਂ ਨਹਾ ਕੇ ਮਿਲ ਜੂ? ਕਹਿੰਦੇ ਗਿਆਨ ਪ੍ਰਾਪਤ ਕਰਕੇ ਮਿਲ ਜਾਂਦਾ, ਗ੍ਰੰਥ ਪੜ੍ਹ ਪੜ੍ਹ ਕੇ। ਮਹਾਰਾਜ ਕਹਿੰਦੇ ਐਂ ਕਿਵੇਂ ਮਿਲ ਜੂ? ਗੁਰੂ ਸਾਹਿਬ ਨੇ ਸਾਨੂੰ ਇਦਾਂ ਸਿਖਾਇਆ ਵੀ ਸੱਚ ਨੇ ਐਂ ਕਿਵੇਂ ਮਿਲ ਜੂ? ਗੁਰੂ ਸਾਹਿਬ ਨੇ ਸਾਨੂੰ ਇਦਾਂ ਸਿਖਾਇਆ ਵੀ ਸੱਚ ਉੱਤੇ ਤੇ ਤਰਕ ਹੋ ਹੀ ਨਹੀਂ ਸਕਦੀ, ਪਰ ਝੂਠ ਉੱਤੇ ਤਰਕ ਜ਼ਰੂਰ ਕਰਿਓ। ਆਖੋ ਸਤਨਾਮ। ਤਰਕ ਦਾ ਮਤਲਬ ਹੈ ਝੂਠ ਤੇ ਤਰਕ ਕਰੋ, ਸੱਚ ਉੱਤੇ ਤਰਕ ਨਹੀਂ ਹੋ ਸਕਦੀ। ਸਾਡਾ ਦਿਮਾਗ ਨਹੀਂ ਹਿੱਲਿਆ ਗੁਰਬਾਣੀ ਤੇ ਤਰਕ ਕਰਾਂਗੇ, ਅਸੀਂ ਪਾਗਲ ਨਹੀਂ। ਗੁਰੂ ਗ੍ਰੰਥ ਸਾਹਿਬ ਉੱਤੇ ਕੋਈ ਤਰਕ ਕਰ ਹੀ ਨਹੀਂ ਸਕਦਾ, ਉਹ ਸੱਚ ਬੋਲਦੇ ਐ। ਪਰ ਗੱਪਾਂ ਤੇ ਤਰਕ ਜ਼ਰੂਰ ਕਰਦੇ ਹਾਂ, ਗੱਪਾਂ ਤੇ ਡਾਊਟ ਜ਼ਰੂਰ ਕਰਦੇ ਹਾਂ, ਗੱਪਾਂ ਤੇ ਸਵਾਲ ਕਰਦੇ ਹਾਂ ਤੇ ਕਰਦੇ ਰਹਾਂਗੇ। ਤੁਸੀਂ ਵੱਡੇ ਵੱਡੇ ਗੱਪ ਮਾਰੋਗੇ, ਅਸੀਂ ਸਵਾਲ ਕਰਾਂਗੇ। ਇਹ ਬੰਦਾ ਗੱਪ ਮਾਰਦਾ ਹੈ, ਇਸ ਇਹਨੂੰ ਮਾਈਂਡ ਡਿਵੈਲਪ ਹੋਣਾ ਕਹਿੰਦੇ ਐ। ਮਾਈਂਡ ਨੂੰ ਭੁੱਖ ਲੱਗਦੀ ਹੈ, ਉਹ ਤਾਂ ਪੁੱਛਦਾ ਹੈ ਸਵਾਲ ਅੰਦਰ ਸਾਡੇ ਆਵੇ ਵੀ ਆਹ ਕਿਉਂ ਇਦਾਂ ਕਿਵੇਂ ਹੋ ਗਿਆ, ਤਾਂ ਤਰੱਕੀ ਕਰੋਗੇ। ਨਹੀਂ ਤੇ ਇਹਨਾਂ ਨੇ ਗੱਪ ਵੱਡੇ ਵੱਡੇ ਛੱਡੀ ਜਾਣੇ ਐ ਤੇ ਆਪਾਂ ਇਹਨਾਂ ਦੀਆਂ ਗੱਲਾਂ 'ਚ ਫਸੀ ਜਾਣਾ, ਵੱਡੇ ਵੱਡੇ ਗੱਪ ਇਹਨਾਂ ਨੇ ਛੱਡੀ ਜਾਣੇ। ਇਸ ਗੱਲ ਦਾ ਖਿਆਲ ਰੱਖਿਓ ਭਾਈ, ਇਹ ਚੇਤਾ ਰੱਖਿਓ। ਇਹੋ ਜਿਹੇ ਭੇਖ ਕਰਨ ਵਾਲੇ ਜਿਹੜੇ ਆ, ਹਾਂਜੀ ਪੜ੍ਹੋ ਧਿਆਨ ਨਾਲ ਸੁਣਿਓ।
ਪਗ ਉਪੇ ਤਾਣਾ ਆਪਣਾ ਕੀਆ ਕਮਾਣਾ।
ਕਹਿੰਦੇ ਨੰਗੇ ਪੈਰੀ ਵੀ ਕਈ ਬਾਬੇ ਰਹਿੰਦੇ ਆ ਗੁਰੂ ਨਾਨਕ ਪਾਤਸ਼ਾਹ ਆਪਣੇ। ਵੇਖੋ ਇੱਕ ਇੱਕ ਗੱਲ ਆਪਾਂ ਨੂੰ ਸਮਝਾ ਰਹੇ ਆ ਆਪਣੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ, ਆਪਣੇ ਸਤਿਗੁਰੂ। ਵੇਖੋ ਸਾਨੂੰ ਹੁਣ ਇੱਥੇ ਅੱਗੇ ਕਿਹਨੂੰ, ਪਹਿਲਾਂ ਬਸਤਰਾਂ ਦੀ ਗੱਲ ਕਰਕੇ, ਬਸਤਰ ਨਾ ਪਹਿਰੇ ਅਹਿਨਸ ਕਹਿਰੇ। ਕਹਿੰਦੇ ਜਿਹੜਾ ਕੱਪੜੇ ਨਹੀਂ ਪਾਉਂਦਾ, ਕਹਿੰਦੇ ਲੋਕਾਂ ਦਾ ਕੀ ਗਵਾਉਂਦਾ ਹੈ, ਦਿਨ ਤੇ ਰਾਤ ਦੁਖੀ ਹੋਈ ਜਾਂਦਾ ਕੱਪੜੇ ਪਾਉਂਦਾ ਨਹੀਂ। ਹੁਣ ਇਹੋ ਜਿਹੇ ਠੰਡ ਵਿੱਚ ਜਿਹੜਾ ਕੱਪੜੇ ਨਹੀਂ ਪਾਉਂਦਾ, ਆਪਣੀ ਜਾਨ ਆਪ ਹੀ ਔਖੀ ਕਰੀ ਬੈਠਾ, ਸਰੀਰ ਤੰਗ ਕਰੇਗਾ ਆਪਣਾ, ਅਹਿਨਸ ਕਹਿਰੇ। ਮੌਨ ਵਿਗੋਤਾ ਕਿਉਂ ਜਾਗੈ ਗੁਰਬਿੰਦ ਸੂਤਾ। ਹੁਣ ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ। ਕਹਿੰਦੇ ਜਿਹੜੇ ਬੰਦੇ ਨੇ ਜੁੱਤੀ ਲਾ ਦਿੱਤੀ ਵੀ ਮੈਂ ਤੇ ਜੁੱਤੀ ਲਾ ਕੇ ਸਾਰੀ ਜ਼ਿੰਦਗੀ ਮੈਂ ਜੁੱਤੀ ਨਹੀਂ ਪਾਉਣੀ, ਕਹਿੰਦੇ ਇਹਦੇ ਨਾਲ ਰੱਬ ਕੀ ਮਿਲੇਗਾ? ਆਪਣਾ ਕੀਤਾ ਪਾਏਗਾ, ਕੰਡੇ ਤੇ ਰੋਡ ਚੁੱਭਦੇ ਰਹਿਣਗੇ। ਆਖੋ ਸਤਨਾਮ। ਤੇਰੀ ਸੋਚ ਹੀ ਤੇਰੀ ਸਜ਼ਾ ਹੈ, ਤੇਰੀ ਸੋਚ। ਜਿਸ ਦਿਨ ਮੇਰੇ ਵੀਰੋ ਤੁਸੀਂ ਇਹ ਸੋਚ ਲੈਣਾ ਹੈ ਵੀ ਮੈਂ ਤੇ ਨੰਗੇ ਪੈਰੀ ਗੁਰਦੁਆਰੇ ਜਾਊਂ, ਐ ਸੋਚ ਲਓ ਵੀ ਮੈਂ ਤੇ ਨੰਗੇ ਪੈਰੀ ਜਾਊਂ, ਬਸ ਥਰ ਥਰ ਕਰਦੇ ਪੈਰ ਜਾਣਗੇ, ਐ ਲਾਲ ਹੋ ਜਾਣਗੇ। ਤੇਰੀ ਸੋਚ, ਇਹ ਸੋਚਣਾ ਹੀ ਤੇਰੀ ਸਜ਼ਾ ਬਣ ਗਈ। ਇਹ ਸੋਚ ਹੀ ਸਜ਼ਾ ਹੈ, ਮਾੜੀ ਸੋਚ, ਇਹਦੇ ਨਾਲ ਰੱਬ ਮਿਲੇਗਾ? ਸਾਨੂੰ ਬੜਾ ਵੱਡਾ ਭੁਲੇਖਾ ਪਾਤਾ ਗੁਰੂ ਨਾਨਕ ਪਾਤਸ਼ਾਹ। ਕਹਿੰਦੇ ਜਿਹੜੇ ਨੰਗੇ ਪੈਰੀ ਤੁਰੇ ਫਿਰਦੇ ਐ, ਪਾਗੋ ਪਤਾਣਾ ਆਪਣਾ ਕੀਆ ਕਮਾਣਾ। ਬਾਕੀ ਸਿੱਧੀ ਜੀ ਗੱਲ ਹੈ, ਜੇ ਨੰਗੇ ਪੈਰੀ ਰੱਬ ਮਿਲਦਾ ਹੋਵੇ, ਬਾਂਦਰ ਕਿਹੜੇ ਬੂਟ ਪਾਉਂਦਾ ਹੈ? ਆ ਜਾਨਵਰ ਸਾਰੇ ਨੰਗੇ ਪੈਰੀ ਤੁਰੇ ਫਿਰਦੇ, ਨਾਲੇ ਬਾਂਦਰ ਦੇ ਪੈਰ ਬੰਦੇ ਵਰਗੇ ਹੁੰਦੇ ਆ, ਉਹ ਕਿਹੜੇ ਬੂਟ ਪਾਉਂਦਾ ਹੈ ਜਿਹਦੇ ਨਾਲ ਰੱਬ ਮਿਲ ਜਾਂਦਾ? ਕਿੱਦਾਂ ਵੇਖੋ ਸਾਨੂੰ ਉਲਝਾਇਆ ਹੋਇਆ ਲੋਕਾਂ ਨੇ, ਗੁਰੂ ਨਾਨਕ ਪਾਤਸ਼ਾਹ ਆਪਾਂ ਨੂੰ ਵੇਖੋ ਸਮਝਾਉਂਦੇ। ਹਾਂਜੀ,
ਅਲ ਮਲ ਖਾਈ ਸਿਰ ਸ਼ਾਈ ਪਾਈ,
ਐਵੇਂ ਗੰਦ ਮੰਦ ਖਾਂਦਾ ਫਿਰਦਾ ਹੈ, ਸਿਰ ਵਿੱਚ ਸਵਾਹ ਪਾਈ ਫਿਰਦਾ ਹੈ। ਅਲ ਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪੱਤ ਗਵਾਈ। ਸਿਰ ਚ ਸਵਾਹ ਪਾਈ ਫਿਰਦੇ ਹੈ, ਪਤਾ ਨਹੀਂ ਕੀ ਕੁਝ ਅਲ ਮਲ ਖਾਂਦੇ ਫਿਰਦੇ ਹੈ। ਇੱਥੇ ਅੱਜ ਕੱਲ ਜਿਹੜੇ ਆ ਆਪਾਂ ਵੇਖਿਆ ਨਾ ਅੱਗੇ ਵੀ ਚਲੋ ਹੁਣ ਤੇ ਮੈਂ ਕਈ ਵਾਰੀ ਨਹੀਂ ਬੋਲਦਾ ਪਹਿਲਾਂ ਪਹਿਲਾਂ ਬਹੁਤ ਬੇਨਤੀਆਂ ਕਰ ਕੀਤੀਆਂ ਸਾਲ ਕੁ ਮੈਂ ਬਹੁਤ ਬੋਲਿਆ ਵੀ ਜੈ ਮਸਤਾਂ ਦੀ ਕਰਦੇ ਰਹਿੰਦੇ ਐ ਗੱਡੀਆਂ ਪਿੱਛੇ ਲਿਖੀ ਫਿਰਦੇ ਐ ਜੈ ਮਸਤਾਂ ਦੀ ਆ ਗੁਰੂ ਨਾਨਕ ਪਾਤਸ਼ਾਹ ਨੂੰ ਪੜ੍ਹ ਕੇ ਵੇਖੋ ਗਾਉਣ ਵਾਲੇ ਤੇ ਕਹਿੰਦੇ ਆ ਨਾ ਵੀ ਸਾਡੀ ਜਿੰਦ ਜਾਨ ਹੀ ਮਸਤ ਹੈ ਗਾਉਣ ਵਾਲੇ ਜਿਨ੍ਹਾਂ ਨੂੰ ਲੋਕੀ ਮੰਨਦੇ ਆ ਵੀ ਬੜੇ ਵੱਡੇ ਗਾਇਕ ਨੇ ਜੀ ਉਹ ਗਾਇਕ ਤੇ ਕਹਿੰਦੇ ਆ ਸਾਡੀ ਜਿੰਦ ਜਾਨ ਹੀ ਮਸਤ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਕੀ ਹੈ ਅਲਮਲ ਖਾਈ ਜਾਂਦਾ ਹੈ ਸਿਰ ਚ ਸਵਾਹ ਪਾਈ ਫਿਰਦਾ ਹੈ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪੱਤ ਗਵਾਈ ਮੂੰਹ ਵਿੱਚ ਸਿਗਰਟ ਤੁੰਨੀ ਫਿਰਦਾ ਉਹਨੂੰ ਵੀ ਬਾਬਾ ਕਹੀ ਜਾਂਦੇ ਲੋਕ ਤੰਬਾਕੂ ਖਾਈ ਜਾਂਦਾ ਨਸ਼ੇ ਕਰੀ ਜਾਂਦਾ ਉਹਨੂੰ ਲੋਕੀ ਬਾਬਾ ਕਹੀ ਜਾਂਦੇ ਜੈ ਮਸਤਾਂ ਦੀ ਕਰਦੇ ਫਿਰਦੇ ਐ ਸਾਡੇ ਮਸਤ ਤੇ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਸਾਨੂੰ ਅਸਲੀ ਮਸਤੀ ਚਾੜਦੇ ਐ ਇਸ ਕਰਕੇ ਇਹ ਗੱਲ ਨੂੰ ਦਿਮਾਗ 'ਚ ਰੱਖੋ ਭਾਈ ਸਤਿਗੁਰੂ ਜੀ ਕਹਿੰਦੇ ਐ ਮੂਰਖ ਲੋਕ ਨੇ ਸਭ ਮੂਰਖਾਂ ਦਾ ਟੋਲਾ ਤੁਰਿਆ ਫਿਰਦਾ ਇਹੋ ਜਿਹੇ ਬੰਦਿਆਂ ਦੇ ਮਗਰ ਭੁੱਲ ਕੇ ਵੀ ਨਹੀਂ ਲੱਗਣਾ ਭਾਈ ਭੁੱਲ ਕੇ ਵੀ ਨਹੀਂ ਲੱਗਣਾ ਇਹੋ ਜਿਹਿਆਂ ਨੂੰ ਦੁਨੀਆ ਪੂਜਦੀ ਸਾਨੂੰ ਸ਼ਹੀਦ ਤਾਰੂ ਸਿੰਘ ਵਰਗੇ ਭੁੱਲ ਗਏ ਐ ਸਾਨੂੰ ਬਾਬਾ ਦੀਪ ਸਿੰਘ ਵਰਗੇ ਸੂਰਮੇ ਭੁੱਲ ਗਏ ਸਾਨੂੰ ਬਾਬੇ ਜਰਨੈਲ ਸਿੰਘ ਵਰਗਿਆਂ ਦਾ ਚੇਤਾ ਭੁਲਾਤਾ ਸਾਨੂੰ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਵਰਗੇ ਚੇਤੇ ਨਹੀਂ ਆਉਂਦੇ ਸ਼ਹੀਦ ਸਤਵੰਤ ਸਿੰਘ ਬੇਅੰਤ ਸਿੰਘ ਦੀ ਸ਼ਹੀਦੀ ਦਿਹਾੜਾ ਕੋਈ ਨਹੀਂ ਮਨਾਉਂਦਾ ਜਿਹੜੇ ਬੰਦਿਆਂ ਨੇ ਇਹੋ ਜਿਹੇ ਪੁੱਠੇ ਕੰਮ ਆਪਣੀ ਜ਼ਿੰਦਗੀ ਵਿੱਚ ਕੀਤੇ ਐ ਉਹਨਾਂ ਨੂੰ ਬਹੁਤ ਵੱਡੇ ਬਾਬੇ ਬਣਾ ਕੇ ਪੇਸ਼ ਕੀਤਾ ਜਿੰਨੇ ਪੁੱਠੇ ਕੰਮ ਕਰਨਗੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੁੱਠੇ ਕੰਮ ਕਰਦੇ ਐ ਸਾਰੇ ਉਹਨਾਂ ਨੂੰ ਇਹ ਲੋਕ ਮੰਨਦੇ ਆ ਵੀ ਇਹ ਤੇ ਬਹੁਤ ਵੱਡੇ ਐ ਇਸ ਕਰਕੇ ਭਾਈ ਇਹਨਾਂ ਸਾਰੇ ਵਹਿਮਾਂ ਭਰਮਾਂ ਚੋਂ ਨਿਕਲੋ
ਭੇਖ ਦੇਖਾਏ ਜਗਤ ਕੋ ਲੋਗਨ ਕੋ ਬਸ ਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ
ਬਸ ਨਰਕ ਹੀ ਭੋਗਦੇ ਨੇ ਗੁਰਮੁਖੋ ਸਾਰੀ ਜ਼ਿੰਦਗੀ ਗਲਤ ਸੋਚ ਬਣਾ ਕੇ ਸਜ਼ਾ ਹੀ ਭੋਗਦੇ ਨੇ ਸਾਰੀ ਜ਼ਿੰਦਗੀ ਸਜ਼ਾ ਹੀ ਭੋਗਦੇ ਆ ਭਾਈ ਹੋਰ ਵੀ ਨੇ ਜਿਹੜੇ ਮੜੀਆਂ ਦੇ ਵਿੱਚ ਜਾ ਕੇ ਅੱਡੇ ਲਾ ਲੈਂਦੇ ਅੱਗੇ ਗੁਰੂ ਜੀ ਕਹਿੰਦੇ ਐ
ਵਿਣ ਨਾ ਵੇ ਕਿਛ ਥਾਏ ਨਾ ਪਾਈ
ਨਾਮ ਤੋਂ ਬਿਨਾਂ ਸੱਚੇ ਗਿਆਨ ਤੋਂ ਬਿਨਾਂ ਕੁਛ ਥਾਂ ਹੀ ਨਹੀਂ ਪੈਂਦਾ ਭਾਵੇਂ ਬੰਦਾ ਜੋ ਮਰਜ਼ੀ ਕਰਦਾ ਫਿਰੇ ਸੱਚ ਜੇ ਜ਼ਿੰਦਗੀ ਵਿੱਚ ਨਾ ਲੈ ਕੇ ਆਇਆ ਤੇ ਕੁਝ ਵੀ ਥਾਂ ਨਹੀਂ ਜੀ ਪੈਂਦਾ ਜੇ ਜ਼ਿੰਦਗੀ 'ਚ ਸੱਚ ਨਾ ਲੈ ਕੇ ਆਇਆ ਹਾਂਜੀ
ਰਹੇ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ
ਕਹਿੰਦੇ ਅਕਲ ਦਾ ਅੰਨਾ ਗਿਆਨ ਲੈਂਦਾ ਨਹੀਂ ਮੜੀਆਂ ਮਸਾਣੀਆਂ ਦੇ ਵਿੱਚ ਜਾ ਕੇ ਡੇਰਾ ਲਾ ਕੇ ਬਹਿ ਗਿਆ ਰਹੇ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣਾ ਫਿਰ ਪਛਤਾਣੀ ਕਹਿੰਦੇ ਅਕਲ ਦਾ ਅੰਨਾ ਹੈ ਇਹ ਪਛਤਾਏਗਾ ਬਹੁਤ ਇੱਕ ਦਿਨ ਇਹ ਪਛਤਾਏਗਾ ਬਹੁਤ ਅਕਲ ਦਾ ਅੰਨਾ ਗਿਆਨਹੀਣ ਹੈ ਐਵੇਂ ਹੀ ਧੱਕੇ ਖਾਂਦਾ ਤੁਰਿਆ ਫਿਰਦਾ ਹਾਂਜੀ
ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ
ਬਸ ਜਿਹੜਾ ਸੱਚਾ ਗਿਆਨ ਜਿਹਨੂੰ ਹੋ ਗਿਆ ਸੁਖੀ ਉਹਨੇ ਹੋਣਾ ਹੈ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਮ ਮਨ ਵਸਾਉਣ ਦਾ ਕੀ ਮਤਲਬ ਹੈ ਪਰਮਾਤਮਾ ਸੱਚ ਆਪਣੇ ਮਨ ਵਿੱਚ ਵਸਾਵੇ ਸੱਚ ਮਨ ਵਿੱਚ ਵਸਾਵੇ ਹਾਂਜੀ
ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਹਿ ਕੇਵਲ ਹਉ ਮੈਂ ਸ਼ਬਦ ਜਲਾਏ
ਉਸ ਦੇ ਮਨ ਵਿੱਚ ਕੋਈ ਡਾਊਟ ਨਹੀਂ ਰਹਿੰਦਾ ਅੰਦੇਸੇ ਕੋਈ ਆਸ ਨਹੀਂ ਰਹਿੰਦੀ ਕਿਸੇ ਤੋਂ ਉਹਦੀ ਆਸ ਕੀ ਹੈ ਸ਼ੁੱਧ ਆਸ ਜਿਹੜੀ ਹੈ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇ ਉਹ ਨਿਰਲੇਪ ਹੋ ਜਾਂਦਾ ਹੈ ਉਹ ਕੋਈ ਇੱਛਾ ਨਹੀਂ ਰੱਖਦਾ ਜਿਹੜਾ ਸ਼ਬਦ ਨਾਲ ਜੁੜ ਗਿਆ ਉਹਦੀ ਹਉਮੈ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਪਰ ਉਹਨੂੰ ਜੋ ਸਤਿਗੁਰੂ ਨਾਲ ਜੁੜਦਾ ਸੱਚਾ ਗਿਆਨ ਜਿਹਨੂੰ ਹੁੰਦਾ ਹੈ ਉਹ ਇਹੋ ਜਿਹੇ ਭੇਖ ਨਹੀਂ ਕਰਦਾ ਇਹੋ ਜਿਹੇ ਦਿਖਾਵੇ ਨਹੀਂ ਕਰਦਾ ਥਾਂ ਥਾਂ ਉੱਤੇ ਨਹੀਂ ਤੁਰਿਆ ਫਿਰਦਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਚਤੁਰਾਈਆਂ ਚਲਾਕੀਆਂ ਕੰਮ ਨਹੀਂ ਆਉਂਦੀਆਂ ਇੱਥੇ ਸਿਆਣਪਾਂ ਕੰਮ ਨਹੀਂ ਆਉਂਦੀਆਂ ਇਸੇ ਕਰਕੇ ਗੁਰੂ ਜੀ ਕਹਿੰਦੇ ਨੇ ਕਿਉਂ ਥਾਂ ਥਾਂ ਤੇ ਤੁਰਿਆ ਫਿਰਦਾ ਮਨ ਦੀ ਮੈਲ ਲਾ ਮਨ ਦੀ ਜੇ ਮਨ ਦੀ ਮੈਲ ਨਾ ਲੱਥੀ ਫਿਰ ਗੱਲ ਨਹੀਂ ਬਣਨੀ
ਤੇਰੇ ਅੰਦਰੋਂ ਮੈਲ ਨਾ ਜਾਵੇ
ਅੰਦਰ ਦੀ ਮੈਲ ਨਹੀਂ ਨਾ ਜੇ ਲੱਥੀ
ਓਏ ਨਹਾਉਂਦਾ ਫਿਰੇ ਤੀਰਥਾਂ ਤੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਤੇ ਤੇਰੇ ਅੰਦਰੋਂ ਮੈਨੂੰ ਨਾ ਜਾਵੇ ਨਾਉਂਦਾ ਫਿਰ ਤੀਰ ਥਾਂ ਤੇ ਅੰਦਰੋਂ ਮੈਨੂੰ ਉਹ ਮੈਲ ਨਾ ਜਾਵੇ ਨਾਉਂਦਾ ਫਿਰ ਤੀਰ ਥਾਂ ਤੇ ਤੇਰੇ ਅੰਦਰੋਂ ਮੈਲ ਨਾ ਨਾਉਂਦਾ ਫਿਰ ਤੀਰ ਥਾਂ ਤੇ ਤੇਰੇ ਅੰਦਰੋਂ ਮੈਨੂੰ ਨਾ ਜਾਵੇ ਨਾਉਂਦਾ ਫਿਰ ਤੀਰ ਥਾਂ ਤੇ
ਵਾਹ 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 ਨਾਉਂਦਾ ਫਿਰ ਤੀਰ ਥਾਂ ਤੇ ਵਾਹ 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 ਨਾਉਂਦਾ ਫਿਰ ਤੀਰ ਥਾਂ ਤੇ ਵਾਹ 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 ਨਾਉਂਦਾ ਫਿਰ ਤੀਰ ਵਾਹ 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 ਨਾਉਂਦਾ ਫਿਰ ਤੀਰ ਥਾਂ ਤੇ ਵਾਹ 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 ਨਾਉਂਦਾ ਫਿਰ ਤੀਰ ਥਾਂ ਤੇ ਅੰਦਰੋਂ ਮੈਲ ਤੇਰੇ ਅੰਦਰੋਂ ਮੈਲ ਨਾ ਜਾਵੇ ਨਾਉਂਦਾ ਫਿਰ ਤੀਰ ਥਾਂ ਤੇ
ਲੱਖ ਤੀਰਥਾਂ ਤੇ ਨਹਾਉਂਦੇ ਫਿਰੀਏ ਇਸ਼ਨਾਨ ਕਰਦੇ ਨੇ ਜੇ ਗੁਰਬਾਣੀ ਦਾ ਸੱਚਾ ਗਿਆਨ ਲੈ ਕੇ ਮਨ ਦੀ ਮੈਲ ਨਾ ਨਾ ਲਾਈ ਉਹਨਾਂ ਚਿਰ ਗੱਲ ਨਹੀਂ ਬਣਦੀ ਮਨ ਦੀ ਮੈਲ ਲੈਣੀ ਜ਼ਰੂਰੀ ਹੈ ਤੇ ਮਨ ਦੀ ਮੈਲ ਲੈਂਦੀ ਹੈ ਜਦੋਂ ਗੁਰਬਾਣੀ ਦਾ ਸੱਚਾ ਗਿਆਨ ਸੁਣਦੇ ਆ ਇੱਕ ਇੱਕ ਗੱਲ ਨੂੰ ਸੁਣ ਕੇ ਸਮਝ ਕੇ ਫਿਰ ਉਹ ਹੌਲੀ ਹੌਲੀ ਜਿਹੜੇ ਵਿਕਾਰ ਸਾਡੇ ਅੰਦਰ ਪਏ ਆ ਜਿਹੜੀਆਂ ਭੈੜੀਆਂ ਆਦਤਾਂ ਬਣ ਗਈਆਂ ਉਹ ਖਤਮ ਹੋ ਜਾਂਦੀਆਂ ਜਦੋਂ ਗੁਰਬਾਣੀ ਦਾ ਗਿਆਨ ਜਿਵੇਂ ਪਹਿਲਾਂ ਬੇਨਤੀ ਕੀਤੀ ਸੀ ਜਦੋਂ ਇਦਾਂ ਸੁਣਾਂਗੇ ਨਾ ਵੀ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਵਿਸਟਾ ਕਾ ਜੰਤ ਗੰਦਗੀ ਦੇ ਕੀੜੇ ਨਾ ਬਣੀਏ ਕੌਮ ਦੇ ਹੀਰੇ ਬਣੀਏ ਇਦਾਂ ਜਦੋਂ ਇੱਕ ਇੱਕ ਗੱਲ ਸੁਣਾਂਗੇ ਫਿਰ ਐ ਦਿਮਾਗ ਖੁੱਲ ਜਾਣਗੇ ਫਿਰ ਸੱਚ ਸੁਣੋਗੇ ਸਮਝੋਗੇ ਫਿਰ ਜਦੋਂ ਤੁਸੀਂ ਸੱਚ ਤੇ ਚੱਲਣਾ ਸ਼ੁਰੂ ਕਰਨਾ ਚੇਤੇ ਰੱਖਿਓ ਜੀ ਪਰਿਵਾਰ ਵਿੱਚ ਵੀ ਬੜੇ ਵਿਰੁੱਧ ਹੋ ਕੇ ਹੋ ਜਾਣਗੇ ਰਿਸ਼ਤੇਦਾਰੀਆਂ 'ਚ ਵੀ ਕਹਿਣਗੇ ਇੱਦਾਂ ਵਿਆਹ ਕਰਨਾ ਤੂੰ ਕਹੀ ਜਾਂਦਾ ਸਾਦਾ ਵਿਆਹ ਕਰਨਾ ਤੂੰ ਜਦੋਂ ਕਹਿਣਾ ਨਾ ਵੀ ਇੱਦਾਂ ਵਿਆਹ ਕਰਨਾ ਅਸੀਂ ਸਾਦਗੀ ਨਾਲ ਕਰਨਾ ਉੱਥੇ ਹੀ ਕਲੇਸ਼ ਪਾ ਲੈਣਗੇ ਅਸੀਂ ਤੇ ਡੀਜੇ ਲਵਾਉਣਾ, ਅਸੀਂ ਤੇ ਆਰਕੈਸਟਰਾ ਨੂੰ ਸੱਦਣਾ, ਇਸ ਤੇ ਬੀਬੀਆਂ ਨੂੰ ਨੱਚਣ ਵਾਲੀਆਂ ਨੂੰ ਸੱਦਣਾ, ਬੜਾ ਕੁਛ ਹੁੰਦਾ ਫਿਰ। ਪਰ ਫਿਰ ਜੇ ਸਮਝ ਆ ਗਈ, ਫਿਰ ਜਿਸ ਲੈਵਲ ਤੇ ਤੁਸੀਂ ਜਾਣਾ ਹੈ, ਜਿਸ ਬੰਦਾ ਜਿੱਡੇ ਕੁ ਉੱਚਾ ਪਹੁੰਚ ਸਕਦਾ ਹੈ, ਪਰ ਖੜਦਾ ਫਿਰ ਉਹ ਸੱਚ ਤੇ ਹੀ ਹੈ, ਭਾਵੇਂ ਵਿਚਾਰ ਕਰਕੇ ਹੋਵੇ, ਭਾਵੇਂ ਹਥਿਆਰ ਕਰਕੇ ਹੋਵੇ, ਹਥਿਆਰ ਕਰਕੇ। ਪਰ ਦੁਨੀਆ ਉਹਨਾਂ ਦੇ ਵਿਰੁੱਧ ਹੀ ਰਹਿੰਦੀ ਹੈ ਹਮੇਸ਼ਾ, ਛੋਟੇ ਛੋਟੇ ਪੱਧਰ ਤੇ ਵਿਚਰਦਾ ਹੈ ਤੇ ਆਂਢ ਗੁਆਂਢ ਪਿੰਡ ਦੇ ਲੋਕ ਰਿਸ਼ਤੇਦਾਰ, ਤੇ ਵੱਡੀ ਪੱਧਰ ਤੇ ਵਿਚਰਦਾ ਹੈ ਫਿਰ ਸਰਕਾਰਾਂ ਨਾਲ ਵੀ ਟੱਕਰ ਹੋ ਜਾਂਦੀ। ਸਰ ਭਾਈ ਜਗਤਾਰ ਸਿੰਘ ਹਵਾਰੇ ਵਰਗਿਆਂ ਦੀ ਟੱਕਰ ਕਾਹਦੇ ਨਾਲ? ਇਸੇ ਕਰਕੇ ਹੀ ਹੈ। ਹਵਾਰੇ ਵਰਗਿਆਂ ਨੇ ਜੋ ਕੀਤਾ ਹੈ, ਜੇ ਉਹ ਨਾ ਕਰਦੇ ਹੋ ਸਕਦਾ ਸਾਡੇ ਚੋਂ ਬਹੁਤੇ ਨੌਜਵਾਨ ਨਾ ਹੀ ਹੁੰਦੇ ਅੱਜ ਇੱਥੇ। ਜਿਹੜਾ ਬੇਅੰਤੇ ਨੂੰ ਸੋਧਣ ਵਾਲਾ ਕੰਮ ਸੀ ਇਹ ਕਿਤੇ ਛੋਟਾ ਸੀ? ਪੰਜਾਬ ਦਾ ਮੁੱਖ ਮੰਤਰੀ ਉਸ ਵੇਲੇ ਕਰ ਕੀ ਰਿਹਾ ਸੀ? ਉੱਥੇ ਕੋਈ ਵਿਚਾਰ ਕੰਮ ਨਹੀਂ ਸੀ ਆ ਰਹੀ, ਕੋਈ ਗੱਲ ਕੰਮ ਨਹੀਂ ਸੀ ਆ ਰਹੀ। ਉੱਥੇ ਫਿਰ ਹਥਿਆਰ ਉਸ ਵੇਲੇ ਮਜਬੂਰੀ ਬਣ ਗਈ ਸੀ ਵਰਤਣਾ, ਤੇ ਜੇ ਉਹ ਜਿਉਂਦਾ ਰਹਿ ਜਾਂਦਾ, ਜਿੱਥੇ 2 ਲੱਖ ਮਰਿਆ ਉੱਥੇ ਪਤਾ ਹੀ ਨਹੀਂ 2 ਲੱਖ ਸ਼ਹੀਦ ਕੀਤਾ ਹੈ, ਹੋ ਸਕਦਾ ਜਿੰਨੇ ਕੁ ਨੌਜਵਾਨ ਬੈਠੇ ਇਹ ਵੀ ਨਾ ਹੁੰਦੇ, ਜਿਹੜੇ ਅੱਜ 40-40 ਸਾਲਾਂ ਦੇ ਹੋ ਨਾ, 50-50 ਸਾਲਾਂ ਦੇ, ਕੋਈ ਨਹੀਂ ਸੀ ਦਿਸਣਾ। ਪੂਰਾ ਪਲੈਨ ਕਰਕੇ ਬੈਕ ਤੋਂ ਏਜੰਸੀਆਂ ਨੇ ਖਰੀਦ ਲਏ ਸਾਡੇ ਸਿੱਖ, ਸਰਕਾਰ ਤੇ ਪ੍ਰਸ਼ਾਸਨ ਰਲ ਗਿਆ, ਤੇ ਪੁਲਿਸ ਨੇ ਵੀ ਫੀਤੀਆਂ ਲਵਾਉਣ ਵਾਸਤੇ, ਇੱਥੇ ਫੀਤੀਆਂ ਲਵਾਉਣ ਵਾਸਤੇ 100 ਮੁੰਡਾ ਸਾਡਾ ਮਾਰ ਦਿੱਤਾ, ਸ਼ਹੀਦ ਕਰ ਦਿੱਤਾ, ਇੱਕ ਫੀਤੀ ਲੱਗ ਗਈ, ਫਿਰ 100-200 ਨੂੰ ਨਕਲੀ ਮੁਕਾਬਲੇ ਬਣਾ ਬਣਾ ਕੇ ਮਾਰਿਆ, ਫਿਰ 2 ਫੀਤੀਆਂ ਲੱਗ ਗਈਆਂ। ਬਹੁਤੇ ਸਾਡੇ ਬਹੁਤੇ ਕਈ ਆਫੀਸਰ ਉਦੋਂ ਬੜੇ ਬੜੇ ਵੱਡੇ ਅਹੁਦਿਆਂ ਤੇ ਪਹੁੰਚ ਕੇ ਸਿੱਧਾ ਹੀ ASIC ਸਿੱਧਾ ਹੀ SSP ਤੱਕ ਪਹੁੰਚ ਗਿਆ। ਕਿਉਂ? ਕਿਉਂਕਿ ਜ਼ਿਆਦਾ ਮੁਕਾਬਲੇ ਕੀਤੇ, ਮੁਕਾਬਲੇ ਉੱਤੋਂ ਸ਼ਹਿ ਮਿਲੀ ਹੋਈ ਸੀ। ਇਹੋ ਜਿਹਾ ਫਿਰ ਜਦੋਂ ਸਮਾਂ ਆ ਜਾਂਦਾ ਹੈ, ਸੱਚ ਤੇ ਹੀ ਖੜਨਾ ਪੈਂਦਾ, ਫਿਰ ਉਹ ਇੱਕ ਮਜਬੂਰੀ ਬਣ ਜਾਂਦੀ ਹੈ। ਨਹੀਂ ਤੇ ਹਥਿਆਰ ਚੁੱਕਣ ਦਾ ਕਿਹਦਾ ਜੀ ਕਰਦਾ ਹੈ, ਹਥਿਆਰ ਚੁੱਕਣ ਦਾ ਕਿਹਦਾ ਜੀ ਕਰਦਾ? ਪਰ ਚੇਤਾ ਰੱਖਿਓ, ਜਿਹੜੇ ਸੱਚ ਦੇ ਆਸ਼ਕ ਨੇ ਉਹਨਾਂ ਲਈ ਸੱਚਾ ਬੰਦਾ ਯੋਧਾ ਹੁੰਦਾ ਹੈ, ਸੂਰਮਾ ਹੁੰਦਾ ਹੈ, ਹੀਰਾ ਹੁੰਦਾ ਹੈ। ਦੁਨੀਆ ਦੇ ਲੋਕਾਂ ਨੂੰ ਜ਼ਰੂਰ ਉਹ ਗਦਾਰ ਲੱਗਦਾ ਹੋਏਗਾ, ਸਰਕਾਰਾਂ ਦੀਆਂ ਨਜ਼ਰਾਂ ਵਿੱਚ ਗਦਾਰ ਹੋਏਗਾ। ਆ ਹੁਣ ਸਾਡੇ ਵਾਲੇ ਕਿਹੜਾ ਸਿਫਾਰਿਸ਼ ਕਰਦੇ ਨੇ, ਸਰਕਾਰਾਂ ਨੂੰ ਕਿੰਨੀ ਵਾਰੀ ਕਿਹਾ ਵੀ ਜਿਹੜੇ ਬੰਦਿਆਂ ਨੇ ਆਪਣੀਆਂ ਸਜ਼ਾਵਾਂ ਭੋਗ ਲਈਆਂ ਨੇ ਜੇਲ੍ਹਾਂ ਦੇ ਵਿੱਚ, ਉਹਨਾਂ ਨੂੰ ਰਿਹਾਅ ਕਰੋ। ਪਰ ਪੰਜਾਬ ਸਰਕਾਰ ਜਿਹੜੀ ਹੈ, ਇਹਨਾਂ ਨੇ ਇਹ ਜਿਹੜੇ ਪਿੰਕੀ ਕੈਟ ਵਰਗੇ ਹੈ, ਇਹੋ ਜਿਹੇ ਬੰਦਿਆਂ ਵਾਸਤੇ ਤੇ ਇਹਨਾਂ ਨੇ ਸਿਫਾਰਿਸ਼ਾਂ ਕੀਤੀਆਂ ਨੇ, ਪਰ ਜਿਨ੍ਹਾਂ ਨੇ ਆਪਣੀਆਂ ਜੇਲ੍ਹਾਂ ਵਿੱਚ ਸਜ਼ਾ ਸਾਰੀ ਭੋਗ ਲਈ ਹੈ ਉਹਨਾਂ ਲਈ ਕੋਈ ਸਿਫਾਰਿਸ਼ ਨਹੀਂ ਕੀਤੀ। ਬੜੇ ਬੜੇ ਨੌਜਵਾਨ ਪੰਜਾਬ ਦੇ ਜੇਲ੍ਹਾਂ ਵਿੱਚ ਬੰਦ ਨੇ, ਉਹਨਾਂ ਨੇ ਕਸੂਰ ਕੀ ਕੀਤਾ ਸੀ? ਉਸ ਵੇਲੇ ਮਜਬੂਰੀ ਬਣ ਗਈ ਸੀ, ਉਸ ਵੇਲੇ ਹਥਿਆਰ ਚੁੱਕਣਾ ਉਹਨਾਂ ਦੀ ਮਜਬੂਰੀ ਬਣ ਗਈ ਸੀ, ਕੁਛ ਨਹੀਂ ਸੀ ਪੇਸ਼ ਚੱਲਦੀ ਉਸ ਵੇਲੇ, ਉਹਨਾਂ ਨੇ ਜਾਨਾਂ ਤਲੀ ਤੇ ਧਰੀਆਂ, ਆਪਣੀਆਂ ਸਜ਼ਾਵਾਂ ਭੋਗ ਚੁੱਕੇ ਐ, ਪਰ ਫਿਰ ਵੀ ਜੇਲ੍ਹਾਂ ਵਿੱਚ ਬੰਦ ਨੇ, ਚਿੱਠੀਆਂ ਨਹੀਂ ਲਿਖਦੀ, ਸਰਕਾਰ ਨੇ ਸਾਈਨ ਤੱਕ ਨਹੀਂ ਕੀਤੇ ਵੀ ਇਹਨਾਂ ਦੀ ਸਜ਼ਾ ਮਾਫ ਕੀਤੀ ਜਾਵੇ, ਜਾਂ ਹੁਣ ਤੇ ਸਜ਼ਾ ਭੋਗ ਲਈ, ਹੁਣ ਤੇ ਬਾਹਰ ਕੱਢੋ, ਆਪਣੇ ਬੱਚਿਆਂ 'ਚ ਆ ਜਾਣ, ਘਰ ਵਾਲੀਆਂ ਬੁੱਢੀਆਂ ਹੋ ਗਈਆਂ, 20-30 ਸਾਲ ਦੇ ਜੇਲ੍ਹਾਂ ਵਿੱਚ ਹੀ ਸੜ ਗਏ, ਜਿਹੜਾ 20 ਸਾਲ ਦਾ ਗਿਆ ਸੀ ਅੱਜ 50 ਸਾਲ ਦਾ ਹੋ ਗਿਆ, ਕੀ ਵਿਆਹ ਕਰਾਏਗਾ ਉਹ ਬਾਹਰ ਆ ਕੇ, ਕੀ ਉਹ ਆਪਣੇ ਮਾਂ ਪਿਓ ਨੂੰ ਸੁੱਖ ਦੇਵੇਗਾ? ਸੋ ਇਸੇ ਕਰਕੇ ਫਿਰ ਜਦੋਂ ਇਦਾਂ ਦੀਆਂ ਕਰਤੂਤਾਂ ਕਰਦੇ ਐ, ਸਰਕਾਰ ਪੰਥ ਦੇ ਵਿਰੋਧੀਆਂ ਨਾਲ ਖੜਦੀ ਹੈ ਜਾ ਕੇ, ਉਸ ਵੇਲੇ ਫਿਰ ਦੁੱਖ ਲੱਗਦਾ ਹੈ, ਉਦੋਂ ਫਿਰ ਇਹਨਾਂ ਨੂੰ ਆਹੀ ਗੱਲ ਕਹਿਣੀ ਪੈਂਦੀ ਹੈ ਜੋ ਸਾਡੀ ਨਜ਼ਰ 'ਚ ਯੋਧੇ ਨੇ, ਸਿੱਖਾਂ ਦੀਆਂ ਨਜ਼ਰਾਂ ਵਿੱਚ ਤੇ ਯੋਧੇ ਹੈ, ਤੇ ਤੁਹਾਡੀਆਂ ਨਜ਼ਰਾਂ ਵਿੱਚ ਉਹ ਕਾਤਲ ਹੈ, ਸਿੱਖਾਂ ਦੀਆਂ ਨਜ਼ਰਾਂ ਵਿੱਚ ਯੋਧੇ ਹੈ, ਤੁਹਾਡੀਆਂ ਨਜ਼ਰਾਂ ਵਿੱਚ ਉਹ ਕਾਤਲ ਨੇ। ਸਾਡੀ ਕੌਮ ਨੂੰ ਪੁੱਛੋ, ਸਾਡੀ ਕੌਮ ਨੂੰ ਪੁੱਛੋ, ਜਿਹੜੇ ਸੱਚ ਤੇ ਤੁਰਨ ਵਾਲੇ ਨੇ, ਸੱਚ ਦੇ ਆਸ਼ਕ ਨੇ, ਉਹਨਾਂ ਵਾਸਤੇ ਹਵਾਰੇ ਵਰਗੇ ਯੋਧੇ ਹੈ ਤੁਹਾਨੂੰ ਲੱਗਦੇ ਹੋਣਗੇ ਕਾਤਲ। ਸੱਚਿਆਂ ਬੰਦਿਆਂ ਲਈ ਸੱਚ ਤੇ ਤੁਰਨ ਵਾਲਾ ਯੋਧਾ ਹੁੰਦਾ ਹੈ, ਜਿਹੜੇ ਬੰਦੇ ਨੇ ਮਾਫ ਕਰਨਾ ਇਲਾਕੇ ਚ ਚਿੱਟਾ ਖਾਣਾ ਹੈ ਨਾ ਨਸ਼ਾ ਉਹਦੇ ਲਈ ਤੇ ਚਿੱਟਾ ਵੇਚਣ ਵਾਲਾ ਹੀ ਉਹਨੂੰ ਸਭ ਤੋਂ ਵਧੀਆ ਲੱਗਦਾ ਵੀ ਸਾਡੀ ਲੋੜ ਤੇ ਉਹ ਪੂਰੀ ਕਰਦਾ ਹੈ ਉਹ ਤੇ ਉਹਨਾਂ ਨੂੰ ਉਹੀ ਵਧੀਆ ਲੱਗਦੇ ਨੇ ਪੀਣ ਵਾਲਿਆਂ ਨੂੰ ਤੇ ਅੱਜ ਕੱਲ ਡੱਬੇ ਆ ਜਿਹੜੇ ਡੱਬੇ ਵੰਡ ਬੰਨਣਗੇ ਜਿਹੜੇ ਆ ਹੁਣ ਇਲੈਕਸ਼ਨ ਆ ਗਈ ਇਹ ਤੇ ਕਹਿਣਗੇ ਵੀ ਆਹੀ ਵਧੀਆ ਇਹੀ ਤੇ ਹੀ ਤੁਰੇ ਰਹਿਣ ਸਰਕਾਰਾਂ ਆਹੀ ਬੰਨੀਆਂ ਚਾਹੀਦੀਆਂ ਨੇ ਉਹ ਤੇ ਇਹੀ ਕਹਿਣਗੇ ਜਿਹੜੇ ਡੱਬਿਆਂ ਪਿੱਛੇ ਆਪਣੀਆਂ ਜ਼ਮੀਰਾਂ ਵੇਚਦੇ ਆ ਪਰ ਜਿਹੜੇ ਸੱਚਮੁੱਚ ਸੱਚ ਦੇ ਆਸ਼ਕ ਨੇ ਸੱਚ ਨਾਲ ਪਿਆਰ ਕਰਦੇ ਆ ਉਹਨਾਂ ਨੂੰ ਸੱਚੇ ਬੰਦੇ ਚੰਗੇ ਲੱਗਦੇ ਆ ਜਿਨ੍ਹਾਂ ਨੇ ਕਦੇ ਉਹ ਸਮਾਂ ਹੀ ਇਦਾਂ ਦਾ ਮਜਬੂਰੀ ਆ ਬਣੀ ਜਿੱਥੇ ਲੋੜ ਪੈ ਗਈ ਤੇ ਉਸ ਵੇਲੇ ਹਥਿਆਰ ਚੁੱਕਣੇ ਪੈ ਗਏ ਕਿਵੇਂ ਪੜ੍ਹਦੇ ਆ ਸੁਣਿਓ ਜਰਾ
ਜੋ ਸਾਡੀ ਨਜ਼ਰ ਚ ਯੋਗ ਹੈ ਤੈਨੂੰ ਕਾਤਲ ਲੱਗਣ ਹਵਾਰੇ ਨੀ ਜੋ ਸਾਡੀ ਨਜ਼ਰ ਚ ਯੋਗ ਹੈ ਤੈਨੂੰ ਕਾਤਲ ਲੱਗਣ ਹਵਾਰੇ ਨੀ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ ਤੂੰ ਲਾਲ ਕਿਲੇ ਦੀ ਰਾਣੀ ਏ ਤੇਰੇ ਖਸਮ ਵੀ ਬਾਜਾਂ ਵਾਲੇ ਨੇ ਅਸੀਂ ਵਾਰਸ ਕੱਚੀਆਂ ਗੜੀਆਂ ਦੇ ਸਾਨੂੰ ਪਾਲਿਆ ਬਾਜਾਂ ਵਾਲੇ ਨੇ ਤੇਰੇ ਲਈ ਮਖਮਲੀ ਸੇਜਾਨੇ ਸਾਡੇ ਲਈ ਮਾਛੀ ਵਾੜੇ ਨੀ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ ਤੈਨੂੰ ਮਾਣ ਹਮੇਸ਼ਾ ਰਹਿੰਦਾ ਕਦੇ ਚੰਦੂ ਤੇ ਕਦੇ ਗੰਗੂ ਤੇ ਉਸ ਵੇਲੇ ਕੋਈ ਵੀ ਦਿਸਿਆ ਨਾ ਜਦ ਖਤਰਾ ਬਣਿਆ ਜੰਝੂ ਤੇ ਤੂੰ ਚੌਂਕ ਚਾਂਦਨੀ ਭੁੱਲ ਗਈ ਏ ਭੁੱਲ ਗਈ ਏ ਦੇ ਗਾਇਆਰੇ ਨੀ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ ਅੱਡੇ ਬਣ ਗਏ ਨੇ ਬਦਮਾਸ਼ੀ ਦੇ ਸ਼ੈ ਇੰਨੀ ਇੱਥੇ ਡੇਰਿਆਂ ਨੂੰ
ਇੱਥੇ ਇੰਨੀ ਸ਼ੈ ਹੈ ਸਰਕਾਰਾਂ ਦੀ ਕਿ ਡੇਰਿਆਂ ਦੇ ਵਿੱਚ ਸਾਧ ਸੰਤ ਨਹੀਂ ਬਦਮਾਸ਼ ਰਹਿੰਦੇ ਹੈ ਬਦਮਾਸ਼ਾਂ ਨੂੰ ਸ਼ੈ ਮਿਲਦੀ ਹੈ ਜੀ ਉਹ ਜਿਵੇਂ ਮਰਜ਼ੀ ਬਦਮਾਸ਼ੀ ਕਰਨ ਜਿਵੇਂ ਮਰਜ਼ੀ ਬੰਦੇ ਮਾਰ ਦੇਣ ਜਿਵੇਂ ਮਰਜ਼ੀ ਬੰਦੇ ਕੁੱਟ ਦੇਣ ਜਿਹਦੀ ਮਰਜ਼ੀ ਜਾ ਕੇ ਜ਼ਮੀਨ ਤੇ ਕਬਜ਼ਾ ਕਰ ਲੈਣ ਸਰਕਾਰ ਕਹਿੰਦੀ ਹੈ ਵੋਟਾਂ ਸਾਨੂੰ ਪਵਾਈ ਚੱਲੋ ਅਸੀਂ ਤੁਹਾਡੇ ਨਾਲ ਖੜੇ ਹਾਂ ਸਰਕਾਰ ਕਹਿੰਦੀ ਹੈ ਸਾਡੇ ਤੁਹਾਡੇ ਨਾਲ ਖੜੇ ਹਾਂ ਜਦੋਂ ਇਲੈਕਸ਼ਨ ਹੋਏਗੀ ਨਾ ਹੁਣ ਵੇਖਿਓ ਬਹੁਤ ਬਾਬੇ ਅਖਬਾਰਾਂ ਵਿੱਚ ਇਸ਼ਤਿਹਾਰ ਦੇਣਗੇ ਉਹ ਇਸ਼ਤਿਹਾਰ ਕਿਉਂ ਦਿੰਦੇ ਐ ਡੀਲ ਹੋਈ ਹੋਈ ਹੁੰਦੀ ਹੈ ਡੀਲ ਪੁਰਾਣੇ ਵੇਲਿਆਂ ਦੇ ਵਿੱਚ ਨਾ ਇਹ ਪਾਲਿਸੀ ਸੀ ਇਹ ਪਾਲਿਸੀ ਸੀ ਕਿ ਜਿਹੜਾ ਪੰਡਤ ਸੀ ਨਾ ਜੀ ਉਹ ਇਦਾਂ ਸਟੇਜ ਤੇ ਬਹਿ ਕੇ ਪਾਂਡਾ ਬਿਪਰ ਕਥਾ ਕਰਦਾ ਸੀ ਬਿਪਰ ਦੀ ਤੇ ਪਲੈਨਿੰਗ ਬਣੀ ਹੋਈ ਸੀ ਵੀ ਮੈਂ ਵੀ ਲੋਕਾਂ ਨੂੰ ਲੁੱਟਣਾ ਹੈ ਰਾਜਾ ਕਹਿੰਦਾ ਮੈਂ ਵੀ ਲੋਕਾਂ ਨੂੰ ਲੁੱਟਣਾ ਹੈ ਮੇਰੀ ਕੁਰਸੀ ਵੀ ਲੋਕਾਂ ਕਰਕੇ ਹੈ ਉਹ ਕਹਿੰਦਾ ਮੇਰੀ ਗੱਦੀ ਵੀ ਲੋਕਾਂ ਕਰਕੇ ਹੈ ਆਪਣੀ ਦੋਨਾਂ ਦੀ ਗੱਦੀ ਲੋਕਾਂ ਕਰਕੇ ਹੈ ਆਪਾਂ ਫਿਰ ਦੋਵੇਂ ਰਲ ਕੇ ਜਨਤਾ ਨੂੰ ਬੁੱਧੂ ਬਣਾਈਏ ਕੀ ਕੀਤਾ ਇਹਨਾਂ ਨੇ ਜਦੋਂ ਬ੍ਰਹਮਣ ਨੇ ਇਦਾਂ ਕਥਾ ਕਰਨੀ ਤੇ ਰਾਜੇ ਨੇ ਆਉਣਾ ਇਦਾਂ ਲੋਕ ਇਕੱਠੇ ਜਿਵੇਂ ਹੁਣ ਆਪਾਂ ਹੋਈ ਹੋਏ ਆ ਮੈਂ ਸਟੇਜ ਤੇ ਕਥਾ ਕਰਦਾ ਜਦੋਂ ਰਾਜੇ ਨੇ ਐ ਅੰਦਰ ਨੂੰ ਆਉਣਾ ਫਿਰ ਬ੍ਰਾਹਮਣ ਨੇ ਪਤਾ ਕੀ ਕਹਿਣਾ ਜਿਹੜਾ ਸਟੇਜ ਤੇ ਬੋਲਦਾ ਸੀ ਸਾਧ ਸੰਗਤ ਜੀ ਇਹ ਜਿਹੜੇ ਰਾਜੇ ਮਹਾਰਾਜੇ ਹੁੰਦੇ ਆ ਨਾ ਇਹ ਤਪੋ ਰਾਜ ਮਿਲਦਾ ਹੈ ਪਿਛਲੇ ਜਨਮਾਂ 'ਚ ਇਹਨਾਂ ਰਾਜਿਆਂ ਨੇ ਬਹੁਤ ਤਪ ਕੀਤਾ ਹੈ ਤੁਸੀਂ ਤੇ ਨਹੀਂ ਤਪ ਕੀਤਾ ਕਿਉਂਕਿ ਤੁਸੀਂ ਰਾਜੇ ਨਹੀਂ ਨਾ ਬਣੇ ਇਹ ਤਪੀ ਬੰਦਾ ਹੈ ਤੁਸੀਂ ਆਮ ਲੋਕ ਹੋ ਇਹ ਤਪ ਕਰਕੇ ਰਾਜਾ ਬਣਿਆ ਹੈ ਇਹ ਰਾਜੇ ਤਾਂ ਬਣਦੇ ਐ ਕਿਉਂਕਿ ਇਹਨਾਂ ਨੇ ਤਪ ਕੀਤਾ ਹੈ ਆਪਣੇ ਵਰਗਾ ਥੱਲੇ ਬੈਠਾ ਰਾਮ 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 ਵੀ ਤਪ ਕਰਨ ਵਾਲੀਆਂ ਜਗੂਆਂ ਕਿਉਂਕਿ ਮੇਰੇ ਵਰਗੇ ਨੇ ਬ੍ਰੇਨ ਵਾਸ਼ ਕਰਤਾ ਸਟੇਜ ਤੇ ਬਹਿ ਕੇ ਬੋਲਦਾ ਲਓ ਭਾਈ ਇਹਨਾਂ ਨੇ ਤਪ ਕੀਤਾ ਹੈ ਇਹ ਐਵੇਂ ਨਹੀਂ ਆਏ ਇਹ ਤਪ ਕੀਤਾ ਇਸ ਬੰਦੇ ਨੇ ਬਹੁਤ ਤਪ ਕੀਤਾ ਤਾਂ ਰਾਜਾ ਬਣਿਆ ਉਹ ਜਦੋਂ ਸਾਰੇ ਜਣ ਥੱਲੇ ਬੈਠੇ ਵਾਲਿਆਂ ਨੇ ਕਹਿਣਾ ਵੀ ਕਮਾਲ ਹੈ ਤਪ ਕੀਤਾ ਪਿਛਲੇ ਜਨਮਾਂ 'ਚ ਇਹ ਨੇਕ ਲੰਗ ਹੁੰਦੇ ਨੇ ਅੱਛਾ ਜੀ ਇਹ ਭਾਵੇਂ 365 ਵਿਆਹ ਕਰਾ ਲੈਣ ਇਹਨਾਂ ਨੂੰ ਕੋਈ ਕਲੰਕ ਨਹੀਂ ਲੱਗਦਾ ਰਾਜਾ ਜੋ ਮਰਜ਼ੀ ਕਰੀ ਜਾਵੇ ਰਾਜਾ ਕੀ ਹੁੰਦਾ ਹੈ ਨੇਕ ਲੰਗ ਲਓ ਜੀ ਸਰਟੀਫਿਕੇਟ ਆਪ ਹੀ ਦੇਤਾ ਨਾ ਆਪ ਹੀ ਸਰਟੀਫਿਕੇਟ ਦੇਤਾ ਵੀ ਨੇਕ ਲੰਕ ਹੈ ਜੀ ਰਾਜਾ ਤੇ ਅਵਤਾਰ ਹੁੰਦਾ ਹੈ ਇਹਨੇ ਪਿਛਲੇ ਜਨਮਾਂ 'ਚ ਤਪ ਕੀਤਾ ਹੈ ਬ੍ਰਾਹਮਣ ਨੇ ਇਦਾਂ ਇਦਾਂ ਕਹਿ ਦੇਣਾ ਤੇ ਵਿਚਾਰੀ ਜਨਤਾ ਨੇ ਕਹਿਣਾ ਵੀ ਰਾਜਾ ਅੱਛਾ ਜੀ ਪਿਛਲੇ ਜਨਮਾਂ 'ਚ ਤਪ ਕੀਤਾ ਹੈ ਵਾਹਿਗੁਰੂ ਵਾਹਿਗੁਰੂ ਰਾਮ 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 ਤੇ ਜਦੋਂ ਰਾਜੇ ਦੇ ਬੋਲਣ ਦਾ ਟਾਈਮ ਆਉਣਾ ਰਾਜੇ ਨੇ ਸਾਰਿਆਂ ਲੋਕਾਂ ਦੇ ਸਾਹਮਣੇ ਉਹਦੇ ਬ੍ਰਾਹਮਣ ਦੇ ਗੋਡੀ ਹੱਥ ਲਾ ਕੇ ਪਤਾ ਕੀ ਕਹਿਣਾ ਇਹ ਬ੍ਰਾਹਮਣ ਤੇ ਦੇਵਤਾ ਹੁੰਦਾ ਹੈ ਆਖੋ ਸਤਨਾਮ ਸੁਣੋ ਉਹ ਰਾਜੇ ਨੇ ਬ੍ਰਾਹਮਣ ਨੂੰ ਦੇਵਤਾ ਬਣਾ ਦਿੱਤਾ ਤੇ ਬ੍ਰਾਹਮਣ ਨੇ ਰਾਜੇ ਨੂੰ ਨੇਕ ਲੰਕ ਬਣਾ ਦਿੱਤਾ ਤੇ ਬੁੱਧੂ ਕੌਣ ਬਣ ਗਿਆ ਬੋਲੋ ਬੁੱਧੂ ਕੌਣ ਬਣ ਗਿਆ ਜਨਤਾ ਦੋਵੇਂ ਰਲੇ ਹੋਏ ਸੀ ਵੀ ਤੂੰ ਮੇਰੇ ਬਾਰੇ ਕਹਿ ਦੀ ਮੈਂ ਤੇਰੇ ਬਾਰੇ ਕਹਿ ਦੂੰ ਤੂੰ ਆਪਣਾ ਕੰਮ ਚਲਾਈ ਚੱਲ ਮੈਂ ਆਪਣਾ ਚਲਾਈ ਚੱਲਦਾ ਇਹੀ ਪਾਲਿਸੀ ਸਾਡੇ ਵਾਲੇ ਵਰਤਦੇ ਐ ਜਦੋਂ ਸਾਡੇ ਵਾਲਾ ਜਾਂਦਾ ਨਾ ਮੁੱਖ ਮੰਤਰੀ ਇਹ ਜੀ ਫਕਰੇ ਕੌਮ ਨੇ ਇਦਾਂ ਕਹਿਣਗੇ ਜਥੇਦਾਰ ਜਿਹੜੇ ਸਟੇਜ ਤੇ ਬੋਲਣ ਵਾਲੇ ਨੇ ਇਦਾਂ ਇਹ ਕੌਣ ਹੈ ਇਹ ਫਕਰੇ ਕੌਮ ਤੇ ਜਦੋਂ ਫਕਰੇ ਕੌਮ ਬੋਲਦਾ ਹੈ ਸਭ ਤੋਂ ਪਹਿਲਾਂ ਮੈਂ ਧੰਨਵਾਦ ਜਥੇਦਾਰ ਸਿੰਘ ਸਾਹਿਬ ਜੀ ਦਾ ਕਰਦਾ ਆਖੋ ਸਤਨਾਮ ਇਹ ਕੌਮ ਦੀ ਅਗਵਾਈ ਕਰਨ ਵਾਲੇ ਨੇ ਲਓ ਜੀ ਉਹਨੇ ਉਹਨੂੰ ਜੇਬ ਚੋਂ ਪਰਚੀ ਕੱਢ ਕੇ ਸਿੰਘ ਸਾਹਿਬ ਬਣਾ ਦਿੱਤਾ ਤੇ ਜਦੋਂ ਸਿੰਘ ਸਾਹਿਬ ਲੱਗ ਗਿਆ ਤੇ ਸਿੰਘ ਸਾਹਿਬ ਨੇ ਉਹਨੂੰ ਫਕਰੇ ਕੌਮ ਬਣਾ ਦਿੱਤਾ ਤੇ ਬੁੱਧੂ ਕੌਣ ਬਣਿਆ ਬੋਲੋ ਝੂਠ ਹੈ ਕਿ ਸੱਚ ਦੱਸ ਦਿਓ ਇਹ ਝੂਠ ਹੈ ਤਾਂ ਦੱਸ ਦਿਓ ਵੀ ਸਿੰਘ ਸਾਹਿਬ ਬਣ ਗਿਆ ਤੇ ਸਿੰਘ ਸਾਹਿਬ ਨੇ ਕਹਿਤਾ ਇਹ ਫਕਰੇ ਕੌਮ ਹੈ ਫਕਰੇ ਕੌਮ ਨੇ ਵਾਰਡ ਦਿੱਤਾ ਹੈ ਆਪਾਂ ਸਾਰਿਆਂ ਤੋਂ ਪੁੱਛਿਆ ਵੀ ਵਾਰਡ ਦਈਏ ਕਿ ਨਾ ਦਈਏ ਕੌਮ ਤੇ ਆ ਬੈਠੀ ਹੈ ਸਾਰੀ ਵਿਦੇਸ਼ਾਂ ਵਾਲਿਆਂ ਨੂੰ ਪੁੱਛ ਲਿਆ ਸੀ ਕੀ ਸਾਰੀ ਕੌਮ ਨੂੰ ਪੁੱਛ ਕੇ ਵਾਰਡ ਦਿੱਤਾ ਫਕਰੇ ਕੌਮ ਤੇ ਸਿੰਘ ਸਾਹਿਬ ਮੁੱਖ ਮੰਤਰੀ ਨੇ ਬਣਾ ਦਿੱਤਾ ਤੇ ਸਿੰਘ ਸਾਹਿਬ ਨੇ ਉਹਨੂੰ ਫਕਰੇ ਕੌਮ ਵਾਰਡ ਦੇ ਦਿੱਤਾ ਤੇ ਬੁੱਧੂ ਸਾਨੂੰ ਬਣਾਈ ਜਾਂਦੇ ਨੇ ਆਖੋ ਸਤਨਾਮ ਬੁੱਧੂ ਸਾਨੂੰ ਬਣਾਈ ਜਾਂਦੇ ਨੇ ਇਹ ਉਹੀ ਪੁਰਾਣੀ ਪਾਲਿਸੀ ਹੈ ਤੇ ਸ਼ਹਿ ਦਿੰਦੇ ਨੇ ਡੇਰਿਆਂ ਨੂੰ ਚਾਰ ਨੌਜਵਾਨ ਸ਼ਹੀਦ ਹੋਏ ਸੀ ਜਦੋਂ ਸਰਸੇ ਵਾਲਿਆਂ ਦਾ ਰੌਲਾ ਪਿਆ ਸੀ ਨੂਰ ਮਹਿਲੀਆਂ ਦੇ ਬੰਦਿਆਂ ਨੇ ਪੁਲਿਸ ਵੱਲੋਂ ਮੁਕਾਬਲਾ ਹੋਇਆ ਲੁਧਿਆਣੇ ਵਿੱਚ ਦਰਸ਼ਨ ਸਿੰਘ ਸ਼ਹੀਦ ਹੋਇਆ ਸੀ ਇਹੋ ਜਿਹੇ ਪਖੰਡੀਆਂ ਨੂੰ ਸ਼ਹਿ ਕੌਣ ਦਿੰਦਾ ਪੰਜਾਬ ਵਿੱਚ ਸਾਡੇ ਵਰਗਾ ਸੱਚ ਦੀ ਗੱਲ ਕਰਦਾ ਗੋਲੀਆਂ ਚਲਾਉਂਦੇ ਆ ਸਾਡੇ ਵਰਗਾ ਬਹਿ ਕੇ ਬੇਅਦਬੀ ਦੀ ਗੱਲ ਕਰਦਾ ਹੈ ਸੜਕ ਦੇ ਉੱਤੇ ਧਰਨਾ ਲਾ ਕੇ ਬਹਿੰਦਾ ਤੇ ਗੋਲੀਆਂ ਚਲਾਉਂਦੇ ਆ ਲਾਠੀਆਂ ਭਰਾਉਂਦੇ ਆ ਆ ਸਾਡੇ ਸਾਜੀ ਸਾਰੇ ਕੁੱਟੇ ਹੋਏ ਆ ਮੈਨੂੰ ਨਾ ਥੋੜੇ ਦਿਨ ਪਹਿਲਾਂ ਕਹਿੰਦੇ ਆ ਸਾਡਾ ਝੰਡਾ ਵੇਖ ਲਓ ਮੈਂ ਕਿਹਾ ਝੰਡੇ ਵਿਖਾਉਂਦੇ ਹੋ ਅਸੀਂ ਤੁਹਾਡੇ ਡੰਡੇ ਵੇਖੇ ਆ
ਆ ਝੰਡਿਆਂ ਦੇ ਵਿੱਚ ਫਸਾਇਆ ਕੀ ਆ ਉਹਦੇ ਚ ਬੋਲੋ ਝੰਡੇ ਦੇ ਵਿੱਚ ਕੀ ਫਸਾਇਆ ਹੁੰਦਾ ਡੰਡਾ ਇਹ ਤੇ ਇਹਨਾਂ ਨੇ ਪੰਜ ਕਸਾਲੀ ਆ ਹੁਣ ਹੀ ਵੇਖਿਓ ਝੰਡੇ ਜੇ ਮੁੜ ਕੇ ਝੰਡੇ ਜੇ ਇਹਨਾਂ ਨੇ ਲਾ ਕੇ ਪਰੇ ਧਰ ਦੇਣੇ ਨੇ ਮੁੜ ਕੇ ਕੱਲਾ ਡੰਡਾ ਹੀ ਰਹਿ ਜੂ ਪੰਜ ਸਾਲ ਫਿਰ ਡੰਡਿਆਂ ਨਾਲ ਕੁੱਟਣਗੇ ਝੰਡਾ ਤੇ ਥੋੜਾ ਜਿਹਾ ਹੀ ਹੈ ਥੋੜਾ ਚਿਰ ਹੀ ਝੰਡਾ ਜਿਹਾ ਵਿਖਾਉਣਗੇ ਡੰਡਾ ਹੀ ਰਹਿ ਜਾਂਦਾ ਫਿਰ ਮੈਨੂੰ ਕਹਿੰਦੇ ਝੰਡਾ ਵੇਖ ਲਓ ਮੈਂ ਕਿਹਾ ਡੰਡੇ ਵੇਖੇ ਐ ਲਾਸ਼ਾਂ ਪਈਆਂ ਬੰਦਿਆਂ ਦੇ ਅਜੇ ਤੱਕ ਵੀ ਉਹ ਜਦੋਂ ਪੂਰਾ ਜਿਹਾ ਚੱਲਦਾ ਕਹਿੰਦੇ ਹੁੰਦੇ ਵੀ ਅੱਜ ਜਾਨ ਔਖੀ ਐ ਇੰਨਾ ਕੁੱਟਿਆ ਤੇ ਕੁੱਟਿਆ ਕਿਉਂ ਸੀ ਬਈ ਦੱਸੋ ਵੀ ਕਿਉਂ ਕੁੱਟਿਆ ਸੀ ਕਸੂਰ ਕੀ ਸੀ ਵੀ ਇਹੀ ਕਹਿੰਦੇ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਐ ਦੋਸ਼ੀ ਲੱਭੋ ਭਾਈ ਇੰਨੀ ਗੱਲ ਹੀ ਸੀ ਜੇ ਕੋਈ ਮਾੜਾ ਕੰਮ ਕੀਤਾ ਸੀ ਦੱਸੋ ਕਬਜ਼ਾ ਕੀਤਾ ਸੀ ਦੱਸੋ ਗਲਤ ਬੋਲਦੇ ਸੀ ਦੱਸੋ ਇੰਨੀ ਬੇਨਤੀ ਵੀ ਕਰਦੇ ਸੀ ਗਲਤ ਕੀ ਕੀਤਾ ਸੀ ਸ਼ਹਿ ਦਿੱਤੀ ਜਾਂਦੀ ਹੈ ਇੱਥੇ ਪਖੰਡੀਆਂ ਨੂੰ ਸਿਫਾਰਸ਼ਾਂ ਕੀਤੀਆਂ ਜਾਂਦੀਆਂ ਨੇ ਪਖੰਡੀਆਂ ਦੀਆਂ ਤੇ ਜੇ ਸੱਚ ਬੋਲਣਾ ਹੈ ਗੁਰਬਾਣੀ ਦੀ ਗੱਲ ਕਰਨੀ ਹੈ ਫਿਰ ਲਾਠੀਆਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਆਹ ਹਾਲ ਹੈ ਇੱਥੇ ਸ਼ਹਿ ਦਿੱਤੀ ਜਾਂਦੀ ਹੈ ਆ ਵੇਖੋ ਸੁਣੋ ਜਿਹੜੀ ਗੱਲ ਚੱਲ ਰਹੀ ਸੀ ਇਹ ਸਾਰਾ ਆ ਹਾਲਤ ਹੀ ਇਹਨਾਂ ਦੀ ਬਣੀ ਹੋਈ ਹੈ ਸਾਰੇ ਪਾਸੇ ਪੜੋ
ਅੱਡੇ ਬਣਦੇ ਨੇ ਬਦਮਾਸ਼ੀ ਦੇ ਸ਼ਹਿ ਇੰਨੀ ਇੱਥੇ ਡੇਰਿਆਂ ਨੂੰ ਹੁਣ ਛੇਤੀ ਹੀ ਨੱਥ ਪਾਉਣੀ ਪਊ ਲੱਗਦਾ ਸ਼ਹਿਜਾਦਿਆਂ ਤੇਰਿਆਂ ਨੂੰ ਸਾਨੂੰ ਜਾਣ ਜਾਣ ਕੇ ਛੇੜਦੇ ਨੇ ਤੇਰੇ ਆਸ਼ੂਤੋਸ਼ ਭਨਿਆਰੇ ਨੀ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ ਨੀ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੇ
ਸੋ ਗੁਰੂ ਸਾਹਿਬ ਮਿਹਰ ਕਰਨ ਇਹ ਸਾਨੂੰ ਸਮਤ ਦੇਣ ਸਾਨੂੰ ਅਕਲ ਆਵੇ ਵੇਖੋ ਜੀ ਮੈਂ ਇੱਕ ਬੇਨਤੀ ਇੱਥੇ ਕਰ ਦੇਣੀ ਚਾਹੁੰਦਾ ਸਰਕਾਰ ਕੋਈ ਆਵੇ ਜਿਸ ਨੂੰ ਵੀ ਤੁਸੀਂ ਚੁਣਨਾ ਹੈ ਨਾ ਇਹ ਚੇਤਾ ਰੱਖਿਓ ਉਹਦੇ ਵਿੱਚ ਹਿੱਸਾ ਹੈ ਤੁਹਾਡਾ ਜਿਹਨੂੰ ਵੀ ਤੁਸੀਂ ਵੋਟ ਪਾਉਂਦੇ ਹੋ ਨਾ ਤੁਸੀਂ ਵੋਟ ਪਾਉਂਦੇ ਹੋ ਮੁੜ ਕੇ ਉਹ ਜੋ ਵੀ ਗਲਤੀਆਂ ਕਰੇਗਾ ਤੇਰਾ ਵਿੱਚ ਹਿੱਸਾ ਹੋਏਗਾ ਆਪਣੀ ਜ਼ਮੀਰ ਦੀ ਆਵਾਜ਼ ਸੁਣਿਓ ਚੰਗੀ ਤਰ੍ਹਾਂ ਸੋਚ ਕੇ ਸਮਝ ਕੇ ਤੇ ਆਪਣੀ ਜ਼ਿੰਮੇਵਾਰੀ ਦੇ ਉੱਤੇ ਫੈਸਲਾ ਲੈਣਾ ਇਹ ਚੇਤਾ ਰੱਖਣਾ ਜ਼ਿੰਮੇਵਾਰੀ ਸਿਆਣੇ ਹੁੰਦੇ ਨਾ ਆ ਜਿਹੜੇ ਅੱਜ ਕੱਲ੍ਹ MLA ਗੱਲਾਂ ਕਰਦੇ ਫਿਰਦੇ ਆ ਵੀ ਸਾਨੂੰ ਜਿਤਾ ਦਿਓ ਐਂ ਕਰ ਦਿਓ ਇਹ ਸਿਆਣੇ ਹੁੰਦੇ ਜੇ ਸਿੱਖ ਹੁੰਦੇ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਸੀ ਸਾਰੇ ਅਸਤੀਫੇ ਦਿੰਦੇ ਸਾਰੇ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਯਾਰ ਬੰਦੇ ਚੰਗੇ ਹੈ ਪਿਆਰ ਕਰਦੇ ਆ ਗੁਰੂ ਗ੍ਰੰਥ ਸਾਹਿਬ ਇਹ ਸੱਚਮੁੱਚ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੇ ਆ ਪਤਾ ਲੱਗ ਜਾਂਦਾ ਸਾਡੇ ਨਾਲ ਬਹਿ ਜਾਂਦੇ ਧਰਨੇ ਤੇ ਜਾ ਕੇ ਵੀ ਆਹ ਬੈਠੇ ਆ ਜੀ ਆਹ ਬਹਿ ਗਏ ਅਸੀਂ ਆ ਪਰ ਉਲਟਾ ਕੀਤਾ ਕੀ ਹੈ ਕਿ ਗੋਲੀਆਂ ਚਲਾ ਦਿਓ ਲਾਠੀਆਂ ਭਰਾ ਦਿਓ ਯਾਰ ਕਰਦੇ ਕੀ ਅਸੀਂ ਕਬਜ਼ੇ ਕਰਕੇ ਕਬਜ਼ੇ ਮੰਗਦੇ ਆ ਕੋਈ ਤੁਹਾਡੇ ਤੋਂ ਕੋਈ ਪੈਸਾ ਮੰਗਦੇ ਆ ਤੁਹਾਡੇ ਤੋਂ ਕੋਈ ਨੌਕਰੀਆਂ ਮੰਗਦੇ ਆ ਕਰਦੇ ਕੀ ਅਸੀਂ ਇਸ ਤੇ ਗੁਰੂ ਗ੍ਰੰਥ ਸਾਹਿਬ ਦੀ ਨਾਲ ਪਿਆਰ ਕਰਦੇ ਆ ਤੇ ਗੁਰੂ ਗ੍ਰੰਥ ਸਾਹਿਬ ਕਰਕੇ ਅਸੀਂ ਰੌਲਾ ਪਾਉਂਦੇ ਆ ਬਸ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸਤਿਗੁਰੂ ਦੇ ਦਰ ਘਰ ਨਾਲ ਜੁੜੀਏ ਤੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਜੋ ਅੱਗੇ ਇਲੈਕਸ਼ਨ ਵੀ ਆ ਰਹੀ ਹੈ ਧਿਆਨ ਰੱਖੋ ਮੈਂ ਬੇਨਤੀ ਕੀਤੀ ਸੀ ਨਾ ਉੱਥੇ ਵੀ ਪਰਮੇਸ਼ਰ ਦੁਆਰ ਵੀ ਕੀੜੀਆਂ ਦੇ ਘਰ ਬਹੁਤ ਨਰਾਇਣ ਆਉਣਗੇ ਹੁਣ ਕੀੜੀਆਂ ਦੇ ਘਰ ਨਰਾਇਣ ਬਹੁਤ ਆਉਣਗੇ ਖਿਆਲ ਰੱਖੋ ਡੱਬਿਆਂ ਪਿੱਛੇ ਵਿਕਿਓ ਨਾ ਸਿੰਘੋ ਜ਼ਮੀਰਾਂ ਨਾ ਵੇਚਿਓ ਆਪਣੀ ਬੋਤਲਾਂ ਪਿੱਛੇ ਨਾ ਵਿਕਿਓ ਪੈਸੇ ਪਿੱਛੇ ਨਾ ਵਿਕਿਓ ਸਿਆਣੇ ਬਣ ਕੇ ਆਪਣੀ ਅੰਦਰ ਦੀ ਆਵਾਜ਼ ਸੁਣਿਓ ਸੋ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਦਸ਼ਮੇਸ਼ ਸਾਗਰ ਗੁਰਦੁਆਰਾ ਸਾਹਿਬ ਵਿੱਚ ਹੋਏਗਾ ਜੀ ਇੱਥੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਕੱਲ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਜਿਹੜੇ ਮੇਰੇ ਵੀਰ ਭਰਾ ਭੈਣਾਂ ਤਿਆਰ ਹੋਏ ਨੇ ਤੇ ਮਨ ਬਣਾਓ ਆਪਾਂ ਨਾਮ ਲਿਖਾਈਏ ਦਾਖਲਾ ਲਈਏ ਦਾਖਲਾ ਗੁਰੂ ਘਰ ਦੀ ਪੜ੍ਹਾਈ ਪੜ੍ਹੀਏ ਤੇ ਸਤਿਗੁਰ ਜੀ ਦੇ ਦਰ ਘਰ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੀਏ ਗੁਰਬਾਣੀ ਦਾ ਸੱਚਾ ਗਿਆਨ ਲੈ ਕੇ ਨੌਜਵਾਨੋ ਕੌਮ ਦੇ ਹੀਰੇ ਬਣੀਏ ਕੌਮ ਦੇ ਹੀਰੇ ਗੰਦਗੀ ਦੇ ਕੀੜੇ ਇੱਥੇ ਬਥੇਰੇ ਆ ਕੇ ਚਲੇ ਗਏ ਕੱਖ ਨਹੀਂ ਖੱਟਿਆ ਜਿਨ੍ਹਾਂ ਨੇ ਪਰ ਗੁਰਬਾਣੀ ਦਾ ਗਿਆਨ ਪ੍ਰਾਪਤ ਕਰੋ ਚਲੋ ਜੇ ਨਹੀਂ ਕੌਮ ਦੇ ਆਪਣੇ ਮਾਪਿਆਂ ਦੇ ਹੀਰੇ ਪੁੱਤ ਬਣ ਜਾਓ ਸੋ ਸਤਿਗੁਰੂ ਸਾਡੇ ਤੇ ਕਿਰਪਾ ਕਰਨ ਕੱਲ ਦਾ ਦੀਵਾਨ ਇੱਕ ਬਾਕੀ ਹੈ ਹੁਣ ਵੀ ਸਮਾਪਤੀ ਤੋਂ ਬਾਅਦ ਆਪਾਂ ਚੱਲਾਂਗੇ ਲੇਟ ਨਹੀਂ ਬਹੁਤਾ ਟਾਈਮ ਨਹੀਂ ਹੋਇਆ ਅਜੇ 4 ਕੀ ਵਜੇ ਹੋਣਗੇ 4:15 ਹੋਏ ਆ ਚਲੋ ਬਹੁਤਾ ਕਵੇਲਾ ਨਹੀਂ ਹੋਇਆ ਕੱਲ ਨੂੰ 2 ਵਜੇ ਤੋਂ ਪਹਿਲਾਂ ਪਹਿਲਾਂ ਲਾਸਟ ਦੀਵਾਨ ਹੈ ਕੱਲ ਦਾ ਵੱਧ ਚੜ ਕੇ ਆਉਣਾ ਹੈ ਤੇ ਹੋਰਾਂ ਸੰਗਤਾਂ ਨੂੰ ਨਾਲ ਪ੍ਰੇਰ ਕੇ ਲੈ ਕੇ ਆਉਣਾ ਵੱਧ ਤੋਂ ਵੱਧ ਸੰਗਤਾਂ ਨੂੰ ਗੁਰਬਾਣੀ ਨਾਲ ਜੋੜੀਏ ਅੰਮ੍ਰਿਤਧਾਰੀ ਬਣਾਈਏ ਸਤਿਗੁਰ ਜੀ ਦੇ ਦਰ ਘਰ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੀਏ ਗੁਰੂ ਜੀ ਜਾਣਗੇ ਫੇਰ ਚੱਲਾਂਗੇ 5-4 ਮਿੰਟ ਕਿਰਪਾ ਕਰਕੇ ਸਜੇ ਰਹੋ ਗੁਰੂ ਸਾਹਿਬ ਜਾਣਗੇ ਫੇਰ ਜਾਣਾ ਇਕੱਠ ਜ਼ਿਆਦਾ ਹੈ ਆਪਣੇ ਬੱਚਿਆਂ ਦਾ ਖਿਆਲ ਰੱਖਿਓ ਮੋਬਾਈਲ ਪਰਸ ਵਗੈਰਾ ਸਾਂਭ ਕੇ ਰੱਖਿਓ ਆਪਣੇ ਕਈ ਤਰ੍ਹਾਂ ਦੇ ਬੰਦੇ ਸੰਗਤ ਵਿੱਚ ਆ ਜਾਂਦੇ ਹੈ ਤੇ ਜਿਵੇਂ ਵਾਹਿਗੁਰੂ ਕਰਦੇ ਆਏ ਹੋ ਇਸੇ ਤਰ੍ਹਾਂ ਹੀ ਘਰ ਵਿੱਚ ਵਾਹਿਗੁਰੂ ਜਪਦੇ ਆਰਾਮ ਨਾਲ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਬਸ ਸੱਚ ਸੁਣ ਲਓ ਸੱਚ ਸਮਝ ਲਓ ਸੱਚ ਨਾਲ ਜੁੜੇ ਰਹੋ ਇਹ ਅਸਲ ਭਗਤੀ ਹੈ ਅਸਲ ਭਗਤੀ ਇਹ ਹੈ ਸੱਚ ਸਮਝੋ ਵੀ ਅਸਲ ਇਹ ਫਿਰ ਪਾਪੀਆਂ ਨੂੰ ਚੰਗੀ ਨਹੀਂ ਜੀ ਲੱਗਣੀ ਸੱਚ ਸੱਚ ਜਦੋਂ ਹੁਣ ਮੈਂ ਹੁਣ ਆ ਸਟੇਜ ਤੇ ਜਿੰਨੀ ਕੁ ਗੱਲ ਕਹੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹਦੇ 'ਚ ਇੱਕ ਰਾਈ ਜਿੰਨਾ ਵੀ ਝੂਠ ਨਹੀਂ ਤੁਹਾਨੂੰ ਪਤਾ ਹੈ ਵੀ ਸੱਚ ਹੈ ਪਤਾ ਤੁਹਾਨੂੰ ਸਾਰਿਆਂ ਨੂੰ ਇਹ ਸੱਚ ਹੈ ਪਰ ਫਿਰ ਵੀ ਜਿਹੜਾ ਬੰਦਾ ਹੁਣ ਹੁੰਦਾ ਹੈ ਉਹ ਫਿਰ ਕਈ ਵਾਰੀ ਹਾਂ ਜੀ ਇਹ ਗੱਲ ਲੈ ਦੱਸ ਉਹਨੂੰ ਲੱਗਦੀ ਹੈ ਕਿਉਂਕਿ ਸੱਚ ਪਸੰਦ ਨਹੀਂ ਆਉਣਾ ਜੀ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਣਾ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਪਰ ਕਰੀਏ ਕੀ ਸਾਡਾ ਫਰਜ਼ ਬਣਦਾ ਹੈ ਗੁਰੂ ਸਾਹਿਬ ਨੇ ਆ ਮਾਈਕ ਦਿੱਤਾ ਹੈ ਤੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਸੱਚ ਬੋਲਣਾ ਹੈ ਅੱਜ ਸਰਕਾਰ ਨੀਲੀ ਪੱਗ ਵਾਲੇ ਦੀ ਹੈ ਅੱਜ ਸੱਚ ਬੋਲਦੇ ਆ ਕੱਲ ਨੀਲੀ ਵਾਲੇ ਦੀ ਫੇਰ ਆ ਜਾਏ ਫਿਰ ਵੀ ਸੱਚ ਹੀ ਬੋਲਾਂਗੇ ਕੱਲ ਨੂੰ ਚਿੱਟੀ ਪੱਗ ਵਾਲਾ ਆ ਜਾਏ ਤਾਂ ਵੀ ਸੱਚ ਹੀ ਬੋਲਾਂਗੇ ਤੇ ਕੱਲ ਨੂੰ ਟੋਪੀ ਵਾਲਾ ਆ ਜਾਏ ਸਾਡੀ ਜ਼ਬਾਨ ਕੋਈ ਬੰਦ ਨਹੀਂ ਕਰਾ ਸਕਦਾ ਅਸੀਂ ਉਦੋਂ ਵੀ ਸੱਚ ਹੀ ਬੋਲਾਂਗੇ ਸਾਡਾ ਫਰਜ਼ ਹੈ ਸੱਚ ਬੋਲਣਾ ਸੱਚ ਕਹਿਣਾ ਸਾਡਾ ਕੋਈ ਕੁਛ ਨਹੀਂ ਲੱਗਦਾ ਜੀ ਇਸ ਪੰਜਾਬ ਲਈ ਸਾਰਿਆਂ ਲਈ ਚੰਗਾ ਕੁਝ ਕਰਦਾ ਹੈ ਉਹ ਤਾਂ ਹੀ ਸਾਡਾ ਕੁਝ ਲੱਗਦਾ ਹੈ ਸਾਡਾ ਕੋਈ ਨੇੜਿਓਂ ਨਹੀਂ ਲੱਗਦਾ ਜਿਹੜਾ ਬੰਦਾ ਗਲਤ ਕਹੇਗਾ ਉਹਨੂੰ ਗਲਤ ਹੀ ਕਹਾਂਗੇ ਸਟੇਜ ਤੇ ਬਹਿ ਕੇ ਗਲਤ ਨੂੰ ਗਲਤ ਕਹਾਂਗੇ ਚਾਹੇ ਕੋਈ ਹੋਵੇ ਭਾਵੇਂ ਸੋ ਇਸ ਕਰਕੇ ਸੱਚ ਹਰੇਕ ਦੇ ਹਜਮ ਨਹੀਂ ਹੁੰਦਾ ਪਰ ਜਦੋਂ ਮੌਕਾ ਮਿਲੇ ਤੁਹਾਨੂੰ ਜਿਸ ਜਗ੍ਹਾ ਤੇ ਵੀ ਹੈ ਹੋ ਬਸ ਸੱਚ ਤੇ ਖੜੇ ਹੋ ਜਿੱਥੇ ਵੀ ਕਿਤੇ ਤੁਸੀਂ ਖੜੇ ਹੋ ਜਿੱਥੇ ਵੀ ਕਿਤੇ ਤੁਸੀਂ ਹੋ ਬਸ ਸੱਚ ਤੇ ਖੜੇ ਸਮਝੌਤਾ ਕੋਈ ਨਹੀਂ ਜ਼ਿੰਦਗੀ ਵਿੱਚ ਸਮਝੌਤਾ ਕੋਈ ਨਹੀਂ ਵੀ ਫਲਾਣਾ ਸਾਡਾ ਆਪਣਾ ਆਪਣਿਆਂ ਦੀਆਂ ਕੱਛ ਵਿੱਚ ਤੇ ਬਗਾਨਿਆਂ ਦੀਆਂ ਹੱਥ ਵਿੱਚ ਇਹ ਨਹੀਂ ਵੀ ਆਪਣਿਆਂ ਨੂੰ ਬਚਾ ਲਾਂਗੇ ਵੀ ਆਹ ਆਪਣਾ ਹੈ ਜੀ ਆ ਸਾਡਾ ਹੈ ਜੀ ਇਹ ਨਹੀਂ ਗੱਲ ਸਾਡੇ ਵਾਸਤੇ ਸਾਰੇ ਬਰਾਬਰ ਨੇ ਜਿਹੜਾ ਗਲਤ ਹੈ ਉਹ ਗਲਤ ਹੈ ਅਸੀਂ ਕੱਲ ਨੂੰ ਗਲਤੀ ਕਰਦੇ ਹਾਂ ਜਿੱਥੇ ਗਲਤ ਹਾਂ ਉੱਥੇ ਜਵਾਬ ਦੇ ਹਾਂ ਉੱਥੇ ਸ਼ਰੇਆਮ ਕਹਾਂਗੇ ਵੀ ਹਾਂ ਗਲਤੀ ਕੀਤੀ ਹੈ ਪਰ ਜਿੱਥੇ ਸੱਚ ਦੀ ਗੱਲ ਹੋਏਗੀ ਅੱਜ ਵੀ ਬੋਲਦੇ ਆ ਜਿਉਂਦੇ ਰਹੇ ਸਾਲ ਬਾਅਦ ਵੀ ਬੋਲਾਂਗੇ 5 ਸਾਲ ਬਾਅਦ ਵੀ ਬੋਲਾਂਗੇ ਜਿਉਂਦੇ ਰਹੇ ਤੇ ਸੱਚ ਤੇ ਹੀ ਖੜਨਾ ਬਸ ਇਹ ਚੇਤਾ ਰੱਖਿਓ ਇਹ ਧਿਆਨ ਚ ਰੱਖੋ ਸੱਚ ਤੇ ਖੜੋ ਅਸਲ ਭਗਤੀ ਇਹ ਹੈ ਕਿਸੇ ਨੂੰ ਚੰਗੀ ਲੱਗੇ ਤੇ ਕਿਸੇ ਨੂੰ ਚੰਗੀ ਨਾ ਲੱਗੇ ਬਸ ਆਓ ਗੁਰੂ ਜੀ ਜਾਣਗੇ ਫਿਰ ਆਪਾਂ ਚਾਲਾ ਪਾਉਂਦੇ ਆ ਜਿਹੜੇ ਰਹਿ ਗਏ ਸੀ ਭਾਈ ਮੱਥਾ ਟੇਕ ਲਓ ਆਓ ਨਮਸਕਾਰ ਕਰ ਲਓ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਸਵੇਰੇ ਭਾਈ 11 ਵਜੇ ਨੂੰ ਆ ਜਿਓ ਅੰਮ੍ਰਿਤ ਛਕਣ ਵਾਲੇ ਕੇਸੀ ਇਸ਼ਨਾਨ ਕਰਕੇ ਪਹੁੰਚ ਜਾਇਓ 11 ਵਜੇ ਇਲਾਕੇ ਵਾਲਿਆਂ ਨੂੰ ਖਾਸ ਬੇਨਤੀ ਹੈ ਨੇੜੇ ਨੇੜੇ ਦੇ ਪਿੰਡਾਂ ਵਾਲਿਆਂ ਨੂੰ ਕੋਟ ਦੁੱਨਾ ਪਿੰਡ ਨੇੜੇ ਨੇੜੇ ਰਾਜੀਆ ਅਸਪਾਲਾ ਆ ਜਿੰਨੇ ਨੇੜੇ ਨੇੜੇ ਪਿੰਡ ਨੇ ਵੱਧ ਤੋਂ ਵੱਧ ਗੁਰੂ ਵਾਲੇ ਬਣੋ ਤਿਆਰੀ ਕਰੀਏ ਸਿੰਘ ਸਜੀਏ 11 ਵਜੇ ਪਹੁੰਚ ਜਿਓ ਭਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਪਾਏ ਸਤਿਗੁਰ ਪਰਵਾਰ ਕਰੀਆ ਸਭ ਜਗਾ ਬਣਾਈਆ ਹਰੀ ਕੇਰਾ ਮਨ ਜਿਨੀ ਨਾਨਕ ਅਨੰਤ ਹੋਵਾ ਸਤਿਗੁਰੂ ਕਿਰਪਾਇਆ ਮੇਰੇ ਮਨ ਮੇਰੇ
ਸਦਾ ਰਹੋ ਅਰਨਾਲੇ
ਹਰ ਨਾਲ ਰਹੋ ਕੁਰਬਾਨ ਮੇਰੇ ਤੂੰ ਸਭ ਸਾਰਨਾ
ਅੰਗੀ ਪਾਰੋ ਕਰੇ ਮੇਰਾ ਪਾਰ ਸਭ ਸਵਾਰਨਾ
ਸਭ ਨੰਗ ਨਾ ਸਭਰਤ ਸਵਾਮੀ ਤੋਂ ਚੌਪਨ ਹੋ ਸਾਰੇ
ਕਹੇ ਨਾਨਕ ਮਨ ਮੇਰੇ ਸਦਾ ਰਹੋ ਅਰਨਾਲੇ
ਸਾਚੇ ਸਾਹਿਬਾ ਕਿਆ ਤਾਈ ਛੱਡਦੇ ਰਹਿ
ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ
ਕਰਾ ਸਿਮਤ ਸਲਾਹ ਤੇਰੀ ਨਾਮ ਮਨ ਸਾਵੇ
ਨਾਮ ਜਿਨ ਕੈ ਮਾਤੁ ਵਸਿਆ ਰਾਜੇ ਸ਼ਬਦ ਕਹੇ
ਕਹੇ ਨਾਨਕ ਸੱਚੇ ਸਾਹਿਬ ਕਿਆ ਤਾਈ ਛੱਡਦੇ ਰਹਿ ਸੱਚ
ਨਾਮ ਮੇਰਾ ਰਾਜਾ ਸਾਚ ਨਾਮ ਆਜ਼ਾਦ ਮੇਰਾ ਜਿਨ ਭੁੱਖਾ ਸਭ ਗਵਾਇਆ
ਸਿਆਤ ਸੁਖ ਮਲਿਆਏ ਵਸਿਆ ਨਿਰੀ ਸਭ ਪੁਜਾਈਆ
ਸਾਧਨ ਵਾਰ ਕੀਤਾ ਜੀ ਸਿਖੋ ਜਿਸ ਕੀ ਆਏ ਵਧਿਆਇਆ
ਕਹਿ ਨਾਨਕ ਸੁਣ ਹੋ ਸਤਿ ਸ਼ਬਦ ਕਰ ਹੋ ਪਿਆਰੋ ਸਾਚਾ
ਨਾਮ ਮੇਰਾ ਰਾਜਾ ਰਾਜੇ ਪੰਜ ਸ਼ਬਦ ਜਿਨ ਕਹਿ ਸੁਭਾਗੈ
ਹਰ ਸੁਭਾਗੈ ਸ਼ਬਦ ਰਾਜੇ ਕਲਾ ਜਿਤ ਕਰ ਧਾਰੀਆ
ਪੰਜ ਦੂਤ ਗੁਰ ਦਾਸੇ ਜੀ ਕੇ ਤਾਲ
ਕਰਮ ਪਾਇਆ ਦੁਲਜਨ ਕੌਸੇ ਨਾਮ ਹਰ
ਆਨੰਦ
ਸੁਣਾਵਟ ਭਾਗੀ ਹੋ ਸਗਲ ਮਨੋਰਥ ਪੂਰੇ
ਪਾਇਆ
ਭੁੱਖ ਲੋਕ ਸੰਤਾਪ ਸੁਣੇ ਸੁਣੀ ਸੱਚੀ ਬਾਣੀ
ਸੰਤ ਸਾਜਣ ਪਏ ਸਰਸੇ ਪੂਰੇ ਗੁਰ ਦੇ ਬਾਣੀ
ਸੁਣੇ ਸੁਣੀ ਗੁਰੂ ਪਾਣੀ ਪਿਤਾ ਮਾਤਾ ਧਰਤ
ਮਹਾਤਮਾਈਆਂ
ਪਰਿਆਈਆਂ ਧਰਮ
ਹਜ਼ੂਰ
ਜਿੰਨੀ ਨਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਡਲ ਗੁਰ ਸੇਵੀਏ ਇਹਨ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਪੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤੋ ਸੁਖ ਹੋ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭਨੀ ਜਾਈ ਰਹਾਉ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚੂ ਬਖਾਨਾ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤੂ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ